ਮਨੋਤ ਬੰਦਨੀਆਂ ਨੁਕਵਾਸ ਸਰਬ ਕਲਾ ਸਮਰਥ ਦੋਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਦੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਬਾਣੀ ਨਾਏ ਤਿਉਹਾਰ ਦੇ ਮੁਤਾਬਕ ਰੱਖੜੀ ਦਾ ਤਿਉਹਾਰ ਵੀ ਨਾਲ ਹੈ। ਰਾਖੀ ਜੋ ਹੋਇਆ ਕਰਦੀ ਸੀ ਉਹ ਬਹੁਤ ਸਾਧਨਾ ਦੇ ਨਾਲ ਭਜਨ ਬੰਦਗੀ ਕਰਕੇ ਤਪੱਸਿਆ ਕਰਕੇ ਭੈਣਾਂ ਆਪਣੇ ਭਰਾ ਦੇ ਹੱਥ ਤੇ ਬੰਨਿਆ ਕਰਦੀਆਂ ਇਸ ਆਸ਼ੇ ਨਾਲ ਇਸ ਅਰਦਾਸ ਨਾਲ ਕਿ ਪਾਤਸ਼ਾਹ ਇਸ ਦੀ ਰੱਖਿਆ ਹਰ ਥਾਂ ਤੇ ਕਿਉਂਕਿ ਭੈਣ ਦਾ ਪਿਆਰ ਸੀ ਵੀਰ ਨਾਲ ਆਪ ਤਾਂ ਉਹ ਖਤਮ ਹੋਣ ਨੂੰ ਤਿਆਰ ਸੀ ਲੇਕਿਨ ਭਰਾ ਨੂੰ ਅੱਖਾਂ ਤੇ ਓਹਲੇ ਹੁਣ ਦੇਖਣਾ ਨਹੀਂ ਸੀ ਚਾਹੁੰਦੀ। ਸੋ ਇੱਕ ਇਹ ਪਿਆਰ ਦਾ ਡੂੰਘੇ ਭਾਵਾਂ ਦਾ ਤਿਉਹਾਰ ਹੈ। ਸਾਰੇ ਹੀ ਮਨਾਉਂਦੇ ਹਾਂ ਲੇਕਿਨ ਜੋ ਸਾਨੂੰ ਗੁਰੂ ਮਹਾਰਾਜ ਨੇ ਰਾਖੀ ਦੱਸੀ ਹੈ ਆਪ ਨੇ ਫਰਮਾਨ ਕੀਤਾ ਕਿ ਤਾਤੀ ਵਾਉ ਨਾ ਲੱਗ ਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗਾ ਨਾ ਪਾਈ। ਪਰਮੇਸ਼ਰ ਦੇ ਨਾਮ ਦੀ ਜੋ ਰਾਖੀ ਹੈ ਉਹਦੇ ਨਾਲ ਸਾਰੇ ਦੁੱਖਾਂ ਦਾ ਖਾਤਮਾ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਪਾਂਡ ਬਚਾਵ ਹੈ ਸ਼ਤਰੂ ਅਨੇਕ ਚਲਾਵਤ ਕਾਵ तउ तन एक ना लागन पावे, राखत है अपनो कर वह कर पाप सहु न पेटन पावे। और की बात कहां कह तो सो सपेट ही के बट बीच बचा। गुर का शब्द रखवारे चौकी चौगिर्द हमारे, जो ओ चौकी है इत्थे भी राखी करती है, दरगाह विच जाके भी राखी करती है। जदों राम दा नाम मन विच बस गया उस वेले जिहड़ा जंदूत है वो नेड़े नहीं ठहरता, भज जाया कर जम लगाए कर पग, नेड़े नहीं हो आया करता। सो वो राखी गुरु दे शब्द दी पंज प्यारियां तो मिलदी है। उहदा साधन करो जद एक अवस्था खास आ जाती है, उस अवस्था दे विच ना सुते ना जागदे, वाहिगुरू नहीं भुलदा। रसना नाल जपी जावे, कन्ना नाल नाम जपी जावे, अखां नाल जपी जावे, रोम रोम नाल जपी जावे, श्वास दे नाल जपी जावे, जिस तरह भी है उहदा ध्यान हर वक्त वाहिगुरू च रहिंदा। कई प्रेमियां दा ख्याल हुंदा वी कन्ना नाल भी नाम जप हो जांदा, कन्न नाम सुनते ने सारे, ये नाम दियां अवस्थावां ने। तो इस तरह जदों वाहिगुरू ना भुले, जिसनों ना भुले उसनों दर्जा मिलिया करता साधु का। जिन्ना सास ग्रास ना बिसरै हर नामा मन मन, तनस सही नानका पूर्ण सही संत। संत संसार ते आउंदे ही इस करके ने, कबीर सेवा को दोए भले, एक संत एक राम। क्यों भले ने दोए? कहंदे राम जे दाता मुक्त का, संत जपावे नाम। संतां ने नाम जपाउणा है, परमेश्वर ने मुक्ति दी दात देनी है। सो जो साधु आया करदे ने संसार ते, वो वाहिगुरू वल्लों भेजे हुए आया करदे। बाकी संसार जिन्ना कर्मां दा बन्निया होया हुंदा, कोई दुख भोगण आउंदा है, कोई सुख भोगण आउंदा है, कोई कर्जा देण आउंदा है, कोई लैण आउंदा है, इस तरह दे नाल साडा आउणा ते साधुआं दा आउणा दोहां दे विच फर्क है। साडे आया ते संसार नूं कोई फर्क नहीं पैंदा, असीं इत्थे होर भी मामले गंदला जांगे, झोला फेर जांगे इत्थे शांति दे मंडल दे विच। लड़ाइयां झगड़े फसाद फिरका प्रस्ती बेअंत चीजां ऐसियां कर जावांगे जिहदे नाल संसार हुण भी दुखी होवे, जिन्हें आउणा है गांह नूं भी दुखी होवे। लेकिन जो साधु आउंदे ने वो जदों संसार अत दा दुखी हो जांदा है, फिर उन्हां नूं भी शांत करदे ने। जद तक उन्हां दे वचनां दे उत्ते दूसरे कमाई करदे ने, चाहे 100 साल 500 साल 1000 साल, उन्हां दा आधार हुंदा तुरिया जांदा, उन्हां नूं भी शांति आउंदी जांदी है। सो साडा ते उन्हां दा इन्ना ही फर्क है। आउंदे असीं भी उवें जिवें ही आ, उवें खाने आ, उवें सौंदे आ, उवें जिवें दा आराम करदे आ। लेकिन उन्हां दा ते साडा फर्क होया करदा। उन्हां दा आउणा जो है संसार ते धन होया करदा। उन्हां दी माता भी धन हुंदी है, तिन धन जने दी मां आए सब। साडा आउणा अलांभिया दा फर्ज है। जे कुलपूत ना ज्ञान बिचारी, विधवा कस ना पई मैं तारी, पहली ओ गाल मां नूं खड़ा ली रब तों खड़ाई। बड़ी माड़ी गल है कोई बंदा अपनी माता नूं गाल कढा के राजी, लेकिन परमेश्वर ने कढ़ती। कहिंदे फिर वो विधवा हो जांदी हुंदी क्यों, एडी गाल क्यों लगी? क्योंकि असी परमेश्वर दा नाम नहीं जपिया। मां बेचारी बेकसूर, उहनूं अलांभा सहना पै गया। महाराज कहिंदे तैनू भी अलांभा है, जे ना राम भगत नहीं साधी, जन्मत कस ना मिलो अपराधी। ऐ अपराधी आ, चंगा हुंदा तू जमदा ही मर जांदा, तैं परमेश्वर दा भजन तां नहीं सी करना। सो साडा ते उन्हां दा फर्क हुंदा इस तरह नाल पल।
जिन्ना आया ते जगत तर जावे, आउणा जग तन उन्हां दा।
ਹੋ ਜਾਂਦੇ ਤੇ ਸਦਾ ਸੁਖ ਹੋਏ। ਆਪ ਮਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦਾ ਭਗਵਾਨ। ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਪਨ ਕਾ ਇਹ ਹੈ ਸੁਭਾਉ, ਜਨ ਕਾ ਸੰਗ ਚਿੱਤ ਆਵੈ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦ ਬਲਿਹਾਰ ਜਾਣੇ ਹਨ। ਐਸੇ ਮਹਾਂਪੁਰਸ਼ ਸੰਸਾਰ ਦਾ ਆਧਾਰ ਕਰਨ ਵਾਸਤੇ ਸਮੇਂ ਸਮੇਂ ਸਿਰ ਆਉਂਦੇ। ਉਹਨਾਂ ਦਾ ਸੰਸਾਰ ਤੇ ਆਉਣਾ ਧੰਨ ਹੋਇਆ ਕਰਦੇ, ਭੇਜੇ ਹੋਏ ਆਉਂਦੇ ਨੇ, ਸੱਦੇ ਹੋਏ ਚਲੇ ਜਾਂਦੇ ਨੇ। ਅਸੀਂ ਕਰਮਾਂ ਦੇ ਬੰਨੇ ਹੋਏ ਆਉਂਦੇ ਹਾਂ, ਕਰਮ ਭੋਗਣ ਤੋਂ ਬਾਅਦ ਚਲੇ ਜਾਂਦੇ ਹਾਂ ਹੋਰ ਕਰਮ ਭੋਗਣ ਵਾਸਤੇ। ਲੇਕਿਨ ਉਹ ਮੁਕਤ ਹੁੰਦੇ ਨੇ, ਉਹਨਾਂ ਨੂੰ ਕੋਈ ਬੰਧਨ ਨਹੀਂ ਹੋਇਆ ਕਰਦਾ। ਸੋ ਉਹਨਾਂ ਦਾ ਸੰਸਾਰ ਤੇ ਆਉਣਾ ਧੰਨ ਹੈ। ਅੱਜ ਆਪ ਸਾਰੇ ਬਹੁਤ ਸਾਰੇ ਪ੍ਰੇਮੀਆਂ ਨੂੰ ਪਤਾ ਹੈ, ਬਹੁਤ ਨੂੰ ਨਹੀਂ ਪਤਾ। ਚਾਰ ਅਗਸਤ ਨੂੰ, ਅੱਜ ਤੋਂ ਥੋੜੇ ਦਿਨ ਪਹਿਲਾਂ, ਕੋਈ 1906 ਦੇ ਕਰੀਬ ਸੰਤ ਮਹਾਰਾਜ, ਜਿਨ੍ਹਾਂ ਨੂੰ ਆਮ ਤੌਰ ਤੇ ਰਾੜੇ ਵਾਲੇ ਮਹਾਂਪੁਰਸ਼ ਕਹਿੰਦੇ ਨੇ, ਉਹਨਾਂ ਦਾ ਸੰਸਾਰ ਤੇ ਆਉਣਾ ਹੋਇਆ। ਇੱਕ ਬਹੁਤ ਵੱਡਾ ਉਹਨਾਂ ਨੇ ਨਾਟ ਕੀਤਾ ਇੱਥੇ ਆ ਕੇ, ਜਿਸ ਨੂੰ ਜੇ ਦੱਸਣ ਲੱਗੀਏ ਸਾਲਾਂ ਦੇ ਸਾਲ ਲੰਘ ਜਾਂਦੇ ਨੇ। ਉਹ ਦਿਲਾਂ ਦੇ ਵਪਾਰੀ ਸੀ, ਹਿਰਦਿਆਂ ਦੇ ਵਪਾਰੀ। ਹਿਰਦੇ ਗਿਰਵੀ ਕਰਾ ਲੈਂਦੇ ਸੀ, ਵੈ ਕਰਾ ਲੈਂਦੇ ਸੀ, ਤੇ ਉਹਦੇ ਬਦਲੇ ਨਾਮ ਦੀ ਦਾਤ, ਨਾਮ ਦੇ ਵਿੱਚ ਉਸ ਨੂੰ ਚਲਾ ਦਿੰਦੇ ਸੀ, ਸੰਸਾਰ ਦੇ ਬੰਧਨ ਤੋੜ ਦਿੰਦੇ ਸੀ। ਤੇ ਐਸਾ ਪਿਆਰ ਉਹਨਾਂ ਦਾ ਹਿਰਦਿਆਂ ਚ ਵਸਿਆ। ਅੱਜ ਗਿਆ ਨੂੰ ਕਿੰਨੇ ਸਾਲ ਹੋ ਗਏ, ਲੇਕਿਨ ਪਿਆਰ ਘਟਣ ਚ ਨਹੀਂ ਆਉਂਦਾ। ਜਗਿਆਸੂਆਂ ਦੇ ਮਨਾਂ ਚੋਂ ਇੱਕ ਹੂਕ ਉੱਠਦੀ ਹੈ, ਇੱਕ ਲੋਚਾ ਉੱਠਦੀ ਹੈ ਸੰਸਾਰ ਮਨਾਂ ਦੇ ਅੰਦਰ, ਜਿਨ੍ਹਾਂ ਨੇ ਪਿਆਰ ਕੀਤਾ ਹੈ ਉਸ ਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ।
ਸਾਜਣ ਤਾਂ ਚੱਲ ਗਏ ਜੀ, ਮੇਲਾ ਹੁਣ ਹੋਵੇ ਕਿਵੇਂ। ਸਾਜਣ ਤਾਂ ਚੱਲ ਗਏ, ਮੇਲਾ ਚੱਲ ਗਏ ਹੋ।
ਜਿਨ੍ਹਾਂ ਨਾਲ ਪਿਆਰ ਹੁੰਦਾ, ਜੋ ਅਸਲੀ ਸੱਜਣ ਨੇ, ਕਿਉਂਕਿ ਇੱਕ ਨਕਲੀ ਸੱਜਣ ਨੇ, ਇੱਕ ਅਸਲੀ ਸੱਜਣ। ਨਕਲੀ ਸੱਜਣਾਂ ਨੂੰ ਕੱਚੇ ਕਿਹਾ ਜਾਂਦਾ, ਅਸਲੀ ਸੱਜਣਾਂ ਨੂੰ ਪੱਕੇ ਕਿਹਾ ਜਾਂਦਾ। ਉਹ ਸੱਜਣ ਜਿਹੜਾ ਜਾਣ ਤੋਂ ਬਾਅਦ ਵੀ ਨਾ ਛੱਡੇ, ਜੋ ਫੇਰ ਵੀ ਉਡੀਕ ਕਰਦਾ, ਜਾਣ ਤੋਂ ਬਾਅਦ ਗੁਪਤ ਰੂਪ ਦੇ ਵਿੱਚ ਨਾਲ ਰਹਿੰਦਾ ਤੇ ਮਦਦ ਕਰਦਾ, ਉਹ ਅਸਲੀ ਸੱਜਣ ਹੁੰਦਾ। ਮਹਾਰਾਜ ਕਹਿੰਦੇ ਨਾਨਕ ਕੱਚੜਿਆਂ ਸਿਉਂ ਤੋਂ ਟੂੰਡ ਸੱਜਣ ਸੰਤ ਪੱਕਿਆ। ਦੋਵਾਂ ਚ ਫਰਕ ਕੀ ਹੈ, ਕੱਚੇ ਤੇ ਪੱਕੇ ਚ? ਕਹਿੰਦੇ ਇਹ ਜਿਹੜੇ ਸੱਜਣ ਨੇ ਤੇਰੇ ਦੁਨੀਆਂ ਦੇ, ਇਹ ਸਭ ਮਾਇਆ ਦੇ ਸੱਜਣ ਨੇ, ਪਰਬਤਾ ਦੇ ਸੱਜਣ ਨੇ। ਕੋਈ ਬਿਪਤਾ ਆ ਜੇ ਤੇਰੇ ਨਾਲ ਕੋਈ ਨੀ ਨਿਭੇਗਾ, ਕੱਲਾ ਹੀ ਰਹਿ ਜਾਏਗਾ ਸੰਸਾਰ ਦੇ ਅੰਦਰ, ਕੱਲਾ ਰਹਿ ਜਾਏਗਾ। ਸੰਸਾਰ ਤੋਂ ਜਦ ਜਾਵੇਗਾ ਫੇਰ ਵੀ ਕੱਲਾ ਹੋਏਗਾ। ਇਹ ਸੱਜਣ ਕਾਹਦੇ ਹੋਏ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦੱਸਾਂ, ਜਿਸ ਥਾਂ ਦੇ ਉੱਤੇ ਵੀ ਸੰਕਟ ਆ ਜਾਏ ਉੱਥੇ ਨਾਲ ਹੋਵੇ। ਫਰੈਂਡ ਇਨ ਨੀਡ, ਇਹ ਫਰੈਂਡ ਇਨ ਨੀਡ। ਕਹਿੰਦੇ ਉਹ ਸੱਜਣ ਹੋਇਆ ਕਰਦਾ ਨਾਨਕ ਕੱਚੜਿਆਂ ਸਿਉਂ ਤੋੜ, ਐਸੇ ਸੱਜਣ ਢੂੰਡ ਸੱਜਣ ਸੰਤ ਪੱਕਿਆ। ਉਹ ਜੀਵਦੇ ਵਿਛੜੇ, ਉਹ ਮੋਇਆ ਨਾ ਜਾਈ ਛੋੜ। ਤੇ ਹੁਣ ਇਹ ਹੁੰਦਾ ਵੀ ਮੇਲਾ ਹੋ ਵੀ ਜਾਂਦਾ, ਪੁੱਛੋ ਜਾਏ ਸਿਆਣੀਆਂ ਕਿ ਮੇਲਾ ਹੋਈ, ਮਿਲਿਆ ਵੀ ਜਾਂਦਾ ਕਿ ਜੋ ਵਿਛੜ ਗਿਆ ਉਹ ਵਿਛੜੇ ਗਿਆ। ਮਹਾਰਾਜ ਕਹਿੰਦੇ ਨਹੀਂ, ਐਸੀ ਬਾਤ ਨਹੀਂ ਹੈ। ਇੱਕ ਕੰਡੀਸ਼ਨ ਹੈ, ਉਹ ਹੈ ਵੀ ਜੇ ਉਹੋ ਜਿਹੇ ਹੀ ਗੁਣ ਆਪਦੇ ਵਿੱਚ ਆ ਜਾਣ ਤਾਂ ਫਿਰ ਸੰਸਾਰ ਦੇ ਵਿੱਚ ਰਹਿੰਦੇ ਵੀ ਮੇਲਾ ਰਹਿੰਦਾ, ਸੰਸਾਰ ਤੋਂ ਜਾਣ ਤੇ ਵੀ ਮੇਲਾ ਰਹਿੰਦਾ। ਸੋ ਐਸੇ ਮਹਾਂਪੁਰਸ਼ ਕੱਲ ਦਾ ਦਿਨ 26 ਤਰੀਕ 2 ਵਜੇ ਦਿਨ ਦੇ, ਤੇ ਇੰਗਲੈਂਡ ਦਾ ਟਾਈਮ ਹੋ ਰਿਹਾ, ਉਸ ਵੇਲੇ ਆਪ ਸਰੀਰ ਛੱਡ ਜਾਂਦੇ ਨੇ। 5 ਪੂਤਲ 16 ਉੱਥੇ 8 ਵਜੇ ਸੀ ਤਕਰੀਬਨ, 7:45 ਇੱਥੇ 2 ਵਜਦੇ ਨੇ। ਲੇਕਿਨ ਇੱਕ ਦਿਨ ਪਹਿਲਾਂ ਉਹਨਾਂ ਦਾ ਯਾਦ ਉਹਨਾਂ ਦੀ ਮਨਾਈ ਜਾਂਦੀ ਹੈ। ਕੋਈ ਕੱਲ ਦੇ ਦਿਨ ਮਨਾਉਂਦਾ, ਕੋਈ ਅੱਜ ਦੇ ਦਿਨ ਮਨਾਉਂਦਾ, ਅਸੀਂ ਬਹੁਤ ਦੇਰ ਬਾਅਦ ਮਨਾਉਂਦੇ ਹਾਂ ਜਦ ਸਾਰੇ ਮਨਾ ਹਟਦੇ ਨੇ। ਉਸ ਵੇਲੇ ਅਸੀਂ ਸਾਰੇ ਮਹਾਂਪੁਰਸ਼ਾਂ ਨੂੰ ਯਾਦ ਕਰਦੇ ਹਾਂ। 10 ਗੁਰੂਆਂ ਤੋਂ ਬਾਅਦ 5 ਪਿਆਰਿਆਂ ਦੇ ਮੁਖੀ ਜਥੇਦਾਰ ਭਾਈ ਦਿਆ ਸਿੰਘ ਜੀ, ਉਹਨਾਂ ਦੀ ਵੀ ਯਾਦ ਸਾਡੇ ਹਿਰਦੇ ਚ ਉਸੇ ਤਰ੍ਹਾਂ ਤਾਜ਼ੀ ਰਹਿੰਦੀ ਹੈ। ਕਿਉਂਕਿ ਜੋ ਗਿਆਨ ਗੁਰੂ ਮਹਾਰਾਜ ਨੇ, ਜੋ ਨਾਮ ਦੀ ਬਰਕਤ ਗੁਰੂ ਮਹਾਰਾਜ ਨੇ ਭਾਈ ਦਿਆ ਸਿੰਘ ਜੀ ਦੇ ਉੱਤੇ ਕਿਰਪਾ ਕਰਕੇ ਬਖਸ਼ੀ ਸੀ, ਉੱਥੇ ਨਦੀ ਖਤਮ ਨਹੀਂ ਹੋ ਗਈ, ਉਹ ਅੱਗੇ ਅੱਗੇ ਵੱਧਦੀ ਗਈ। ਜਿਸ ਤਰ੍ਹਾਂ ਮੁੰਡੇ ਖੇਡਦੇ ਨੇ, ਜੋਤੀ ਲੈ ਕੇ ਆਉਂਦੇ ਨੇ ਇਟਲੀ ਵਿੱਚੋਂ, ਗਾਹਾਂ ਤੇ ਗਾਹਾਂ ਲਈ ਆਉਂਦੇ ਨੇ, ਫਿਰ ਜਿੱਥੇ ਸਟੈਡੀਅਮ ਹੁੰਦਾ ਉੱਥੇ ਕਿੰਨੇ ਹੱਥਾਂ 'ਚ ਉਹ ਜੋਤੀ ਬਦਲ ਕੇ ਉਸ ਥਾਂ 'ਤੇ ਆ ਕੇ ਫਿਰ ਪ੍ਰਜਵਲਿਤ ਹੋ ਜਾਇਆ ਕਰਦੀ। ਇਸੇ ਤਰ੍ਹਾਂ ਆਪ ਤੋਂ ਬਾਅਦ ਬਾਬਾ ਸੋਭਾ ਸਿੰਘ ਜੀ, ਜੋ ਸੋਢੀ ਸਨ, ਆਨੰਦਪੁਰ ਸਾਹਿਬ ਬੈਠ ਕੇ ਉਹਨਾਂ ਨੇ ਸੇਵਾ ਕੀਤੀ ਅਤੇ ਪਖੰਡ ਨੂੰ ਚੱਲਣ ਤੋਂ ਰੋਕਿਆ। ਬੇਅੰਤ ਗੁਰੂ ਬਣ ਗਏ ਸੀ ਉਸ ਵੇਲੇ। ਮੈਦਾਨ ਖਾਲੀ ਸੀ, ਜਦੋਂ ਮੈਦਾਨ ਖਾਲੀ ਨਹੀਂ ਸੀਗਾ ਉਸ ਵੇਲੇ ਵੀ 22 ਗੁਰੂ ਤਾਂ ਬਣ ਗਏ ਸੀ, ਹਾਲਾਂਕਿ ਗੁਰੂ ਨਵੇਂ ਪਾਤਸ਼ਾਹ ਉਸ ਵੇਲੇ ਹਾਜ਼ਰ ਨਾਜ਼ਰ ਸੀ, ਫਿਰ ਵੀ 22 ਬਣ ਗਏ ਸੀ। ਇੱਕ ਐਸਾ ਵੀ ਆਇਆ ਸੀ ਜਿਸਨੇ ਆਨੰਦਪੁਰ ਸਾਹਿਬ ਜਾ ਕੇ ਗੱਦੀ ਲਾ ਲਈ, ਉਹਨਾਂ ਤੋਂ ਬਾਅਦ ਵੀ ਆਇਆ 1906 ਵਿੱਚ ਰੋਪੜ ਜ਼ਿਲ੍ਹੇ ਦਾ। ਐਵੇਂ ਹੀ ਫਿਰਦਾ ਹੁੰਦਾ ਰੋਪੜ ਇੱਥੇ ਤੁਹਾਡੇ ਪਿੰਡਾਂ ਦੇ ਅੰਦਰ, ਇੱਕੋ ਗੱਲ ਕਹਿੰਦਾ ਹੁੰਦਾ, ਆ ਗਈ ਆ ਗਈ ਆ ਗਈ ਆ ਗਈ, ਐਂ ਕਰੀ ਜਾਂਦਾ ਹੁੰਦਾ। ਲੋਕਾਂ ਨੇ ਕਿਹਾ ਪਤਾ ਨਹੀਂ ਕੀ ਕਹਿੰਦਾ, ਉਹ ਕੁਦਰਤੀ ਤਪਕਾਲੀ ਆ ਗਈ, ਪਲੇਗ ਆ ਗਈ, ਬੇਅੰਤ ਦੁਨੀਆ ਮਰ ਗਈ। ਕਹਿਣ ਲੱਗੇ ਸੰਤ ਤਾਂ ਪਹਿਲਾਂ ਹੀ ਕਹੀ ਜਾਂਦੇ ਸੀ ਵੀ ਆ ਗਈ ਆ ਗਈ, ਮਾਨਤਾ ਸ਼ੁਰੂ ਹੋ ਗਈ, ਅਸੀਂ ਦੇਖਦੇ ਨਹੀਂ, ਸਾਡੇ ਚ ਪਰਖਣ ਵਾਲੀ ਅੱਖ ਨਹੀਂ ਹੈ, ਅਸੀਂ ਐਵੇਂ ਹੀ ਪਿੱਛੇ ਲੱਗ ਜਾਂਦੇ। ਅਸੀਂ ਕਹਿੰਦੇ ਪਿੱਛੇ ਨਾ ਲੱਗੋ, ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਲੜ ਫੜਿਆ, ਗੁਰੂ ਗ੍ਰੰਥ ਸਾਹਿਬ ਦੇ ਲੱਗੋ, ਧੋਖਾ ਨਹੀਂ ਖਾਓਗੇ, ਬੰਦਿਆਂ ਦੇ ਪਿੱਛੇ ਨਾ ਲੱਗਿਆ ਕਰੋ। ਜੇ ਕੋਈ ਹੈ ਵੀ ਪੂਰਾ, ਉਹ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੈ, ਵਿੱਚੇ ਹੀ ਹੈ। ਕਿਉਂਕਿ ਬਾਹਰ ਜੇ ਅਸੀਂ ਜਾਂਦੇ ਹਾਂ ਧੋਖਾ ਖਾ ਜਾਂਦੇ ਹਾਂ, ਸਾਨੂੰ ਪਰਖ ਨਹੀਂ ਹੈ, ਬਿਲਕੁਲ ਹੀ ਪਰਖ ਨਹੀਂ ਹੈ, ਅਣਜਾਣ ਬੰਦੇ ਹਾਂ ਅਸੀਂ ਸਾਰੇ। ਕੋਈ ਆ ਜੇ ਭੇਖ ਧਾਰ ਕੇ, ਨੱਠੇ ਜਾਵਾਂਗੇ ਉਹਦੇ ਪੈਰਾਂ ਤੇ ਮੱਥਾ ਟੇਕ, ਸਾਨੂੰ ਨਹੀਂ ਪਤਾ ਵੀ ਇਹ ਕਿਸ ਅਵਸਥਾ ਦਾ ਮਾਲਕ ਹੈ, ਕਿਉਂਕਿ ਅਵਸਥਾ ਦਾ ਸਾਨੂੰ ਆਪਣੇ ਆਪ ਹੀ ਨਹੀਂ ਪਤਾ, ਜਦ ਫਿਰ ਅਸੀਂ ਗਾਂਹ ਗੱਲ ਕੀ ਕਰਾਂਗੇ। ਜੋ ਗਿਆਨਵਾਨ ਹੈ ਸੋਝੀ ਵਾਲਾ ਉਹਨੂੰ ਪਤਾ ਲੱਗ ਜਾਂਦਾ, ਉਹਦੇ ਉਹ ਨਮਸਕਾਰ ਵੀ ਕਰਦਾ, ਉਹ ਬੇਨਤੀਆਂ ਵੀ ਕਰਦਾ, ਚਰਨ ਤੂੜੀਆਂ ਵੀ ਮੰਗਦਾ। ਸੋ ਬਾਬਾ ਜੀ ਨੇ ਬਹੁਤ ਸੇਵਾ ਕੀਤੀ ਤੇ ਉਹਨਾਂ ਦੇ ਬਾਅਦ ਬਾਬਾ ਸਾਹਿਬ ਸਿੰਘ ਜੀ ਉਹਨੇ ਵਾਲੇ ਗੁਰੂ ਨਾਨਕ ਮਹਾਰਾਜ ਦੀ ਵੰਸ਼ ਚੋਂ ਦਸਵੇਂ ਥਾਂ ਦੇ ਉੱਤੇ ਆਪਨੇ ਆ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਜਦੋਂ ਰਾਜਸੀ ਸੱਤਾ ਆਈ ਉਸ ਵੇਲੇ ਸਾਰੇ ਸਰਦਾਰਾਂ ਤੇ ਰਾਜਿਆਂ ਦੇ ਪੈਰ ਹਿੱਲ ਗਏ, ਉਹ ਤਕਲੀਫਾਂ ਭੁੱਲ ਗਈਆਂ ਜਦੋਂ ਸਿਰਾਂ ਦੇ ਮੁੱਲ ਪੈਂਦੇ ਸੀ। ਉਹਨਾਂ ਦੀ ਜੋ ਬਾਣੀ ਪੜੀ ਜਾਂਦੀ ਸੀ, ਨਾਦਰ ਸ਼ਾਹ ਨੂੰ ਦੱਸਿਆ ਕਿ ਇਹ ਲੋਕ ਹਰ ਵਕਤ ਮੂੰਹ ਹਿਲਾਉਂਦੇ ਨੇ, ਪਤਾ ਨਹੀਂ ਕਿਹੜਾ ਕਲਾਮ ਪੜ੍ਹਦੇ ਤੇ ਆਵੇ ਹਯਾਤ ਪੀਂਦੇ ਨੇ। ਇਸੇ ਤਰ੍ਹਾਂ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਦੱਸਿਆ ਤਾਂ ਨਾਦਰ ਸ਼ਾਹ ਨੇ ਕਿਹਾ ਵੀ ਇਹ ਜਿਹੜੇ ਬੰਦਿਆਂ ਦੀ ਤੁਸੀਂ ਗੱਲ ਕਰੀ ਆ ਮੇਰੇ ਕੋਲ, ਬੜੀ ਲੰਮੀ ਚੌੜੀ ਗੱਲ ਹੈ। ਉਹ ਕਹਿੰਦਾ ਇੱਕ ਦਿਨ ਇਸ ਦੇਸ਼ ਦੇ ਰਾਜੇ ਹੋਣਗੇ, ਕਿਉਂਕਿ ਇਹਨਾਂ ਦੀ ਤਪ ਤਿਕਸ਼ਾ ਜਿਹੜੀ ਹੈ ਉਹ ਵੱਡੇ ਵੱਡੇ ਪੀਰਾਂ ਨਾਲੋਂ ਵੀ ਜ਼ਿਆਦਾ ਹੈ। ਪੀਰ ਜਿਹੜਾ ਉਹ ਆਰਾਮ ਨਾਲ ਬੈਠਾ ਹੈ, ਆਪਣੇ ਸੀਸ ਕਰਵਾਉਣ ਹਰ ਵਕਤ ਸੀਸ ਨੂੰ ਤਲੀ ਤੇ ਧਰ ਕੇ ਫਿਰਦੇ ਨੇ ਤੇ ਧਰਮ ਦੀ ਰਾਖੀ ਕਰ ਰਹੇ ਨੇ। ਸੋ ਇਸ ਤਰ੍ਹਾਂ ਦੇ ਨਾਲ ਆਪ ਨੇ ਉਸ ਵੇਲੇ ਉਹਨਾਂ ਰਾਜਿਆਂ ਨੂੰ ਮਤ ਦੇ ਕੇ ਗੁਰਸਿੱਖੀ ਦੇ ਨਾਲ ਜੋੜਿਆ, ਇੰਨਾ ਅੰਮ੍ਰਿਤ ਛਕਾਇਆ, ਇੰਨਾ ਪ੍ਰਚਾਰ ਆਪ ਨੇ ਕਰਿਆ। ਇਕੱਲੇ ਹੀ ਮਹਾਂਪੁਰਸ਼ ਸੀ, ਬਾਕੀ ਮਹਾਂਪੁਰਸ਼ ਬਹੁਤ ਸੀ ਪਰ ਆਪਣੇ ਆਸ਼ਰਮਾਂ ਚ ਬੈਠੇ ਸੀ। ਦੋ ਤਰ੍ਹਾਂ ਦੇ ਮਹਾਤਮਾ ਹੁੰਦੇ ਨੇ, ਇੱਕ ਉਹ ਹੁੰਦੇ ਨੇ ਜਿਹੜੇ ਮਾਸ ਮੂਵਮੈਂਟ ਪੈਦਾ ਕਰ ਦਿੰਦੇ ਨੇ, ਜਿੱਥੇ ਜਾਣਗੇ ਉੱਥੇ ਹਜ਼ਾਰਾਂ ਹੀ ਬੰਦੇ ਉਹਨਾਂ ਦੇ ਬਚਨ ਸੁਣਨ ਵਾਸਤੇ ਆਉਣਗੇ। ਇੱਕ ਉਹ ਹੋਇਆ ਕਰਦੇ ਨੇ, ਅਵਸਥਾ ਉਹਨਾਂ ਦੀ ਬਹੁਤ ਉੱਚੀ ਹੁੰਦੀ ਹੈ ਲੇਕਿਨ ਉਹ ਚੁੱਪ ਕਰਕੇ ਬੈਠਦੇ ਨੇ। ਉਹਨਾਂ ਦੇ ਨੇੜੇ ਜਿੰਨੇ ਆਪ ਆ ਜਾਣਗੇ, ਜਿਵੇਂ ਖੂਹ ਦੇ ਨੇੜੇ ਜਿੰਨੇ ਆ ਜਾਣਗੇ ਉਹ ਪਾਣੀ ਪੀ ਲੈਣਗੇ ਟਿਊਬਵੈਲ ਤੇ ਆ ਕੇ, ਲੇਕਿਨ ਦਰਿਆ ਜਿਹੜਾ ਇਹਨੇ ਵਹਿੰਦੇ ਹੀ ਚਲੀ ਜਾਣਾ, ਪਤਾ ਹੀ ਨਹੀਂ ਇਹਦੇ ਤੋਂ ਜਾਨਵਰਾਂ ਨੇ ਵੀ ਪਾਣੀ ਪੀਣਾ, ਬੰਦਿਆਂ ਨੇ ਵੀ ਪਾਣੀ ਪੀਣਾ, ਬੇਅੰਤ ਉਹਨਾਂ ਦਾ ਪਰਵਕਾਰ ਹੋਇਆ ਕਰਦਾ। ਅਵਸਥਾ ਚ ਨਹੀਂ ਕੋਈ ਭੇਦ ਹੋਇਆ ਕਰਦਾ, ਅਵਸਥਾ ਉਹਦੀ ਵੀ ਓਨੀ ਹੁੰਦੀ ਹੈ, ਦੂਸਰੇ ਉਹਨਾਂ ਦੀ ਵੀ ਓਨੀ ਹੁੰਦੀ ਹੈ। ਜਿਹੜਾ ਬਿਲਕੁਲ ਗੋਸ਼ਾ ਨਸ਼ੀਨ ਬੈਠਾ ਕਿਸੇ ਨੂੰ ਮਿਲਦਾ ਤੱਕ ਨਹੀਂ ਹੈ ਉਹਦੀ ਵੀ ਅਵਸਥਾ ਉੱਚੀ ਹੁੰਦੀ ਹੈ, ਲੇਕਿਨ ਡਿਊਟੀ ਉਹਨਾਂ ਮਹਾਂਪੁਰਸ਼ਾਂ ਦੀ ਹੁੰਦੀ ਹੈ। ਆਪ ਜਪੈ ਅਬਰਾ ਨਾਮ ਜਪਾਵੇ, ਆਪ ਵੀ ਨਾਮ ਜਪਣਾ ਤੇ ਹੋਕਾ ਦੇ ਕੇ ਸੰਸਾਰ ਤੋਂ ਨਾਮ ਜਪਾਉਣਾ। ਸੋ ਬਾਬਾ ਜੀ ਨੇ ਬਹੁਤ ਸਿੱਖੀ ਦਾ ਪ੍ਰਚਾਰ ਕਰਿਆ, ਇੰਨੀ ਸਿੱਖੀ ਵਧੀ, ਅੰਗਰੇਜ਼ ਇਹ ਲਿਖਦਾ ਕਿ ਜਿਸ ਵਕਤ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਿਆ ਉਸ ਵੇਲੇ 1,10,00,000 ਸਿੱਖ ਪੰਜਾਬ ਵਿੱਚ ਸੀ, ਤੇ ਜਦੋਂ ਗਿਆ 1861 ਦੀ ਪਹਿਲੀ ਮਰਦਮਸ਼ੁਮਾਰੀ ਹੋਈ ਉਹਦੇ ਚ ਕਿੰਨੇ ਰਹਿ ਗਏ, 11,00,000 ਕੁਛ ਹਜ਼ਾਰ ਕੁਛ ਸੈਂਕੜੇ, ਯਾਨੀ ਕਰੋੜ ਸਿੱਖ ਘਟਿਆ ਇੱਕਦਮ। ਇਹ ਬਾਬਾ ਜੀ ਵੇਲੇ ਬੇਅੰਤ ਸਿੱਖੀ ਸੀ, ਇਹਨਾਂ ਨੇ ਥਾਂ ਥਾਂ ਤੇ ਫਿਰ ਕੇ ਸਿੱਖੀ ਦਾ ਪ੍ਰਚਾਰ ਕਰਿਆ ਤੇ ਉਹਨਾਂ ਦੇ ਬਾਅਦ ਬਾਬਾ ਸੋਭਾ ਸਿੰਘ ਜੀ, ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਆਪ ਗੁਪਤ ਤੌਰ ਤੇ ਰਹੇ ਮਹਾਤਮਾ, ਕਿਸੇ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ, ਕਿਸੇ ਨੂੰ ਮਿਲਦੇ ਨਹੀਂ ਸੀ, ਚੁੱਪ ਰਹਿੰਦੇ ਸੀ, ਲੇਕਿਨ ਇੱਕ ਐਡੇ ਵੱਡੇ ਮਹਾਂਪੁਰਸ਼ ਦੇ ਗਏ ਸਿੱਖ ਧਰਮ ਪੰਥ ਨੂੰ। ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ, ਜਿਨ੍ਹਾਂ ਨੇ ਉਸੇ ਤਰ੍ਹਾਂ ਦੇ ਨਾਲ ਕਰਿਆ, ਆਪਦੇ ਪਾਸ 13,000 ਸਿੰਘ ਹਰ ਵਕਤ ਨਾਲ ਰਹਿੰਦਾ ਸੀ, ਜਿਹੜਾ ਪੱਕਾ ਰਹਿੰਦਾ ਸੀ, ਇੰਨੇ ਕੇ ਯਾਤਰੂ ਆਏ ਰਹਿੰਦੇ ਸੀ 12,000-13,000, 25,000-26,000 ਦਾ ਇਕੱਠ ਰਹਿੰਦਾ ਸੀ। ਐਡੇ ਐਡੇ ਦੇਗੇ ਨੇ, ਚਾਰ ਬੰਦੇ ਅੰਦਰ ਵੜ ਕੇ ਉਹਨੂੰ ਉਹਦੀ ਸਫਾਈ ਕਰਦੇ। ਉਹਨਾਂ ਦੇ ਬਾਅਦ ਅੰਗਰੇਜ਼ ਦਾ ਰਾਜ ਹੋ ਗਿਆ, ਕਿਉਂਕਿ ਆਪਣੇ ਹੱਥਾਂ ਨਾਲ ਅਸੀਂ ਵੀਰ ਸਿੰਘ ਜਿਹੇ ਮਾਰ ਛੱਡੇ, ਨਹੀਂ ਛੱਡਣਾ ਸਾਧ ਤੇ ਸੰਤ ਵੀ ਹੈ। ਬਾਰੇ ਸ਼ਾਹ ਨੇ ਲਿਖਿਆ ਵੀ ਉਸ ਵੇਲੇ ਐਸੀ ਮੱਤ ਭ੍ਰਿਸ਼ਟ ਹੋ ਗਈ ਸੀ ਸਿੰਘਾਂ ਦੀ ਕਿ ਆਪਣੇ ਹੀ ਮਹਾਤਮਾ ਨੂੰ ਮਾਰਨਾ ਸ਼ੁਰੂ ਕਰ ਦਿੱਤਾ, ਤੇ ਨਾਲ ਫਖਰ ਨਾਲ ਕਹਿੰਦੇ ਸੀ ਵੀ ਅਸੀਂ ਤਾਂ ਵੀਰ ਸਿੰਘ ਵਰਗੇ ਵੀ ਮਾਰ ਦਿੱਤੇ ਤੇ ਹੁਣ ਅਸੀਂ ਕੋਈ ਸਾਧੂ ਸੰਤ ਪੰਜਾਬ ਚ ਰਹਿਣ ਨਹੀਂ ਦੇਣਾ। 75,000 ਬੰਦਾ ਚੜ ਕੇ ਆਇਆ ਸੀ ਤੋਪਖਾਨਾ ਲੈ ਕੇ, ਰਸਾਲੇ ਲੈ ਕੇ ਬਾਬਾ ਜੀ ਨੂੰ ਮਾਰਨ ਵਾਸਤੇ। ਬਾਬਾ ਜੀ ਨੇ ਕੀ ਕਰਿਆ? ਕਹਿਣ ਲੱਗੇ ਭਾਈ ਸੈਂਕੜੇ ਟੀਨਾਂ ਦਾ ਘਿਓ ਦਾ ਦੇਸੀ ਘਿਓ ਦਾ ਪ੍ਰਸ਼ਾਦ ਬਣਾਓ, ਸੰਗਤ ਆ ਰਹੀ ਹੈ। ਕਹਿੰਦੇ ਬਾਬਾ ਜੀ ਸੰਗਤ ਨਹੀਂ ਆ ਰਹੀ, ਉਹ ਤਾਂ ਤੋਪਾਂ ਲੈ ਕੇ ਆਪਾਂ ਨੂੰ ਮਾਰਨ ਆ ਰਹੇ। ਕਹਿੰਦੇ ਨਾ ਸਿੰਘੋ, ਮਾਰਦਾ ਰੱਖਦਾ ਇੱਥੇ ਪਰਮੇਸ਼ਰ ਹੈ, ਹੋਰ ਕੋਈ ਨਹੀਂ ਰੱਖਦਾ। ਆਪੇ ਮਾਰਦਾ ਹੈ, ਆਪੇ ਜਵਾਲਦਾ। ਆਪਾਂ ਗੁਰੂ ਨਾਨਕ ਦੇ ਲੰਗਰ ਦੇ ਪਹਿਰੇਦਾਰ ਹਾਂ, ਇਹਦੇ ਤੋਂ ਸਾਰੀ ਸ੍ਰਿਸ਼ਟੀ ਨੇ ਫੈਜ਼ ਉਠਾਉਣਾ, ਸਾਰੀ ਦੁਨੀਆਂ ਦੀ ਭੁੱਖ ਇਸ ਲੰਗਰ ਨੇ ਦੂਰ ਕਰਨੀ ਹੈ। ਸੋ ਤੁਸੀਂ ਸੈਂਕੜੇ ਪੀਪਿਆਂ ਦਾ ਪ੍ਰਸ਼ਾਦ ਬਣਾਓ। ਉਹ ਤੋਪਾਂ ਦੇ ਫੈਰ ਕਰ ਰਹੇ ਨੇ ਤੇ ਇਧਰਲੇ ਪਾਸੇ ਹਰੀ ਦਾ ਜਾਸ ਹੋ ਰਿਹਾ। ਕਹਿੰਦੇ ਬਾਬਾ ਜੀ ਹੁਕਮ ਦਿਓ, 26,000 ਸਿੰਘ ਲੜਨ ਮਰਨ ਨੂੰ ਤਿਆਰ ਹੋਇਆ। ਕਹਿੰਦੇ ਨਾ ਪ੍ਰੇਮੀਓ, ਇੱਥੇ ਸਾਰੇ ਪੰਜਾਬ ਦੇ ਅੰਦਰ ਰੋਣਾ ਪਿੱਟਣਾ ਪੈ ਜਾਏਗਾ, ਆਪਾਂ ਸਾਧਾ ਨੂੰ ਕੌਣ ਰੋਣ ਵਾਲਾ, ਆਪਾਂ ਨੂੰ ਕਿਹਨੇ ਰੋਣਾ, ਆਪਾਂ ਹੀ ਸ਼ਹੀਦ ਹੋ ਜਾਓ। ਲੇਕਿਨ ਜਿਹੜੇ ਬਚ ਜਾਓਗੇ ਉਹ ਇਹ ਗੱਲ ਕਰਿਓ, ਜਦੋਂ ਆਉਣਗੇ ਇੱਥੇ ਉਹਨਾਂ ਦਾ ਸਵਾਗਤ ਕਰਿਓ, ਦੋਵੇਂ ਹੱਥ ਜੋੜ ਕੇ ਬੇਨਤੀ ਕਰਿਓ, ਪ੍ਰੇਮੀਓ ਪੰਗਤਾਂ ਲਾਓ, ਲੰਗਰ ਤਿਆਰ। ਸੋ ਇਸੇ ਤਰ੍ਹਾਂ ਨਾਲ ਹੋਇਆ, ਜਦੋਂ ਗੁਰੂ ਮਾਰੀ ਫੌਜ ਉਸ ਨੂੰ ਕਹਿੰਦੇ ਨੇ, ਜਦੋਂ ਗੁਰੂ ਮਾਰੀ ਫੌਜ ਆਈ ਉਸ ਵੇਲੇ ਉਹਨਾਂ ਨੇ ਪਹਿਲੀ ਗੱਲ ਇਹ ਕਹੀ ਵੀ ਤੁਸੀਂ ਬੈਠੋ, ਬੈਠ ਕੇ ਪ੍ਰਸ਼ਾਦਾ ਛੋ। ਭੁੱਖੇ ਸੀਗੇ ਲੇਕਿਨ ਜ਼ੋਰ ਜ਼ਬਰ ਬੜਾ ਸੀ, ਸੰਤਾਂ ਦੀ ਨਰਾਦਰੀ ਕਰਦੇ, ਧੱਕੇ ਮਾਰਨੇ, ਮੁੱਕੇ ਮਾਰਨ, ਡੰਡੇ ਮਾਰਦੇ ਸੀ, ਤਲਵਾਰਾਂ ਮਾਰਦੇ ਸੀ। ਉਹ ਕਹਿੰਦੇ ਮਾਰ ਲਓ, ਹੁਕਮ ਨਹੀਂ ਸਾਨੂੰ ਹੱਥ ਚੱਕਣ ਦਾ। ਜਦ ਕੁਛ ਵੀ ਨਾ ਹੋਇਆ ਉਸ ਵੇਲੇ ਕਹਿੰਦੇ ਪੰਗਤਾਂ ਲਾਓ, ਜਿਹੜੇ ਜ਼ਖਮੀ ਹੋਏ ਸੀ। ਕਹਿੰਦੇ ਬੈਠੋ ਤੁਸੀਂ, ਪੰਗਤਾਂ ਲਾਓ ਵੀ ਲੰਗਰ ਦੀ ਸੇਵਾ ਕਰੀਏ। ਉਹ ਲੰਗਰ ਵਰਤਾਉਂਦੇ ਨੇ, ਜਦੋਂ ਛਕਦੇ ਨੇ ਲੰਗਰ, ਉਸ ਵੇਲੇ ਅੰਦਰੋਂ ਚਾਨਣਾ ਆਇਆ ਵੀ ਅਸੀਂ ਤਾਂ ਬੜਾ ਮਾੜਾ ਕੰਮ ਕਰਿਆ, ਇੱਕ ਸਾਧੂ ਨੂੰ ਮਾਰਤਾ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਂਭੀ ਬੈਠਾ ਸੀ। ਕੋਈ ਨਾ ਥੰਮੇ ਸਾਧ ਬਿਨ ਸਾਧ ਨਾ ਦਿਸਾਇਆ ਜਗ ਵਿੱਚ ਕੋਆ। ਗੁਰੂ ਨਾਨਕ ਆਇਆ ਸੀ ਸਾਧ ਬਣਾਉਣ ਵਾਸਤੇ, ਕਿਉਂਕਿ ਸਾਧਾਂ ਦਾ ਘਾਟਾ ਪੈ ਗਿਆ ਸੀ ਸੰਸਾਰ। ਇੱਧਰ ਇਹ ਗੁਰੂ ਮਾਰੀਆਂ ਫੌਜਾਂ ਐਸੀਆਂ ਹੋਈਆਂ ਕਿ ਸੰਤਾਂ ਨੂੰ ਮਾਰਨਾ ਸ਼ੁਰੂ ਕਰਤਾ। ਬਾਬਾ ਜੀ ਨੇ ਉਹਦੇ ਬਾਅਦ ਬਾਬਾ ਮਹਾਰਾਜ ਸਿੰਘ ਜੀ ਨੂੰ ਬਾਗਡੋਰ ਸੰਭਾਲੀ। ਬਾਬਾ ਖੁਦਾ ਸਿੰਘ ਜੀ ਬੜੇ ਉੱਚ ਕੋਟੀ ਦੇ ਮਹਾਤਮਾ, ਉਹਨਾਂ ਦੇ ਸਾਥੀ ਹੋਏ। ਉਹਨਾਂ ਨੇ 4 ਸਾਲ ਸਿੱਖਾਂ ਨੂੰ ਡੀਮਰਾਲ ਨਹੀਂ ਹੋਣ ਦਿੱਤਾ। 1848 'ਚ ਯੁੱਧ ਹੋਇਆ ਸੀ, 1852 ਤੱਕ ਪਿੰਡ ਪਿੰਡ ਫਿਰ ਕੇ ਰਾਤਾਂ ਨੂੰ ਠਹਿਰਦੇ ਨਹੀਂ ਸੀ ਕਿਤੇ। ਇਹੀ ਦੱਸਦੇ ਵੀ ਸਿੰਘੋ ਘਬਰਾਓ ਨਾ, ਤਕੜੇ ਹੋ, ਗੁਰੂ ਦਾ ਲੜ ਨਹੀਂ ਛੱਡਣਾ। ਠੀਕ ਹੈ ਵਿਦੇਸ਼ੀ ਆ ਗਿਆ, ਜੁਰਮ ਕਰਦਾ, ਪਰ ਗੁਰੂ ਦੇ ਭਰੋਸੇ ਤੇ ਤੁਸੀਂ ਸਿੱਖੀ ਕਾਇਮ ਰੱਖੋ। ਨਾਲ ਸੰਦੇਸ਼ ਦਿੰਦੇ ਸੀ, ਨਾਲ ਜੋ ਬ੍ਰਹਮ ਗਿਆਨ ਦੀ ਦਾਤ ਸੀ, ਨਾਮ ਦੀਆਂ ਜੁਗਤੀਆਂ ਉਗਤੀਆਂ ਸਾਰੀਆਂ ਉਸੇ ਤਰ੍ਹਾਂ ਸੀਨੇ ਸੀਨੇ ਚੱਲਦੀਆਂ ਚੱਲਦੀਆਂ ਬਾਬਾ ਰਾਮ ਸਿੰਘ ਜੀ ਤੋਂ ਹੁੰਦੀਆਂ, ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਤੱਕ ਪਹੁੰਚ ਜਾਂਦੀ। ਇਹਨਾਂ ਨੇ 101 ਮਹਾਂਪੁਰਸ਼ ਪੈਦਾ ਕੀਤੇ ਬ੍ਰਹਮ ਗਿਆਨੀ, ਜਿਨ੍ਹਾਂ ਨੇ ਆਪ ਤਾਂ ਉੱਥੇ ਹੀ ਰਹੇ ਹੋਤੀ ਮੈਦਾਨ, ਲੇਕਿਨ ਉਹ ਮਹਾਤਮਾ ਥਾਂ ਥਾਂ ਤੇ ਫਿਰ ਕੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਜਿੰਨੀਆਂ ਸੰਪਰਦਾਵਾਂ ਨਿਰਗੁਣ ਉਪਾਸ਼ਨਾ ਦੀਆਂ ਆਪ ਨੂੰ ਮਿਲਣਗੀਆਂ, ਦੋ ਤਰ੍ਹਾਂ ਦੀਆਂ ਨੇ, ਇੱਕ ਸਰਗੁਣ ਉਪਾਸ਼ਨਾ ਵਾਲੇ ਨੇ, ਉਹ ਗੁਰੂ ਗ੍ਰੰਥ ਸਾਹਿਬ ਨੂੰ ਇਸੇ ਤਰ੍ਹਾਂ ਪੂਜਦੇ ਨੇ ਜਿਵੇਂ ਮੰਦਰਾਂ ਦੇ ਵਿੱਚ ਮੂਰਤੀਆਂ ਵਾਲੇ ਪੂਜਦੇ ਨੇ। ਇੱਕ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਮੰਨਦੇ ਨੇ ਤੇ ਨਿਰਾਕਾਰ ਪਰਮੇਸ਼ਰ ਨੂੰ ਘੱਟ ਘੱਟ ਵਿੱਚ ਵਿਆਪਕ ਸਮਝਦੇ ਨੇ। ਉਹ ਇਹ ਅਗਲੀ ਜਮਾਤ ਹੈ PhD, ਉਹ MA ਦੀ ਜਮਾਤ ਹੈ, ਦੋਵੇਂ ਤਰ੍ਹਾਂ ਦੇ ਮਹਾਤਮਾ ਹੈ। ਲੇਕਿਨ ਇਹ ਜਿਹੜੀ ਸੰਪਰਦਾ ਭਾਈ ਦਿਆ ਸਿੰਘ ਵਾਲੀ ਹੈ, ਇਹ ਨਿਰਗੁਣ ਉਪਾਸ਼ਕ ਹੈ, ਸਰਗੁਣ ਦੀ ਹੈ, ਪਹਿਲਾਂ ਬਾਅਦ ਚ ਨਹੀਂ ਹੈ। ਭਗਤੀ ਵੇਲੇ ਦੋ ਨੇ, ਲੇਕਿਨ ਉੱਤੇ ਜਾ ਕੇ ਫਿਰ ਆਪਣਾ ਆਪਾ ਖਤਮ ਕਰਕੇ ਇੱਕ ਵਿੱਚ ਸਮਾ ਜਾਂਦਾ। ਸੋ ਬਾਬਾ ਕਰਮ ਸਿੰਘ ਜੀ ਤੋਂ 3 ਮਹਾਂਪੁਰਸ਼ ਵੱਡੇ ਵੱਡੇ ਹੋਏ। ਬਾਬਾ ਲਾਲ ਸਿੰਘ ਜੀ, ਜਿਨ੍ਹਾਂ ਨੇ ਆਪਣਾ ਸਰੀਰ ਇਹਨਾਂ ਦੀ ਥਾਂ ਤੇ ਛੱਡਿਆ। ਫਿਰ ਬਾਬਾ ਆਇਆ ਸਿੰਘ ਜੀ ਤੇ 3 ਮਹਾਂਪੁਰਸ਼ ਜਿਨ੍ਹਾਂ ਨੂੰ ਇਸ ਮਾਲਵੇ ਚ ਪ੍ਰਚਾਰ ਕਰਨ ਦੀ ਡਿਊਟੀ ਦਿੱਤੀ, ਆਪ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ, ਆਪ ਤੋਂ ਬਾਅਦ ਵੱਡੇ ਪ੍ਰਤਾਪ ਵਾਲੇ ਮਹਾਰਾਜ ਜੀ ਰਾੜੇ ਸਾਹਿਬ ਵਾਲੇ। 54 ਸਾਲ ਇਸ ਧਰਤੀ ਦੇ ਉੱਤੇ ਦੇਸ਼ਾਂ ਵਿਦੇਸ਼ਾਂ ਚ ਸੱਤ ਦੀ ਆਵਾਜ਼ ਬੁਲੰਦ ਕੀਤੀ ਜੋ ਹੁਣ ਤੱਕ ਵੀ ਬੁਲੰਦ ਹੈ। ਟੇਪਾਂ ਸਾਇੰਸ ਆ ਗਈ, ਉਹਨਾਂ ਨੇ ਆਵਾਜ਼ ਫੜ ਲਈ, ਘਰ ਘਰ ਦੇ ਅੰਦਰ ਟੇਪਾਂ ਲੱਗੀਆਂ ਹੋਈਆਂ। ਸੋ ਐਸੇ ਪਿਆਰ ਵਾਲੇ ਮਹਾਂਪੁਰਸ਼ ਅੱਜ ਦੇ ਦਿਨ ਜਾਣ ਦੀ ਤਿਆਰੀ ਕਰ ਰਹੇ ਨੇ। ਲਾਸਟ ਦੀਵਾਨ ਲੱਗਿਆ ਹੋਇਆ ਉਹਨਾਂ ਦਾ ਵੁਲਵਰਹੈਂਪਟਨ, ਲੇਕਿਨ ਇੱਕ ਦੀਵਾਨ ਹੋਰ ਬਚਦਾ ਸੀ। ਆਪ ਨੇ ਉਸ ਵੇਲੇ ਅਚਾਨਕ ਕਹਿ ਦਿੱਤਾ ਦੀਵਾਨ ਦੀ ਸਮਾਪਤੀ ਤੋਂ ਬਾਅਦ, ਭਾਈ ਤੁਹਾਡਾ ਆਖਰੀ ਦੀਵਾਨ ਹੈ ਅੱਜ ਸਮਾਪਤ ਹੋਇਆ। ਸਾਰੇ ਹੈਰਾਨ ਹੋ ਗਏ, ਸੈਕਟਰੀ ਵੀ ਹੋ ਗਿਆ ਵੀ ਕੱਲ ਦਾ ਦੀਵਾਨ ਹੈ ਆਖਰੀ, ਅੱਜ ਤਾਂ ਹੈ ਜੀ। ਲੇਕਿਨ ਐਸੀ ਮਾਇਆ ਪਈ, ਕੋਈ ਬੰਦਾ ਦੀਵਾਨ ਚੋਂ ਕਹਿ ਨਾ ਸਕਿਆ ਵੀ ਮਹਾਰਾਜ ਕੱਲ ਦਾ ਦੀਵਾਨ ਹੈ ਆਪਦਾ, ਅੱਜ ਨਹੀਂ ਖਤਮ ਹੋਇਆ। ਮੈਂ ਜਦ ਗਿਆ ਵੁਲਵਰਹੈਂਪਟਨ, ਉੱਥੇ ਮਿਲਿਆ, ਮੈਂ ਕਿਹਾ ਤੁਸੀਂ ਕਿਸੇ ਨੇ ਨਾ ਕਿਹਾ? ਕਹਿੰਦੇ ਪਤਾ ਹੀ ਨਹੀਂ ਸਾਨੂੰ ਕੀ ਹੋ ਗਿਆ। ਸੰਗਤ ਵੀ ਗਏ, ਸੰਗਤ ਵਾਲੇ ਵੀ ਮਿਲੇ, ਮੈਂ ਕਿਉਂਕਿ ਜਾਂਦਾ ਸੀ ਸਭ ਦੇ ਘਰ, ਤੇ ਮੈਂ ਆਹੀ ਗੱਲ ਪੁੱਛਦਾ ਸੀ। ਜਦੋਂ ਮਹਾਰਾਜ ਜੀ ਨੇ ਇਹ ਗੱਲ ਕਹੀ ਤੇ ਤੁਸੀਂ ਉਸ ਵੇਲੇ ਕਿਹਾ ਨਾ ਵੀ ਮਹਾਰਾਜ ਕੱਲ ਦਾ ਦੀਵਾਨ ਹੋ ਰਹਿੰਦਾ, ਕਹਿੰਦੇ ਪਤਾ ਹੀ ਨਹੀਂ ਕੀ ਹੋ ਗਿਆ। ਘਰ ਆ ਕੇ ਸੋਚਿਆ ਵੀ ਕੱਲ ਦਾ ਦੀਵਾਨ ਰਹਿੰਦਾ, ਉੱਥੇ ਨਹੀਂ ਸਾਨੂੰ ਪਤਾ ਲੱਗਿਆ, ਨਾ ਸੈਕਟਰੀ ਨੂੰ ਪਤਾ ਲੱਗਿਆ, ਨਾ ਕਿਸੇ ਪ੍ਰਧਾਨ ਨੂੰ। ਦੂਸਰੇ ਦਿਨ ਆਪਣੇ ਇਸ ਪੰਜ ਭੂਤਕ ਚੋਲੇ ਨੂੰ ਬੈਠ ਕੇ ਚੌਂਕੜਾ ਮਾਰ ਕੇ ਸਭ ਕੁਛ ਪਹਿਲਾਂ ਦੱਸਦੇ ਰਹੇ ਕਿ ਜੇ ਸਰੀਰ ਇੱਥੇ ਛੱਡ ਦਈਏ ਤਾਂ ਪੋਸਟਮਾਰਟਮ ਹੁੰਦਾ, ਵਾਰ ਵਾਰ ਪੁੱਛ ਲਿਆ ਕਰ, ਵਾਰ ਵਾਰ ਭੁਲੇਖੇ ਪਾਉਂਦੇ ਰਹੇ। ਸੋ ਉਹਨਾਂ ਦਾ ਜੋ ਜੀਵਨ ਹੈ, ਉਹਨਾਂ ਦੀ ਸਹੀ ਯਾਦ ਇਹ ਹੁੰਦੀ ਆ ਮਹਾਤਮਾ ਦੀ ਕਿ ਉਹਨਾਂ ਦੇ ਜੀਵਨ ਦੇ ਉੱਤੇ ਇੱਕ ਵਿਚਾਰ ਨਿਗਾਹ ਮਾਰੀ ਜਾਵੇ। ਜੋ ਸੰਤ ਸਮਾਗਮ ਹੁੰਦੇ ਨੇ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਤਾਂ ਖੁੱਲ੍ਹੇ ਹੁੰਦੇ ਨੇ, ਖੁੱਲ੍ਹਿਆਂ ਦੇ ਵਿੱਚ ਬਹੁਤ ਸਾਰੇ ਸਾਧੂ ਮਹਾਂਪੁਰਸ਼ ਆਉਂਦੇ ਨੇ, ਉਹ ਜੋ ਕੁਛ ਜੀ ਕਰਦਾ ਉਹ ਸੁਣਾਈ ਜਾਣ, ਉਹਨਾਂ ਨੂੰ ਕੋਈ ਦੋਸ਼ ਨਹੀਂ ਲੱਗਦਾ। ਇੱਕ ਸੰਤ ਸਮਾਗਮ ਹੁੰਦੇ ਨੇ ਕਿਸੇ ਦੇ ਪਰਥਾਏ 'ਚ, ਬਈ ਇਹਨਾਂ ਮਹਾਂਪੁਰਸ਼ਾਂ ਦੀ ਯਾਦ ਸਿਮਰਤੀ ਅਸੀਂ ਤਾਜ਼ਾ ਕਰਨੀ ਹੈ, ਅਤੇ ਇਹਨਾਂ ਦੇ ਬਾਰੇ ਕੋਈ ਦੱਸੋ ਕੋਈ ਗੱਲ। ਪਿਛਲੀ ਵਾਰੀ ਅਸੀਂ ਬਹੁਤ ਮਹਾਤਮਾ, ਇਹ ਸਾਰੀ ਸੰਪਰਦਾ, ਬਾਬਾ ਅਜੀਤ ਸਿੰਘ, ਬਾਬਾ ਜਵਾਲਾ ਸਿੰਘ ਜੀ ਅਤੇ ਮਹਾਰਾਜ ਬਾਬੇ ਅਤਰ ਸਿੰਘ ਜੀ ਮਸਤੂਆਣੇ ਵਾਲੇ, ਹੋਰ ਵੀ ਮਹਾਂਪੁਰਸ਼, ਬੜਾ ਖੁੱਲ੍ਹਾ ਅਸੀਂ ਰੱਖਿਆ ਸੀ ਵੀ ਕੋਈ ਕਿਸੇ ਬਾਰੇ ਸੁਣਾ ਦਿਓ, ਪਰ ਹੋਇਆ ਕਿ ਜਾਂ ਤਾਂ ਪਤਾ ਹੀ ਨਹੀਂ ਲੱਗਿਆ ਸੁਣਾਉਣ ਵਾਲਿਆਂ ਨੂੰ ਵੀ ਮਹਾਂਪੁਰਸ਼ਾਂ ਬਾਰੇ ਸੁਣਾਉਣਾ, ਉਹ ਹੋਰ ਇਹ ਗੱਲਾਂ ਕਰ ਗਏ। ਉਹ ਖੁੱਲ੍ਹਾ ਸੰਤ ਸਮਾਗਮ ਹੋਰ ਹੁੰਦਾ, ਜਿਹਦੇ ਵਿੱਚ ਦੱਸਿਆ ਜਾਵੇ ਵੀ ਇਹ ਸੰਬੰਧ 'ਚ ਹੁੰਦਾ, ਉਹ ਹੋਰ ਹੁੰਦਾ। ਕਿਸੇ ਦੇ ਘਰ ਜਾਈਏ ਬਰਸੀ 'ਤੇ, ਉੱਥੇ ਉਹਦੀ ਉਹ ਗੱਲ ਕਰਨੀ ਪੈਂਦੀ ਹੈ, ਉਹਦੇ ਹੀ ਗੁਣ ਔਗਣ ਗੁਣ ਦੱਸਣੇ ਪੈਂਦੇ ਨੇ, ਇਹ ਉਹਦਾ ਹੀ ਗੱਲ ਤੋਂ ਪ੍ਰੇਰਨਾ ਲੈਣੀ ਪੈਂਦੀ ਹੈ ਵੀ ਜਿਹਦੇ ਕੋਲ ਅਸੀਂ ਆਏ ਹਾਂ ਇਹ ਕਿਹਾ ਜਿਹਾ ਬੰਦਾ ਸੀ, ਇਹਦੇ ਜੀਵਨ 'ਚ ਕਿਹੜੇ ਕਿਹੜੇ ਗੁਣ। ਸੋ ਇੱਧਰਲੀਆਂ ਉੱਧਰਲੀਆਂ ਟੋਰੇ ਮਾਰਨਾ ਮਹਾਂਪੁਰਸ਼ਾਂ ਦੀ ਯਾਦ ਨਹੀਂ ਹੋਇਆ ਕਦੇ। ਸੋ ਮਹਾਂਪੁਰਸ਼ਾਂ ਦਾ ਜਦ ਅਸੀਂ ਜੀਵਨ ਵਿਚਾਰਦੇ ਹਾਂ, ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜੋ ਪ੍ਰਕਾਸ਼ ਦਿੱਤਾ ਹੋਇਆ ਸਿਧਾਂਤ ਹੈ, ਉਹਦੇ ਮੁਤਾਬਕ ਸਾਨੂੰ ਵਿਚਾਰਨਾ ਪੈਂਦਾ। ਪੜ੍ਹੋ ਪਿਆਰ ਨਾਲ,
ਹਰ ਕੇ ਸੇਵਕ ਦੂਹਰ ਪਾਏ ਤਿਨ ਕੀ ਹਰ ਕੇ ਸੇਵਕ ਦੂਹਰ ਪਾਏ।
इनकी कसा नारी रे। आवे न जावे न कबू मरते बार बार संगारी रे। ना वो आंदे ने ना जांदे ने ना कदे मरदे ने। सो ऐसिया जो कथावां ने महाराज जी मैनू एक बारी दस दे जी। मैं कहा महाराज थोनू पहला सोझी कितों प्राप्त हुई? कहन लगे असी छेवीं सतवीं च पढ़दे सी पटियाले जिथे सारे अमीरां दे बच्चे पढ़िया करदे सी क्योंकि आप अमीर घराने नाल संबंध रखते सी। आपदे भूआ दे लड़के सरदार दलीप सिंह जी महाराज पटियाले दे लस्सी खाने दे इंचार्ज सी ते कुदरती तौर ते राजियां दे नाल बड़े अफसरां दे नाल बचपन तो ही आप दा मेल मिलाप सी। बड़े बड़े जजां नाल बड़े बड़े जरनैलां नाल ते उसे स्कूल च पढ़दे सी जिथे उन्हां दे बच्चे पढ़दे सी। ता एक बारी महात्मा टी एल बिस्वानी जो सिंध दे रहण वाले सी बड़े उच्च कोटी दे महात्मा होए ने प्रोफेसर सी उत्थे उन्हें कहा भी सिख वास्ते जरूरी है कि उहदे जपजी साहब हर हालत च याद होना चाहिए। कहिंदे जदों असीं गल सुनी है असीं दो तीन दिनां च जपजी साहब याद कर लिया सारा। उस वेले तो सानूं ख्याल आया ते उत्थे इन्ना ही ख्याल नहीं आया सुखनी साहब का भी सानूं पता लग्या। ते सतवीं जमात दे विच 12 साल की उम्र च आप 1:30 बजे उठना शुरू कर दिता। उथों उठ के सुधा सर एक छोटा जिहा सरोवर है मोती बाग दे विच गुरद्वारा बनया होया उत्थे इहनूं ठीक करो भाई उत्थे आपने चले जाना। कहिंदे फिर असीं सुनिया भी जे 5 घंटे की समाधि लगे ओ साधु होंदा। हुण देखदे रहो 12-13 साल दे की ख्याल सी। कहिंदे असीं फिर 5 पाठ तां सुखनी साहब दे करने उत्थे बैठ के। मां महाराज पाठ किन्नी देर च हो जांदे सी? कहिंदे सुरती नाल करदे सी। सुरती दी स्पीड 4 गुणी ज्यादा हुंदी है अखां दी स्पीड नाल। जवान इन्नी तेज नहीं चल सकती सुरती चलती है। कहिंदे 15 मिंट च असीं सुखनी साहब दा एक पाठ करदे सी 1 घंटे च 4 पाठ हो जांदे सी। 1.25 घंटे दे अंदर 5 पाठ असीं करने। उहदे बाद फिर सानूं मंत्र तां नहीं सी मिलिया जे गुरमंत्र पर असीं आपे ही जपदे सी। उह फिर असीं कहिंदे सुरती चाढ़ लैणी ते इस तरह लगना जिवें प्रकाश दे झूलियां ते बैठे हुंदे ते प्रकाश दे झूले झूलदे आ। चानना ही चानना होना चारे पासे। नाम जपत कोट सूर्य ज्यारा करोड़ां सूरजां का प्रकाश हो जाता नाम जपण वाले दे हिरदे च। कहिंदे फिर ऐ लगना जिवें फुल तैरदा फिरदा ते वह फुल दे उत्ते रोशनी का फुल बनया हुआ असी भी रोशनी दे असी चौंकड़ा मारी बैठे। कहते 5 घंटे सानू कोई पता नहीं सी लगता। उदों बाद असी आ जांदे जद ये हालत देखी घर वालिया ने भी ये पढ़ू कद ये तो तड़के ही उठ के चलिया जांदा 1:30 बजे उठ खड़दा फिर स्कूल जांदा भी पढ़ाई किवें होई। तो सरदार दलीप सिंह ने एक दिन हुक्म देता भी ताले ला दो कोठी नूं निकल ना सकन बाहर। ते महाराज जी अपने हिसाब नाल उठे उठ के पानी अंदर सी इशनान करिया उहदे बाद पौड़ियां च बह गए चौंकड़ा मार लिया पौड़ियां बड़ियां बड़ियां सी पौड़ियां दे विच बह गए जिथों मोड़ पैंदा। इधरों ये सरदार दलीप सिंह जद राजे सौ जांदे सी फिर आउंदे हुंदे तकरीबन राजे 1:30-2 बजे सौंदे इन्हां नूं पहली रात नहीं नींद आउंदी पिछली रात आया करदी। उस वेले आपने आप आए आके ताला खोलिया ते अगे जद पौड़ियां चढ़े नेरा सीगा ते ठेडा लग्या महाराज जी दे नाल। कहण लगे कौन है? कहिंदे भाई मैं आ। तू इत्थे बैठा है? कहिंदे मैं पै नहीं सकदा 1:30 बजे ते बाद। वह भी बंदगी करन वाले सी बहुत बंदगी वाले सी ਉਸ ਵੇਲੇ ਉਹਨਾਂ ਨੇ ਕਿਹਾ ਵੀ ਠੀਕ ਹੈ, ਮੈਂ ਚਾਹਿਆ ਸੀ ਵੀ ਮੈਂ ਤੈਨੂੰ ਬਾਹਰ ਨਾ ਜਾਣ ਦੇਵਾਂ, ਭਜਨ ਨਾ ਕਰਨ ਦੇਵਾਂ, ਪਰ ਤੂੰ ਤਾਂ ਜਮਾਂਦਰੂ ਦਰਗਾਹ ਤੋਂ ਹੀ ਭਜਨ ਕਰਨ ਆਇਆ, ਪਤਾ ਨਹੀਂ ਕਿੰਨੀ ਕੁ ਦੁਨੀਆ ਦਾ ਤਾਂ ਆਧਾਰ ਕਰਨਾ। ਉਸ ਵੇਲੇ ਹੁਕਮ ਕਰਤਾ ਕਿ ਇਹਨਾਂ ਨੂੰ ਹੀ ਰੋਕਣਾ, ਦਸਵੀਂ ਜਮਾਤ ਚ ਫੜਦੇ ਸੀ, ਤੋਪਖਾਨੇ ਦੇ ਵਿੱਚ ਗੁਰਸਿੱਖ ਹੋਇਆ ਕਰਦੇ ਸੀ ਸਾਰੇ, ਤੇ ਉਹਨਾਂ ਦੀ ਰੀਤ ਇਹ ਸੀ ਵੀ ਸਾਰਾ ਤੋਪਖਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਛੱਤਾਂ ਤੇ ਬਹਿ ਜਾਂਦੇ ਸੀ, ਚੌਂਕੜੇ ਮਾਰ ਲੈਣੇ, ਚਿੱਟੇ ਚਾਦਰਾਂ ਦੀਆਂ ਬੁੱਕਲਾਂ ਹੁੰਦੀਆਂ। ਤੇ ਮਹਾਰਾਜ ਜੀ ਦੱਸਦੇ ਕਹਿੰਦੇ ਜਦ ਅਸੀਂ ਉੱਥੇ ਗਏ ਅਸੀਂ ਦੇਖਿਆ ਵੀ ਇਹ ਤਾਂ ਬਹੁਤ ਭਜਨ ਕਰਦੇ ਨੇ। ਕਹਿੰਦੇ ਫਿਰ ਸਾਨੂੰ ਉੱਥੇ ਜਾਣ ਦਾ ਸੁਭਾਅ ਪੈ ਗਿਆ, ਉੱਥੇ ਰੋਜ਼ ਕੀਰਤਨ ਹੁੰਦਾ ਸੀ, ਬੰਦਗੀ ਵਾਲੇ ਸੀ, ਤੇ ਉਹ ਸੰਗਤ ਸਾਰੀ ਰੇਰੂ ਸਾਹਿਬ ਆਇਆ ਕਰਦੀ ਸੀ, ਤੇ ਫਿਰ ਅਸੀਂ ਵੀ ਸਮਾਂ ਪਾ ਕੇ ਛੁੱਟੀਆਂ ਦੇ ਵਿੱਚ ਬਾਬਾ ਹੀਰਾ ਸਿੰਘ ਨੂੰ ਨਾਲ ਲੈ ਕੇ, ਜਿਹੜੇ ਉਸ ਵੇਲੇ ਪਟਿਆਲੇ ਦੀ ਫੌਜ ਵਿੱਚ ਸੀ, ਰੇਰੂ ਸਾਹਿਬ ਪਹੁੰਚ ਜਾਂਦੇ ਨੇ, ਉੱਥੇ ਜਦ ਮਹਾਂਪੁਰਸ਼ਾਂ ਨੂੰ ਨਮਸਕਾਰ ਕਰੀ ਤੇ ਸਾਹਮਣੇ ਮਹਾਂਪੁਰਸ਼ਾਂ ਨੇ ਦੇਖਿਆ ਨੇਤਰਾਂ ਵੱਲ ਤੇ ਮਸਤਕ ਵੱਲ ਦੇਖਿਆ, ਉਸ ਵੇਲੇ ਕਿਹਾ ਆ ਗਿਆ ਤੂੰ, ਅਸੀਂ ਤਾਂ ਤੈਨੂੰ ਟੋਲਦੇ ਫਿਰਦੇ ਸੀ, ਆ ਗਿਆ ਭਾਈ। ਇਹ ਰਮਜ ਨੂੰ ਹੋਰ ਕੋਈ ਨਾ ਸਮਝ ਸਕਿਆ। ਉਹ ਆ ਗਿਆ ਕਹਿਣਾ, ਆ ਗਿਆ ਦਾ ਮਤਲਬ ਹੁੰਦਾ ਹੁਣ ਜਾਣਾ ਨਹੀਂ ਹੈ, ਆ ਗਿਆ ਜਿੱਥੇ ਆਉਣਾ ਸੀ, ਤੇ ਤੈਨੂੰ ਟੋਲਦੇ ਫਿਰਦੇ ਸੀ, ਉਹ ਅਗੰਮੀ ਬਾਤ ਸੀ। ਚਾਰ ਦਿਨ ਤੋਂ ਬਾਅਦ ਛੁੱਟੀਆਂ ਖਤਮ ਹੋ ਗਈਆਂ ਤੇ ਹੀਰਾ ਸਿੰਘ ਜਾਣ ਨੂੰ ਤਿਆਰ ਹੋਇਆ, ਤੇ ਮਹਾਰਾਜ ਜੀ ਕਹਿਣ ਲੱਗੇ ਵੀ ਅਸੀਂ ਤਾਂ ਇੱਥੇ ਹੀ ਰਹਿਣਾ। ਉਹਨਾਂ ਨੇ ਭੇਜ ਦਿੱਤੇ ਵੀ ਮਾਂ ਬਾਪ ਫਿਕਰ ਕਰਨਗੇ। ਇਸ ਤਰ੍ਹਾਂ ਦੇ ਨਾਲ ਹੌਲੀ ਹੌਲੀ ਆਪ ਉੱਥੇ ਹੀ ਰਹਿ ਗਏ। ਮਹਾਂਪੁਰਸ਼ਾਂ ਨੇ ਥੋੜ੍ਹੇ ਸਾਲਾਂ ਦੇ ਬਾਅਦ, ਕੋਈ ਤਿੰਨ ਚਾਰ ਸਾਲ ਬਾਅਦ ਸਰੀਰ ਛੱਡਤਾ। ਉਹਦੇ ਵਿੱਚ ਇੰਨੀ ਜ਼ਬਰਦਸਤ ਕਮਾਈ ਕਰ ਲਈ, ਪਿਛਲਾ ਜੋ ਤਪ ਸੀਗਾ ਸਾਰਾ, ਪਿਛਲੇ ਸੰਸਕਾਰ ਸਾਰੇ ਉਗੜੇ ਆਏ, ਤੇ ਉਸ ਵੇਲੇ ਹੀ ਆਪਦੀ ਅਵਸਥਾ ਬ੍ਰਹਮ ਗਿਆਨ ਦੀ ਹੋ ਗਈ। ਦਿਨ ਰਾਤ ਭਜਨ ਕਰਦੇ ਸੀ, ਇੰਨਾ ਭਜਨ ਕਰਨਾ ਮੁਸ਼ਕਲ ਹੈ। ਇੱਕ ਵਾਰੀ ਮੈਂ ਮਹਾਰਾਜ ਜੀ ਨੂੰ ਬੇਨਤੀ ਕਰੀ ਕਿ ਮਹਾਰਾਜ ਜੀ ਤੁਹਾਡਾ ਜੀਵਨ ਲਿਖਣ ਵਾਸਤੇ ਮੈਨੂੰ ਚਿੱਠੀ ਆਈ ਹੈ। ਕਹਿੰਦੇ ਸੰਤਾਂ ਦੇ ਜੀਵਨ ਦਾ ਕਿਸੇ ਨੂੰ ਕੀ ਪਤਾ ਲੱਗਦਾ। ਮੈਂ ਕਿਹਾ ਪਤਾ ਹੀ ਹੈ ਮਹਾਰਾਜ ਜੀ, ਤੁਸੀਂ ਫਲਾਣੇ ਤੋਂ ਗਏ ਫਲਾਣੇ। ਕਹਿੰਦੇ ਕਿਹੜੇ ਸੰਤਾਂ ਦਾ ਜੀਵਨ ਹੁੰਦਾ, ਸੰਤਾਂ ਦਾ ਜੀਵਨ ਹੁੰਦਾ ਅੰਦਰੂਨੀ, ਬਈ ਕਿਵੇਂ ਸੁਰਤ ਦੇ ਉੱਤੇ ਕਾਬੂ ਪਾਇਆ, ਕਿਵੇਂ ਰਿਧੀਆਂ ਸਿੱਧੀਆਂ ਦੇ ਮੰਡਲਾਂ ਚੋਂ ਲੰਘੇ, ਕਿਵੇਂ ਗਿਆਨ ਦਾ ਪ੍ਰਕਾਸ਼ ਹੋਇਆ। ਕਹਿੰਦੇ ਉਹ ਸੰਤ ਆਪ ਲਿਖਣ ਤਾਂ ਪਤਾ ਹੁੰਦਾ, ਹੋਰ ਕੋਈ ਲਿਖ ਨਹੀਂ ਸਕਦਾ। ਬਾਹਰਲੀ ਕਿਰਿਆ ਵੀ ਸੰਤਾਂ ਦੀ ਗੁਪਤ ਹੁੰਦੀ। ਕਹਿਣ ਲੱਗੇ ਅਸੀਂ ਪੂਰੇ 9 ਸਾਲ ਪਿੱਠ ਨਹੀਂ ਲਾਈ ਹੈਗੀ, ਸੁੱਤੇ ਨਹੀਂ ਅਸੀਂ ਕਿਸੇ ਵੀ ਪਿੱਠ ਲੱਤਾਂ ਨੂੰ ਸਾਲ ਕੇ ਸੌਂਗੇ। ਜੇ 2-4-10 ਮਿੰਟ ਦੀ ਨੀਂਦ ਆਈ ਹੈ, ਕਹਿੰਦੇ ਅੱਗੇ ਨੂੰ ਤਾਂ ਚੁੱਕ ਗਏ ਹਾਂ, ਪਿੱਠ ਨਹੀਂ ਅਸੀਂ ਲਾਈ। ਸਾਡਾ ਬਿਸਤਰਾ ਵੀ ਬਦਲ ਦਿੰਦੇ ਸੀ, ਕਿਸੇ ਨੂੰ ਨਹੀਂ ਸੀ ਪਤਾ, ਸਭ ਤੇ ਬਹਿੰਦੇ ਹੁੰਦੇ। ਸੇਵਾਦਾਰ ਨੇ ਬਿਸਤਰਾ ਬਦਲ ਦੇਣਾ ਆਪਣੇ ਹਿਸਾਬ ਨਾਲ, ਚਾਦਰਾਂ ਬਦਲ ਦੇਣੀਆਂ, ਪਰ ਅਸੀਂ ਤਾਂ ਹੇਠਾਂ ਹੀ ਸਭ ਤੇ ਹੀ 9 ਸਾਲ ਬੈਠੇ। ਸੋ ਇਹ ਕਥਾਵਾਂ ਨਿਆਰੀਆਂ ਹੁੰਦੀਆਂ। ਜਦ ਆਪ ਟੱਕੀ ਵਿੱਚ ਸੀ ਉਸ ਵੇਲੇ ਬੰਦਗੀ ਅੰਮ੍ਰਿਤ ਵੇਲੇ, ਜਦੋਂ ਬੈਠਿਆ ਕਰਨੇ ਇੱਕ ਸੱਪ ਆ ਜਾ ਕਰੇ ਕੋਬਰਾ ਨਾਲ, ਉਹ ਬਾਰ ਬਾਰ ਆਈ ਗਿਆ, ਬਾਰ ਬਾਰ ਆਈ ਗਿਆ। ਸਿੰਘਾਂ ਨੇ ਕਿਹਾ ਵੀ ਮਹਾਰਾਜ ਇਹ ਕਿਸੇ ਦਾ ਨੁਕਸਾਨ ਕਰੂਗੇ, ਜਦ ਵੀ ਅਸੀਂ ਆਪਾਂ ਇਸ਼ਨਾਨ ਕਰਕੇ ਬੈਠਦੇ ਹਾਂ ਪਤਾ ਨਹੀਂ ਕਿੱਥੋਂ ਨਿਕਲ ਆਉਂਦਾ, ਇੱਥੇ ਆ ਕੇ ਖੜ ਜਾਂਦਾ, ਫਣ ਫੁਲਾ ਲੈਂਦਾ। ਮਹਾਰਾਜ ਅੰਤਰ ਧਿਆਨ ਹੋਵੇ, ਕਹਿੰਦੇ ਪ੍ਰੇਮੀਓ ਦੁਖੀ ਹੈ, ਕੋਈ ਗੱਲ ਨਹੀਂ ਹੈ, ਜੋ ਜਲ ਰੱਖਿਆ ਕਰਦੇ ਸੀ ਸਾਹਮਣੇ, ਕਹਿੰਦੇ ਆ ਜਲ ਦਾ ਛਿੱਟਾ ਦੇ ਦਿਓ ਇਹਦੇ ਉੱਤੇ, ਜਦੋਂ ਹੁਣ ਆ ਦੂਰੋਂ ਛਿੱਟਾ ਦੇ ਦਿਓ। ਛਿੱਟਾ ਦੇ ਤਾ ਉਹ ਸੱਪ ਚੜਾਈ ਕਰ ਗਿਆ। ਕਹਿੰਦੇ ਮਹਾਰਾਜ ਕੌਣ ਸੀ? ਕਹਿੰਦੇ ਇਹ ਹੰਕਾਰੀ ਸੀਗਾ, ਇਹਨੇ ਗੁਰੂ 6ਵੇਂ ਪਾਤਸ਼ਾਹ ਦਾ ਸਤਿਕਾਰ ਨਹੀਂ ਸੀ ਕਰਿਆ ਜਦ ਗੁਰੂ ਮਹਾਰਾਜ ਇੱਥੇ ਆਏ। ਇਹ ਬੜਾ ਘਮੰਡੀ ਚੌਧਰੀ ਸੀ ਤੇ ਮਹਾਰਾਜ ਦੇ ਨਾਲ ਬਰਾਬਰੀ ਕਰਦਾ ਸੀ ਵੀ ਮੈਂ ਕਿਹੜਾ ਘੱਟ ਹਾਂ, ਮੇਰੇ ਕੋਲ ਬੜੀ ਦੌਲਤ ਹੈ, ਮੈਂ ਇੰਨੇ ਪਿੰਡਾਂ ਦਾ ਚੌਧਰੀ ਹਾਂ। ਕਹਿੰਦੇ ਇਹਦੀ ਸਾਰੀ ਬਿਰਤੀ ਮਾਇਆ ਚ ਰਹਿਣ ਕਰਕੇ ਜਦੋਂ ਅੰਤ ਦਾ ਸਮਾਂ ਆਇਆ, ਅੰਤਕਾਲ ਜੋ ਲਕਸ਼ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਸਰਪ ਜੋਨ ਬਲ ਵੱਲ ਉਤਰੈ, ਕਹਿੰਦੇ ਇੱਥੇ ਸੱਪ ਬਣ ਕੇ ਰਹਿਣ ਲੱਗ ਗਿਆ। ਸੱਪਾਂ ਦੀ ਉਮਰ ਬਹੁਤ ਵੱਡੀ ਹੁੰਦੀ ਹੈ। ਕਹਿੰਦੇ ਉਸੇ ਦਿਨ ਤੋਂ ਤੜਫਦਾ ਫਿਰਦਾ ਪ੍ਰੇਮੀਓ, ਇਹ ਹੁਣ ਦੁਖੀ ਹੋ ਕੇ ਆਉਂਦਾ ਸੀਗਾ ਵੀ ਮੇਰਾ ਆਧਾਰ ਕਰ। ਸੋ ਇਸ ਤਰ੍ਹਾਂ ਦੇ ਨਾਲ ਆਪ ਰਹਿੰਦੇ ਰਹੇ। ਸੋ ਜੋ ਸੰਤਾਂ ਦੇ ਲੱਛਣ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਪ੍ਰਮਾਣ ਕੀਤੇ ਨੇ ਇੱਕ ਸ਼ਬਦ ਦੇ ਅੰਦਰ, ਸੰਤ ਰਹਿਤ ਸੁਣੋ ਮੇਰੇ ਭਾਈ ਯੁਆ ਕੀ ਮਹਿਮਾ ਕਥਨ ਨਾ ਜਾਏ, ਉਹਦੇ ਵਿੱਚ ਜੋ ਵੀ ਆਪ ਫਰਮਾਉਂਦੇ ਨੇ ਉਸੇ ਤਰ੍ਹਾਂ ਦਾ ਜੀਵਨ ਸੀ, ਇਸ ਤਰ੍ਹਾਂ ਪਿਆਰ ਨਾਲ
ਦੁਖੀ ਜੀਵਾਂ ਦੇ ਰੋਗ ਦੂਰ ਕਰ ਦੇ, ਕਰੁਣਾ ਪਾਪ ਨਾਸ਼ ਕਰਕੇ
ਗੱਲ ਆਉਂਦੀ ਹੈ ਕਿ ਆਠ ਪਹਿਰ ਨਿਕਟ ਕਰ ਜਾਣ, ਇੱਕ ਸਕਿੰਟ ਵਾਸਤੇ ਵੀ ਇਹ ਨਹੀਂ ਕਹਿੰਦੇ ਵੀ ਵਾਹਿਗੁਰੂ ਦੂਰ, ਅੰਦਰ ਝਾਕਣਾ ਸ਼ੁਰੂ ਕਰਿਆ, ਵਾਹਿਗੁਰੂ ਨਾਲ ਗੱਲ ਕਰਨੀ ਸ਼ੁਰੂ ਕਰ ਦਿੰਦੇ। ਪ੍ਰਭ ਕਾ ਕੀਆ ਮੀਠਾ ਮਾਨੇ, ਜੋ ਕੁਛ ਕਰ ਦਿੰਦਾ ਫਿਰ ਉਹਦੇ ਭਾਣੇ ਵਿੱਚ ਰਾਜੀ ਰਹਿੰਦੇ, ਦੁੱਖ ਆ ਜੇ ਸੁੱਖ ਆ ਜੇ ਕੁਛ ਆ ਜੇ ਫਿਰ ਉਹਦਾ ਅਲੰਭਾ ਨਹੀਂ ਦਿਆ ਕਰਦੇ। ਏਕ ਨਾਮ ਸੰਤਨ ਆਧਾਰ, ਨਾਮ ਦੇ ਆਧਾਰ ਦੇ ਉੱਤੇ ਜਿਉਂਦੇ ਨੇ, ਹੋਰ ਕੋਈ ਪੋਲੀਟੀਕਲ ਤਾਕਤ, ਕੋਈ ਪੈਸੇ ਦੀ ਤਾਕਤ, ਕੋਈ ਪਰਬਦਾ ਦੀ ਤਾਕਤ, ਕੋਈ ਚੇਲਿਆਂ ਵਾਲਿਆਂ ਦੀ ਪਾਲਿਆਂ ਦੀ ਤਾਕਤ ਨਾ, ਇਹਨਾਂ ਦਾ ਆਧਾਰ ਨਹੀਂ, ਸੰਤਾਂ ਦਾ ਆਧਾਰ ਨਾਮ ਹੋਇਆ ਕਰਦਾ। ਹੋਏ ਰਹੇ ਸਭ ਕੀ ਪਾਤਸ਼ਾਹ, ਫੇਰ ਹੰਕਾਰੀ ਨਹੀਂ ਹੁੰਦੇ, ਸਵੈਮਾਨ ਤਾਂ ਹੁੰਦਾ ਕਿਉਂਕਿ ਸਵੈਮਾਨ ਇਸ ਵਾਸਤੇ ਹੁੰਦਾ, ਜਾ ਕੇ ਕਿਹਾ ਦਰਗਾਹ ਚਲਾ ਸੋ ਕਿਸ ਕੋ ਨਜ਼ਰ ਲਾਇਆ ਵੇ ਤਨ, ਉਹ ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਦੀ ਪਰਵਾਹ ਨਹੀਂ ਕਰਿਆ ਕਰਦੇ। ਲੋੜ ਹੀ ਨਹੀਂ ਹੈ ਜੋ ਨਰ ਨਿਰਦਾਵੇ ਰਹੇ ਗਨੇ ਅੰਦਰ ਸੁਣ ਰਹੇ, ਲੇਕਿਨ ਅੰਦਰੋਂ ਹਰ ਵਕਤ ਇਹ ਚਾਹੁੰਦੇ ਨੇ ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਏ ਜਿਨ ਐਸਾ ਕਰ ਬੂਝਿਆ ਮੀਤ ਹਮਾਰਾ, ਅਭਿਮਾਨੀ ਨਹੀਂ ਸੰਤ ਹੋਇਆ ਕਰਦੇ। ਸਵੈਮਾਨ ਵਿੱਚ ਜ਼ਰੂਰ ਹੁੰਦੇ ਨੇ, ਉਹ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ, ਨਾ ਕਿਸੇ ਦੇ ਨਾਲ ਕੋਈ ਐਸਾ ਰੱਖਦੇ ਨੇ ਵੀ ਇਹਦੇ ਨਾਲ ਲਿਹਾਜ਼ ਪਾਈਏ, ਸਾਡਾ ਆਹ ਕੰਮ ਬਣ ਜੂ, ਆਹ ਵੱਡਾ ਧਨੀ ਬੰਦਾ ਇਹਦਾ ਇੱਥੇ ਮਾਣ ਸਤਿਕਾਰ ਕਰੀਏ, ਫਿਰ ਸਾਡਾ ਇੱਥੇ ਦਾ ਕੰਮ ਚੱਲ ਜੂ, ਬੜਾ ਦਾਨ ਕਰੂ। ਇਹ ਕੱਚੇ ਸੰਤਾਂ ਦੀਆਂ ਕੱਚਿਆਂ ਦੀਆਂ ਗੱਲਾਂ ਹੁੰਦੀਆਂ। ਜਿਹਦਾ ਵਾਹਿਗੁਰੂ ਦੇ ਉੱਤੇ ਭਰੋਸਾ ਹੈ ਉਹ ਤਾਂ ਉਹਦੇ ਬਗੈਰ ਕਿਸੇ ਨੂੰ ਨਹੀਂ ਜਾਣਦਾ। ਸੰਤ ਰਹਿਤ ਸੁਣੋ ਮੇਰੇ ਭਾਈ, ਗਵਾਹ ਕੀ ਮਹਿਮਾ ਕਥਨ ਨਾ ਜਾਈ। ਸੰਤਾਂ ਦੀ ਰਹਿਤ ਸੁਣੋ, ਕਹਿੰਦੇ ਉਹਦੀ ਮਹਿਮਾ ਦੱਸੀ ਨਹੀਂ ਜਾ ਸਕਦੀ, ਕਿਉਂਕਿ ਉੱਥੇ ਜੋ ਉੱਥੇ ਦੀ ਬਰਤਨ ਹੈ ਸੰਤਾਂ ਦੇ ਆਲੇ ਦੁਆਲੇ ਚਾਰੇ ਪਾਸੇ, ਉਹ ਕੋਈ ਝੂਠ ਸਫਾਨ ਦੀ ਬਰਤਨ ਨਹੀਂ ਹੈ, ਕੋਈ ਆਰਥਿਕ ਬਰਤਨ ਨਹੀਂ ਹੈ, ਕੋਈ ਵਪਾਰਕ ਗੱਲਾਂ ਨਹੀਂ ਉਸ ਥਾਂ ਤੇ ਹੁੰਦੀਆਂ, ਕੋਈ ਰਾਜਸੀ ਗੱਲਾਂ ਨਹੀਂ ਉੱਥੇ ਹੋਇਆ ਕਰਦੀਆਂ। ਰਾਜਸੀ ਲੋਕ ਰਾਜਸੀ ਗੱਲਾਂ ਕਰਦੇ ਨੇ, ਰੂਹਾਨੀ ਲੋਕ ਰੂਹਾਨੀਅਤ ਵਿੱਚ ਰਹਿੰਦੇ। ਉੱਥੇ ਜੇ ਹੁੰਦਾ ਤਾਂ ਕੇਵਲ ਨਾਮ ਦੀ ਬਾਤ ਹੁੰਦੀ, ਬਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸਰਾਮ। ਸਤ ਚਿੱਤ ਨਾਮ ਦੇ ਨਾਲ ਹਰ ਵਕਤ ਜੁੜੇ ਹੋਏ, ਕੀਰਤਨ ਦੇ ਵਿੱਚ ਹਰੀ ਦੇ ਜਸ ਵਿੱਚ ਉਹਨਾਂ ਦਾ ਵਿਸਰਾਮ ਹੋਇਆ ਕਰਦਾ, ਟਿਕਾਣਾ ਹੋਇਆ ਕਰਦਾ। ਮਿੱਤਰ ਸਤਰ ਜਾ ਕੇ ਏਕ ਸਮਾਨ, ਮਿੱਤਰ ਆ ਜੇ ਇੱਟਾਂ ਮਾਰਨ ਵਾਲਾ ਆ ਜੇ, ਦੋਹਾਂ ਨੂੰ ਇੱਕੋ ਹੀ ਸਮਾਨ ਸਮਝਦੇ। ਬਾਬਾ ਵੀਰ ਸਿੰਘ ਨੂੰ ਜਦ ਉਹਨਾਂ ਨੂੰ ਸ਼ਹੀਦ ਕੀਤਾ, ਉਸ ਵੇਲੇ ਜੋਤ ਸਿੰਘ ਨੇ ਕਿਹਾ, ਜੋ ਉਹਨਾਂ ਦੇ ਗੜਬਈ ਸੀ, ਜਦੋਂ ਦੇਖਿਆ ਵੀ ਉਹਨਾਂ ਦੇ ਸਰੀਰ ਤੇ 60 ਗੋਲਿਆਂ ਦੇ ਜ਼ਖਮ ਹੋਏ ਸੀ, ਸਰੀਰ ਦੇ ਵਿੱਚੋਂ ਖੂਨ ਚੱਲ ਰਿਹਾ ਸੀ ਚਾਰੇ ਪਾਸੇ, ਮੰਜੇ ਤੇ ਬਿਸਤਰੇ ਤੇ ਚੌਂਕੜਾ ਮਾਰੀ ਬੈਠੇ ਨੇ, ਉਹਦੇ ਬਾਅਦ ਵੀ ਖੂਨ ਗਾਹਾਂ ਤੁਰਿਆ ਹੋਇਆ ਸੀ। ਉਹ ਰੋਣ ਲੱਗ ਗਿਆ ਦੇਖ ਕੇ, ਕਹਿੰਦਾ ਮਹਾਰਾਜ ਮੈਂ ਤੇ ਦੇਖਿਆ ਨਹੀਂ ਜਾਂਦਾ। ਕਹਿੰਦੇ ਉਹ ਜੋਤ ਸਿੰਘ, ਤੂੰ ਸਾਡੇ ਨਾਲ ਸਾਰੀ ਜ਼ਿੰਦਗੀ ਰਹਿ ਕੇ ਸਾਨੂੰ ਸਮਝ ਨਹੀਂ ਸਕਿਆ ਅਸੀਂ ਕੌਣ, ਤੂੰ ਫੇਰ ਸਾਨੂੰ ਮੁੜ ਮੁੜ ਕੇ ਸਰੀਰ ਬਣਾਉਣਾ। ਨਾਰਾਜ਼ ਹੋ ਗਏ ਉਹ ਤੇ, ਕਹਿੰਦੇ ਦੱਸ ਮੈਨੂੰ ਕੋਈ ਗੋਲਾ ਲੱਗ ਸਕਦਾ, ਮੈਨੂੰ ਨਾ ਅੱਗ ਜਾਲ ਸਕਦੀ ਹੈ, ਨਾ ਮੈਨੂੰ ਹਵਾ ਉਡਾ ਸਕਦੀ ਹੈ, ਨਾ ਪਾਣੀ ਡੋਬ ਸਕਦਾ, ਨਾ ਕੋਈ ਸ਼ਸਤਰ ਮੈਨੂੰ ਕੱਟ ਸਕਦਾ, ਇਹ ਤਾਂ ਸਰੀਰ ਦਾ ਧਰਮ ਹੈ, ਜੋ ਉਪਜਿਓ ਸੋ ਬਿੰਸ ਹੈ, ਪਰੋ ਆਜ ਕਹਿ ਕਾਲ, ਅੱਜ ਚਲਿਆ ਗਿਆ ਜਾਂ ਕੱਲ ਨੂੰ ਚਲਿਆ ਗਿਆ, ਇਹਦਾ ਧਰਮ ਹੈ ਪੈਦਾ ਹੋਣਾ, ਵਧਣਾ ਤੇ ਫਿਰ ਇਹ ਨਾਸ਼ ਹੋਣਾ। ਸੋ ਇਹ ਆਪਣੀ ਮਰਿਆਦਾ ਦੇ ਅਨੁਸਾਰ ਨਾਲ ਨਾਸ਼ ਹੋ ਰਿਹਾ, ਮੈਂ ਤਾਂ ਨਾਸ਼ ਨਹੀਂ ਹੋ ਰਿਹਾ, ਮੈਂ ਤਾਂ ਦ੍ਰਿਸ਼ਟਾ ਹੋ ਕੇ ਦੇਖ ਰਿਹਾ, ਜਿਵੇਂ ਤੂੰ ਦੇਖ ਰਿਹਾ ਐਵੇਂ ਮੈਂ ਦੇਖ ਰਿਹਾ। ਬੰਦੇ ਬਹਾਦਰ ਦਾ ਜਿਸ ਵਕਤ ਬੰਦੇ ਬਹਾਦਰ ਨੂੰ ਦਿੱਲੀ ਦੇ ਅੰਦਰ ਸਜ਼ਾ ਮਿਲੀ ਕਿ ਇਹਦਾ ਮਾਸ ਜੰਬੂਰ ਗਰਮ ਕਰਕੇ ਅੱਗ ਵਰਗੇ ਕਰਕੇ ਖਿੱਚ ਦੋ ਸਾਰਾ, ਜਾਲੋਂ ਜ਼ੁਲਮ ਤਾਂ ਪਰੇ ਤੋਂ ਪਰੇ ਪਏ ਨੇ, ਪਹਿਲਾਂ ਇਹਨਾਂ ਦੀਆਂ ਅੱਖਾਂ ਕੱਢੀਆਂ, ਫਿਰ ਪਹਿਲੇ ਦਿਨ ਇਹਨਾਂ ਦੀ ਸੱਜੀ ਬਾਂਹ ਦਾ ਮਾਸ ਕੱਢਿਆ ਸਾਰਾ, ਹੱਡੀ ਕੱਢ ਦਿੱਤੀ, ਸਾਰਾ ਮਾਸ ਖਿੱਚ ਲਿਆ, ਦੂਸਰੇ ਦਿਨ ਦੂਸਰੀ ਬਾਂਹ ਦਾ ਖਿੱਚਦਾ, ਤੀਸਰੇ ਦਿਨ ਉਹਨਾਂ ਨੇ ਲੱਤਾਂ ਦਾ ਖਿੱਚਤਾ, ਚੌਥੇ ਦਿਨ ਦੂਈ ਲੱਤ ਦਾ ਖਿੱਚਤਾ। ਚਾਰ ਦਿਨ ਜਦ ਹੋ ਗਏ, ਇਹ ਥੋੜੀ ਥੋੜੀ ਦੇਰ ਤੋਂ ਬਾਅਦ ਜਿਹੜਾ ਖੂਨ ਚੱਲ ਰਿਹਾ ਹੈ, ਨਾੜੀਆਂ ਬੰਨਤੀਆਂ, ਖੂਨ ਚੱਲ ਰਿਹਾ ਹੈ, ਉਹਨੂੰ ਮੂੰਹ ਤੇ ਮਲ ਲੈਂਦੇ ਨੇ। ਜਿਹੜਾ ਵਜ਼ੀਰ ਸੀ ਉਹ ਕੋਈ ਸੋਝੀ ਵਾਲਾ ਸੀ, ਫਰਕ ਸੀ ਕਰਦਾ, ਉਹ ਕਹਿਣ ਲੱਗਿਆ ਕਿ ਮੈਂ ਇੱਕ ਗੱਲ ਨਹੀਂ ਸਮਝਿਆ ਵੀ ਤੁਸੀਂ ਖੂਨ ਕਿਉਂ ਚਿਹਰੇ ਤੇ ਮਲਦੇ ਹੋ ਆਪਣਾ। ਉਹ ਕਹਿਣ ਲੱਗੇ, ਦੇਖੋ ਖੂਨ ਨਿਕਲਣ ਤੋਂ ਬਾਅਦ ਚਿਹਰਾ ਜਿਹੜਾ ਹੈ ਕੁਦਰਤੀ ਤੌਰ ਤੇ ਪੀਲਾ ਹੋ ਜਾਣਾ, ਬੇਰੌਣਕਾ ਹੋ ਜਾਣਾ, ਤੇ ਮੈਂ ਸੰਸਾਰ ਤੋਂ ਜਾਣਾ ਹੈ, ਲੇਕਿਨ ਮੈਂ ਬੇਰੌਣਕਾ ਨਹੀਂ ਜਾਣਾ ਚਾਹੁੰਦਾ। ਦੂਜਾ ਸਵਾਲ ਕਰਿਆ ਵੀ ਤੁਹਾਡਾ ਲੜਕਾ ਤੁਹਾਡੀ ਗੋਦੀ ਚ ਪਾ ਕੇ ਉਹਦੀਆਂ ਆਂਦਰਾਂ ਕੱਢ ਕੇ ਤੁਹਾਡੇ ਗਲ ਵਿੱਚ ਪਾਤੀਆਂ ਤੇ ਉਹਦਾ ਦਿਲ ਕੱਢ ਕੇ ਤੁਹਾਡੇ ਮੂੰਹ ਚ ਪਾਤਾ ਜ਼ਬਰਦਸਤੀ, ਵੀ ਤੁਹਾਨੂੰ ਕੋਈ ਅਫਸੋਸ ਨਹੀਂ ਹੋਇਆ? ਕਹਿਣ ਲੱਗੇ, ਮੈਨੂੰ ਕੋਈ ਅਫਸੋਸ ਨਹੀਂ ਹੋਇਆ, ਕਿਉਂਕਿ ਇਹ ਸੰਸਾਰ ਤੇ ਕੋਈ ਨਹੀਂ ਮਰਦਾ ਹੈ, ਸਰੀਰ ਦਾ ਪਰਿਵਰਤਨ ਹੁੰਦਾ ਹੈ। ਫਿਰ ਕਹਿਣ ਲੱਗੇ, ਤੁਹਾਡਾ ਇੰਨਾ ਮਾਸ ਨੋਚਤਾ, ਤੁਹਾਨੂੰ ਦੁੱਖ ਨਹੀਂ ਹੋ ਰਿਹਾ? ਉਹ ਕਹਿੰਦਾ, ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ ਐਵੇਂ ਮੈਂ ਦੇਖ ਰਿਹਾ, ਮੈਂ ਕੋਠੇ ਚ ਰਹਿੰਦਾ ਸੀ, ਹੁਣ ਕੋਠਾ ਢਾਉਣਾ ਸ਼ੁਰੂ ਹੋਇਆ, ਹੁਣ ਮੈਂ ਨਿਕਲ ਕੇ ਬਾਹਰ ਹੋ ਗਿਆ, ਮੈਂ ਵੀ ਦੇਖ ਰਿਹਾ ਵੀ ਇਹ ਕੋਠਾ ਕਿਵੇਂ ਢਾਇਆ ਜਾ ਰਿਹਾ। ਸੋ ਇਹ ਬਿਰਤੀ ਹੋਇਆ ਕਰਦੀ ਹੈ। ਸੋ ਕਹਿਣ ਲੱਗੇ, ਭਾਈ ਜੋਤ ਸਿੰਘ ਤੂੰ ਮੈਨੂੰ ਸਰੀਰ ਹੈ ਸਮਝਦਾ ਰਿਹਾ ਸਾਰੀ ਜ਼ਿੰਦਗੀ। ਸੰਤ ਸਰੀਰ ਨਹੀਂ ਹੁੰਦੇ, ਸੰਤ ਜੋਤੀ ਹੁੰਦੇ। ਉਹਨਾਂ ਨੂੰ ਆਤਮ ਗਿਆਨ ਹੁੰਦਾ, ਜਿੱਥੇ ਸਰੀਰ ਦਾ, ਸੂਖਸ਼ਮ ਸਰੀਰ ਦਾ, ਕਾਰਨ ਸਰੀਰ ਦਾ ਅਭਾਸ ਖਤਮ ਹੋ ਜਾਂਦਾ, ਮਨ ਚਿੱਤ ਬੁੱਧੀ ਜਿਹੜੇ ਨੇ ਨਾਸ਼ ਹੋ ਜਾਂਦੇ। ਇਹਨਾਂ ਦੇ ਉੱਤੇ ਮੈਂ ਰਹਿਣਾ ਸਾਰਿਆਂ ਦੇ, ਮੈਂ ਸਾਕਸ਼ੀ ਹਾਂ, ਮੈਂ ਇਹਨਾਂ ਨੂੰ ਸੱਤਾ ਦਿੰਦਾ, ਮੈਨੂੰ ਕੋਈ ਕੱਟ ਨਹੀਂ ਸਕਦਾ। ਕਹਿੰਦੇ ਜਦੋਂ ਆਉਣਗੇ ਜਿਨ੍ਹਾਂ ਨੇ ਸਾਨੂੰ ਸ਼ਹਾਦਤ ਦਾ ਜਾਮ ਪਿਲਾਇਆ, ਉਹਨਾਂ ਨਾਲ ਭਾਈ ਪਿਆਰ ਨਾਲ ਵਰਤਾਓ ਕਰਿਓ, ਕੋਈ ਸ਼ਰਾਬ ਨਾ ਦਿਓ। ਬਾਬਾ ਖੁਦਾ ਸਿੰਘ ਜੀ ਦੇ ਮਨ ਵਿੱਚ ਆਇਆ, ਉਹਨਾਂ ਨੇ ਇੱਕ ਦਿਨ ਭਜਨ ਕਰਦੇ ਸਭ ਕੁਛ ਦੇਖ ਲਿਆ। ਉਸ ਵੇਲੇ ਉੱਠ ਕੇ ਆ ਗਏ, ਕਹਿੰਦੇ ਬਾਬਾ ਜੀ ਆਹ ਭਾਣਾ ਵਰਤਣ ਵਾਲਾ? ਕਹਿੰਦੇ ਹਾਂ। ਕਹਿੰਦੇ ਦੇਖੋ ਇੱਕ ਵਚਨ ਦਿਓ ਸਾਨੂੰ। ਕਹਿੰਦੇ ਦੱਸੋ ਮਹਾਰਾਜ, ਸਾਰਾ ਹੀ ਤੁਹਾਡੇ ਨੇ ਵਚਨ। ਕਹਿੰਦੇ ਵਚਨ ਇਹ ਲੈਂਦੇ ਹਾਂ ਅਸੀਂ ਤੇਥੋਂ ਕਿ ਤੇਰੀ ਜ਼ਬਾਨ ਜਿਹੜੀ ਆ ਤਲਵਾਰ ਤੋਂ ਵੀ ਤਿੱਖੀ ਹੈ, ਸ਼ਰਾਫ ਨਾ ਕੋਈ ਦੇਈਂ, ਇਹਨੂੰ ਹੋਣ ਦੇਈਂ ਜਿਵੇਂ ਹੋਣਾ, ਆਪਣਾ ਵੈਰ ਨਹੀਂ ਕਿਸੇ ਨਾਲ ਵੀ ਹੈ, ਇਹ ਸਭ ਪ੍ਰਭੂ ਦੀ ਜੋਤ ਹੈ, ਇੱਥੇ ਮਾੜਾ ਕੋਈ ਨਹੀਂ ਹੈ। ਲੇਕਿਨ ਉਹਨਾਂ ਨੇ ਕਿਹਾ ਵੀ ਮੇਰੇ ਤੇ ਸਹਿ ਨਹੀਂ ਹੋਣਾ, ਇਹ ਤਸੀਹੇ ਦੇਖ ਨਹੀਂ ਹੋਣੇ। ਕਹਿੰਦੇ ਚੰਗਾ, ਤੁਸੀਂ ਗੋਰਖਪੁਰ ਚਲੇ ਜਾਓ, ਯੂਪੀ ਵਿੱਚ ਚਲੇ ਜਾਓ, ਗੋਰਖਪੁਰ ਨੇਪਾਲ ਦੀ ਹੱਦ ਤੇ, ਉੱਥੋਂ ਫਲਾਣੀ ਤਰੀਕ ਤੋਂ ਪਹਿਲਾਂ ਨਾ ਆਇਓ। ਜਦੋਂ ਭਾਣਾ ਵਰਤ ਗਿਆ ਉਸ ਵੇਲੇ ਸਵਾ ਮਹੀਨੇ ਬਾਅਦ ਜਦ ਆਏ ਤਾਂ ਪਤਾ ਲੱਗਿਆ ਵੀ ਬਾਬਾ ਜੀ ਨੂੰ ਐਂ ਸ਼ਹੀਦ ਕੀਤਾ। ਉਸ ਵੇਲੇ ਉਹਨਾਂ ਨੇ ਇੱਕ ਵਚਨ ਸਹਿ ਸਵਾ ਕਰਤਾ ਵੀ ਆਹ ਜਿਹੜਾ ਲਾਹੌਰ ਦਰਬਾਰ ਹੈ ਨਾ, ਇੱਥੇ ਚਾਰ ਵਰਦਾਂ ਦਾ ਸਵਾਗਾ ਚੱਲੂਗਾ ਇਹਦੇ ਇਸ ਦਰਬਾਰ ਦੇ ਉੱਤੇ। ਕੁਦਰਤੀ ਤੌਰ ਤੇ ਹੋਣਾ ਤਾਂ ਇਵੇਂ ਜਿਵੇਂ ਹੀ ਸੀ ਕਿ ਜਦੋਂ ਪਾਪ ਵੱਧ ਜਾਂਦੇ ਨੇ, ਜਾਂ ਕੋ ਕਰਤਾ ਆਪ ਖੁਆਏ ਖੁਸ਼ ਲਏ ਚੰਗਿਆਈ, ਜਦੋਂ ਸਮਾਜ ਦੀ ਚੰਗਿਆਈ ਖਤਮ ਹੋ ਜਾਵੇ, ਪਾਪ ਵੱਧ ਜਾਣ, ਉਸ ਵੇਲੇ ਉਹਦਾ ਪਤਨ ਹੋਇਆ ਕਰਦਾ, ਕੁਦਰਤੀ ਹਿਸਾਬ ਹੈ। ਸੋ ਇਸ ਤਰ੍ਹਾਂ ਦੇ ਨਾਲ ਮਿੱਤਰ ਤੇ ਸੱਤਰ ਨੂੰ ਬਰਾਬਰ ਜਾਣਦੇ ਨੇ, ਮਿੱਤਰ ਸੱਤਰ ਜਾਂ ਕੇ ਏਕ ਸਮਾਨ, ਪ੍ਰਭ ਆਪਣੇ ਬਿਨਾਂ ਵਰ ਨਾ ਜਾਣ, ਕੋਟ ਕੋਟ ਅੱਗ ਕੱਟਣ ਹਾਰੇ, ਕਰੋੜਾਂ ਪਾਪਾਂ ਦਾ ਨਾਸ਼ ਕਰਨ ਨੂੰ ਸਮਰੱਥਾ ਰੱਖਦੇ ਨੇ, ਦੁੱਖ ਦੂਰ ਕਰਨ ਜੀ ਕੇ ਦਾਤਾ, ਚਾਹੇ ਸਰੀਰਕ ਦੁੱਖ ਹੈ, ਚਾਹੇ ਭਾਈਚਾਰਕ ਦੁੱਖ ਹੈ, ਚਾਹੇ ਕੋਈ ਅਧਿਆਤਮਕ ਦੁੱਖ ਹੈ, ਸਾਰਿਆਂ ਨੂੰ ਦੂਰ ਕਰਕੇ ਜੀਵਾਂ ਦੇ ਦਾਤੇ ਹੋਇਆ ਕਰਦੇ ਨੇ ਉਹਨਾਂ ਨੂੰ ਸਤਿ ਚਿੱਤ ਆਨੰਦ ਵਾਹਿਗੁਰੂ ਦੇ ਨਾਲ ਮਿਲਣ ਵਾਸਤੇ। ਆਪ ਜੀ ਦੇ ਜੀਵਨ ਵਿੱਚ ਬੇਅੰਤ ਬਿਮਾਰ ਆਏ, ਗੁਰੂ ਘਰ ਦੇ ਅੰਦਰ ਇਹ ਫਰਮਾਨ ਹੈ ਕਿ ਜਿਹੜੀ ਬਿਮਾਰੀ ਹੈ ਖਸਮ ਬਸਾਰ ਕੀ ਏ ਰਸ ਭੋਗ ਤਾਂ ਤਾਂ ਉੱਠ ਖਲੋਏ ਰੋਗ, ਜਿਹੜਾ ਵਾਹਿਗੁਰੂ ਨੂੰ ਭੁੱਲੇਗਾ ਰੋਗੀ ਹੋਏਗਾ। ਜਿਹਦੇ ਅੰਦਰ ਨਾਮ ਚੱਲੇਗਾ, ਜਿਹਦੇ ਅੰਦਰ ਨਾਮ ਦੀ ਕਰੰਟ ਆ ਜਾਏਗੀ, ਉਹਦੀ ਜਿਹੜੀ ਚਰਨ ਧੂੜ ਹੈ ਉਹ ਵੀ ਰੋਗ ਨੂੰ ਖਤਮ ਕਰਨ ਵਾਸਤੇ ਸਮਰੱਥ ਹੈ। ਉਹਦੇ ਜਿਹੜੇ ਬਚਨ ਨੇ ਮੁੱਖ ਤੋਂ ਨਿਕਲਦੇ ਉਹ ਵੀ ਰੋਗ ਨੂੰ ਦੂਰ ਕਰਨ ਵਾਸਤੇ ਸਮਰੱਥ ਨੇ। ਸਰਵ ਰੋਗ ਕੋ ਔਖਧ ਨਾ, ਮਹਾਰਾਜ ਕਹਿੰਦੇ ਜਿਹੜੀ ਦਵਾਈ ਰੱਖੀ ਹੋਈ ਹੈ ਹਰ ਔਖਧ ਸਭ ਘੱਟ ਹੈ ਭਾਈ, ਸਭ ਦੇ ਅੰਦਰ ਪਈ ਹੈ, ਲੇਕਿਨ ਗੁਰਪੂਰੇ ਬਿਨ ਵਿਧ ਨਾ ਬਣਾਈ। ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਦਾ ਉਨਾ ਚਿਰ ਇਹਦੀ ਵਿਧੀ ਦਾ ਨਹੀਂ ਪਤਾ ਲੱਗਦਾ। ਗੁਰਪੂਰੇ ਸੰਜਮ ਕਰਦੀ ਆ, ਜਦੋਂ ਸੰਜਮ ਕਰਕੇ ਗੁਰੂ ਨੇ ਦੇ ਦਿੱਤੀ ਦਵਾਈ, ਉਸ ਵੇਲੇ ਕਹਿੰਦੇ ਰੋਗ ਕੋਈ ਆਇਆ ਹੀ ਨਹੀਂ ਕਰਦਾ, ਹਸਪਤਾਲ ਵੱਧਦੇ ਜਾਂਦੇ ਨੇ। ਇਹ ਵੱਖਰੀ ਥਿਊਰੀ ਹੈ ਕਿ ਸਰੀਰ ਦੇ ਵਿੱਚ ਦਵਾਈ ਦੇਵੋ, ਦਵਾਈ ਦੇ ਕੇ ਉਹ ਤੱਤ ਮਾਰੋ, ਲੇਕਿਨ ਇਹਨਾਂ ਤੋਂ ਉੱਪਰਲੀ ਇੱਕ ਗੱਲ ਇਹ ਹੈ ਵੀ ਜਿੱਥੇ ਦਵਾਈਆਂ ਸਾਰੀਆਂ ਫੇਲ ਹੋ ਜਾਂਦੀਆਂ ਨੇ, ਮੈਡੀਕਲ ਸਾਇੰਸ ਚੱਲ ਨਹੀਂ ਸਕਦੀ ਜਿਸ ਥਾਂ ਦੇ ਉੱਤੇ, ਉੱਥੇ ਨਾਮ ਦੀ ਦਵਾਈ ਕੰਮ ਕਰਦੀ ਹੈ, ਸੰਸਾਰ ਨੂੰ ਅਜੇ ਤਾਈਂ ਪਤਾ ਨਹੀਂ ਲੱਗਿਆ। ਸਰਵ ਰੋਗ ਤੋਂ ਔਖਧ ਨਾ, ਬਿਮਾਰੀ ਵਾਹਿਗੁਰੂ ਨੇ ਨਹੀਂ ਦਿੱਤੀ ਸੰਸਾਰ ਨੂੰ, ਬਿਮਾਰੀ ਮਨੁੱਖ ਨੇ ਆਪ ਪੈਦਾ ਕਰੀ ਹੈ। ਜਿੰਨੇ ਸਰੀਰ ਦੇ ਵਿੱਚ ਵਿਆਧ ਪੈਦਾ ਹੁੰਦੇ ਨੇ, ਵਿਆਧੀਆਂ ਨੇ ਜਿੰਨੀਆਂ, ਇਹ ਮਨੁੱਖ ਨੇ ਆਪ ਕਰੀਆਂ, ਜਾਂ ਤਾਂ ਗਲਤ ਖੁਰਾਕ ਹੈ, ਜਾਂ ਗਲਤ ਆਹਾਰ ਹੈ, ਜਾਂ ਗਲਤ ਪੁਸ਼ਾਕ ਹੈ। ਆਹਾਰ ਵਿਚਾਰ ਤੇ ਪੁਸ਼ਾਕ ਇਹ ਤਿੰਨ ਚੀਜ਼ਾਂ ਜਿਹੜੀਆਂ ਸੁੱਧ ਨੇ, ਉਹ ਬਿਮਾਰ ਨਹੀਂ ਕਦੇ ਵੀ ਹੋਇਆ ਕਰਦਾ। ਬਿਮਾਰ ਹੋਈ ਹੁੰਦਾ ਜਿਹੜਾ ਸੰਤੁਲਨ ਵਿਗਾੜਦਾ ਸਰੀਰ ਦਾ, ਉਹਦਾ ਸੰਤੁਲਨ ਵਿਗੜਦਾ, ਖਸਮ ਬਸਾਰ ਕੀਏ ਰਸ ਭੋਗ ਤਾਂ ਤਾਂ ਉੱਠ ਖਲੋਏ ਰੋਗ, ਉਹ ਰੋਗੀ ਹੋ ਜਾਏਗਾ। ਉਹਦੇ ਅੰਦਰ ਜਿਹੜੀ ਰਜਿਸਟੈਂਸ ਪਾਵਰ ਹੈ ਉਹ ਖਤਮ ਹੋ ਜਾਏਗੀ। ਜੇ ਅੰਦਰ ਨਾਮ ਦੀ ਕਰੰਟ ਚੱਲਦੀ ਹੈ
ਤਾਂ ਆਦਮੀ ਰੋਗੀ ਨਹੀਂ ਹੋਇਆ ਕਰਦਾ, ਰਾਜੀ ਰਿਹਾ ਕਰਦਾ। ਸੋ ਮਹਾਂਪੁਰਸ਼ ਕੀ ਕਰਦੇ ਨੇ, ਉਹਨੂੰ ਨਾਮ ਦੀ ਕਰੰਟ ਨਾਲ ਜੋੜਦੇ ਨੇ। ਇਹ ਗਿਣਤੀ ਮਿਣਤੀ ਤੋਂ ਬਾਹਰ ਜਿਨ੍ਹਾਂ ਨੂੰ ਡਾਕਟਰ ਜਵਾਬ ਦਿੰਦੇ ਨੇ ਵੀ ਤੇਰਾ ਕੁਛ ਨਹੀਂ ਬਣਦਾ ਭਾਈ, ਉਹ ਫਿਰ ਨਾਮ ਆਉਂਦੇ ਨੇ ਜਦੋਂ ਹਾਰ ਕੇ ਆਉਂਦੇ ਨੇ। ਜਿੰਨਾ ਚਿਰ ਤਾਂ ਮਨ ਵਿਚਿਤੀ ਜਾ ਵੀ ਦਵਾਈ ਲਈਏ ਕਿ ਨਾਮ ਜਪੀਏ, ਉਨਾ ਚਿਰ ਤਾਂ ਨਹੀਂ ਹੁੰਦਾ ਕਿਉਂਕਿ ਅੰਦਰ ਫੇਥ ਨਹੀਂ ਬਣਿਆ ਹੋਇਆ। ਜਦੋਂ ਪੂਰਾ ਭਰੋਸਾ ਬਣ ਜਾਵੇ ਫੇਰ ਆਵੇ, ਫੇਰ ਰੋਗੀ ਦਾ ਰੋਗ ਦੂਰ ਹੋ ਜਾਇਆ ਕਰਦਾ। ਸੋ ਸੰਤਾਂ ਕੋਲ ਦਵਾਈ ਹੁੰਦੀ ਹੈ, ਦੁੱਖ ਦੂਰ ਕਰਨ ਜੀ ਕੇ ਦਾਤਾ, ਸਾਰੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਉਹਨਾਂ ਕੋਲ ਦਵਾਈ ਹੁੰਦੀ ਹੈ। ਮਹਾਰਾਜ ਜੀ ਦੇ ਪਾਸ ਬੇਅੰਤ ਰੋਗੀ ਆਏ, ਉਹਨਾਂ ਦਾ ਜੀਵਨ ਪੜ੍ਹੋ, ਥੋੜ੍ਹਾ ਜਿਹਾ ਲਿਖਿਆ ਹੋਇਆ, ਬਹੁਤਾ ਨਹੀਂ, ਉੱਥੇ ਤਾਂ ਹਜ਼ਾਰਾਂ ਹੀ ਆਏ ਨੇ, ਮੈਂ ਦੇਖਦਾ ਰਹਿੰਦਾ ਸੀ। ਔਰ ਇਹ ਜੇ ਆਉਂਦੇ ਸੀ ਜਿਹਦਾ ਇਲਾਜ ਹੀ ਨਹੀਂ ਸੀ ਕਿਤੇ, ਤੇ ਉੱਥੇ ਆ ਕੇ ਜੋ ਜਦੋਂ ਦਵਾਈ ਦਿੱਤੀ ਉਸ ਵੇਲੇ ਰਾਜੀ ਹੋਏ। ਇੱਕ ਰਤਨ ਸਿੰਘ ਨਾਮ ਦਾ ਪ੍ਰੇਮੀ ਸੀ, ਕਲਕੱਤੇ ਰਿਹਾ ਕਰਦਾ ਸੀ। ਡਰਾਈਵਰਾਂ ਨੂੰ ਆਦਤ ਹੁੰਦੀ ਹੈ ਸਵਾਹ ਕੇ ਖਾਣ ਦੀ, ਇਹਨਾਂ ਨੂੰ ਇਹ ਤਾਂ ਪਤਾ ਨਹੀਂ ਵੀ ਹੁਣ ਮੈਂ ਖਾਈ ਜਾਂਦਾ, ਇਹ ਮੇਰੇ ਅੰਦਰ ਜਾ ਕੇ ਪੋਇਜ਼ਨ ਬਣ ਜਾਣੀ ਹੈ, ਜ਼ਹਿਰ ਬਣ ਜਾਣੀ ਹੈ, ਮੇਰੇ ਸਰੀਰ ਦੇ ਸੈੱਲ ਸਾਰੇ ਖਤਮ ਹੋ ਜਾਣੇ। ਤੇ ਨਤੀਜਾ ਕੀ ਹੋਇਆ, ਰੋਗੀ ਹੋ ਗਿਆ, ਟੀਬੀ ਹੋ ਗਈ, ਥਰਡ ਸਟੇਜ ਦੀ ਟੀਬੀ ਜਦ ਆਈ, ਜਦ ਟੀਬੀ ਦਾ ਇਲਾਜ ਨਹੀਂ ਸੀ ਹੋਇਆ ਕਰਦਾ। ਉਸ ਵੇਲੇ ਕਲਕੱਤੇ ਦੇ ਡਾਕਟਰਾਂ ਨੇ ਕਿਹਾ, ਕਹਿੰਦੇ ਰਤਨ ਸਿੰਘ ਤੂੰ ਘਰ ਚਲਿਆ ਜਾ, ਘਰ ਜਾ ਕੇ ਤੇਰੇ 10 ਦਿਨ ਦੀ ਜ਼ਿੰਦਗੀ ਹੋ ਰਹੀ, ਤੂੰ ਵੱਧ ਨਹੀਂ ਹੈ, ਤੇਰਾ ਫੇਫੜੇ ਸਾਰੇ ਖਾ ਲੈਣ। ਉਹ ਘਰ ਨਹੀਂ ਗਿਆ, ਮਹਾਰਾਜ ਜੀ ਦੇ ਕੋਲ ਆ ਗਿਆ, ਬੇਨਤੀ ਕਰੀ ਉਸਨੇ। ਮਹਾਰਾਜ ਕਹਿੰਦੇ ਚੰਗਾ ਪ੍ਰੇਮੀ ਆ ਤੂੰ ਐਂ ਕਰ। ਉਹਨੇ ਕਿਹਾ ਵੀ ਮਹਾਰਾਜ ਮੈਂ ਮਰਨ ਆਇਆ ਇੱਥੇ। ਮਹਾਰਾਜ ਕਹਿੰਦੇ ਗੁਰੂ ਘਰ ਚ ਮਰਨ ਨਹੀਂ ਆਈਦਾ, ਜ਼ਿੰਦਗੀ ਲੈਣ ਆਈਦਾ। ਕਹਿੰਦੇ ਤੂੰ ਪਾਠ ਕਰਿਆ ਕਰ। ਪਾਠ ਦੱਸ ਦਿੱਤਾ ਮਹਾਰਾਜ ਜੀ ਨੇ ਸ਼ਬਦ ਦਾ, ਤੇ ਨਾਲ ਹੁਕਮ ਦੇ ਤਾ ਕਿ ਮੂੰਹ ਬੰਨ ਲਿਆ ਕਰ, ਬਰਤਨ ਮਾਂਜੀ ਜਾਇਆ ਕਰ। ਕਈਆਂ ਨੇ ਇਤਰਾਜ਼ ਵੀ ਕਰਿਆ ਵੀ ਮਹਾਰਾਜ ਇਹਨੂੰ ਤਾਂ ਟੀਬੀ ਹੋਈ ਹੋਈ ਹੈ, ਲੇਕਿਨ ਉਸੇ ਤਰ੍ਹਾਂ ਹੁਕਮ ਮੰਨਦਾ ਰਿਹਾ। ਇੱਕ ਸਾਲ ਤੇ ਬਾਅਦ ਉਹ ਦੋਸ਼ ਤੀਰ ਮੋਢੇ ਤੇ ਚੱਕੀ ਜਾਵੇ, ਮੈਨੂੰ ਮਹਾਰਾਜ ਨੇ ਦੱਸੀ ਸੀ ਛੋਟਿਆਂ ਨੇ। ਕਹਿੰਦੇ ਇੱਕ ਇੱਥੇ ਬੈਠਾ, ਕਹਿੰਦੇ ਦੇਖੋ ਜੀ ਆਹ ਸਿੰਘ ਤਾਂ ਬੜਾ ਤਕੜਾ, ਕਹਿੰਦੇ ਦੋਸ਼ ਤੀਰ ਚੱਕੀ ਜਾਂਦਾ, ਕਹਿੰਦਾ ਮੇਰਾ ਜੀ ਕਰਦਾ ਇਹਨੂੰ ਮੈਂ 4 ਕਿਲੋ ਘਿਓ ਦੇਵਾਂ। ਉਹ ਜਦੋਂ ਸਿੱਟਿਆ ਆਇਆ, ਸੰਤਾਂ ਨੇ ਬੁਲਾਇਆ, ਕਹਿਣ ਲੱਗੇ ਰਤਨ ਸਿੰਘ ਦੱਸ ਭਾਈ ਤੈਨੂੰ 4 ਕਿਲੋ ਘਿਓ ਦਿੰਦਾ ਹੈ, ਕਿਵੇਂ ਹੋਇਆ ਸੀ? ਕਹਿੰਦਾ ਮਹਾਰਾਜ ਤੁਸੀਂ ਤਾਂ ਜਾਣੀ ਜਾਣੋ, ਕੱਤਕ ਦੀ ਪੂਰਨਮਾਸ਼ੀ ਨੂੰ ਮੈਂ ਇੱਥੇ ਆਇਆ ਸੀਗਾ, ਤੇ ਹੁਣ ਹੋਲੇ ਮਹੱਲੇ ਦੀ ਪੂਰਨਮਾਸ਼ੀ ਹੈ, ਤੇ ਜਦੋਂ ਮੈਂ ਆਇਆ ਥਰਡ ਸਟੇਜ ਦੀ ਟੀਵੀ ਤੇ ਡਾਕਟਰ ਕਹਿੰਦੇ ਸੀ 10 ਦਿਨ ਤੇ ਬਾਅਦ ਨਹੀਂ, ਪੁੱਛੋ ਮੰਡੀ ਦੇ ਰਹਿਣ ਵਾਲਾ ਸੀ ਉਹ, ਤੇ ਹੁਣ ਦੇਖ ਲਓ ਮਹਾਰਾਜ ਦੀ ਕਿਰਪਾ ਕਿ ਮੈਂ ਦੋਸ਼ ਤੀਰ ਚੱਕ ਲੈਣਾ। ਬਿਮਾਰੀ ਕਿੱਧਰ ਗਈ, ਕਿੱਧਰ ਟੀਵੀ ਦੇ ਜਨਮ ਗਏ? ਉਹ ਕਿੱਥੇ ਫੇਫੜੇ ਸੀਗੇ ਜਿਹੜੇ ਦਵਾਈਆਂ ਨਾਲ ਨਹੀਂ ਸਾਫ਼ ਹੁੰਦੇ, ਤੇ ਉਹ ਨਾਮ ਦੀ ਦਵਾਈ ਨੇ ਸਾਫ਼ ਕਰਦੇ। ਇਹ ਕੋਈ ਐਵੇਂ ਬਾਤਾਂ ਨਹੀਂ ਹੈ, ਪਰਚਾਈਆਂ ਹੋਈਆਂ ਗੱਲਾਂ ਸਾਰੀਆਂ। ਇੱਥੇ ਰੋਜ਼ ਤੁਸੀਂ ਦੇਖਦੇ ਹੋ ਬਿਮਾਰ ਆਉਂਦੇ ਨੇ, ਕੋਈ ਸੇਵਾ ਕਰਦਾ, ਕੋਈ ਘਰਾਂ 'ਚ ਪਾਠ ਕਰਦਾ। ਮੁਸ਼ਕਲ ਇਹ ਹੋ ਜਾਂਦੀ ਹੈ ਜਦ ਅਸੀਂ ਕਹਿੰਦੇ ਹਾਂ ਵੀ ਤੇਰੇ ਜਪਜੀ ਸਾਹਿਬ ਯਾਦ ਹੈ, ਕਹਿੰਦੇ ਨਾ ਯਾਦ ਨਹੀਂ, ਫਿਰ ਕਾਹਦੇ ਵਾਸਤੇ ਆਇਆ ਤੂੰ ਜੇ ਤੇਰੇ ਜਪਜੀ ਸਾਹਿਬ ਹੀ ਨਹੀਂ ਯਾਦ? ਮੂਲ ਮੰਤਰ ਯਾਦ ਹੈ, ਕਹਿੰਦੇ ਨਾ ਮੇਰੇ ਮੂਲ ਮੰਤਰ ਨਹੀਂ ਯਾਦ, ਫਿਰ ਤਾਂ ਬਿਮਾਰ ਹੋਣਾ ਹੀ ਹੈ ਭਾਈ। ਪ੍ਰਭੂ ਦਾ ਨਾਮ ਕਦੇ ਜਪਿਆ ਨਹੀਂ, ਜੇ ਜਪਿਆ ਤਾਂ ਚਿੱਤ ਲਾ ਕੇ ਨਹੀਂ ਜਪਿਆ, ਇਸ ਕਰਕੇ ਰੋਗ ਤਾਂ ਆਉਣਾ ਹੀ ਆਉਣਾ। ਜਿਹੜਾ ਬੰਦਗੀ ਕਰਦਾ ਉਹ ਰਾਜੀ ਹੋ ਜਾਂਦਾ। ਮੇਰੇ ਯਾਦ ਹੈ ਕਈ ਸਾਲ ਹੋ ਗਏ ਇੱਥੇ, ਇੱਕ ਦੋ ਮਰੀਜ਼ ਗਏ ਨੇ ਜਿਹੜੇ ਰਾਜੀ ਨਹੀਂ ਹੋਏ। ਉਹਦਾ ਮੈਂ ਪਹਿਲਾਂ ਹੀ ਕਹਿਤਾ ਸੀ, ਮੈਂ ਕਿਹਾ ਤੁਸੀਂ ਰਾਜੀ ਨਹੀਂ ਹੋਣਾ। ਕਹਿੰਦੇ ਕਿਉਂ? ਮੈਂ ਕਿਹਾ ਤੁਸੀਂ, ਤੁਹਾਡੇ ਅੰਦਰ ਭਰੋਸਾ ਨਹੀਂ ਹੈ, ਤੁਸੀਂ ਇੱਕ ਟੈਸਟ ਲੈਣ ਵਾਸਤੇ ਆਏ। ਜਿਹੜੇ ਭਰੋਸੇ ਨਾਲ ਆਉਂਦੇ ਨੇ, ਸੇਵਾ ਕਰਦੇ ਨੇ, ਦੂਸਰਾ ਉਹ ਨਹੀਂ ਰਾਜੀ ਹੁੰਦਾ ਜਿਹਨੂੰ ਮੈਂ ਇੱਥੇ ਆ ਕੇ ਕਹਾਂ ਭਾਈ ਤੂੰ ਵਿਹਲਾ ਤੁਰਿਆ ਫਿਰਦਾ, ਸੇਵਾ ਨਹੀਂ ਕਰਦਾ। ਜਿਹੜਾ ਹੱਡ ਰੱਖ ਆ ਜਾਂਦਾ ਨਾ, ਸੇਵਾ ਨਹੀਂ ਕਰਦਾ, ਬਾਬਾ ਜੀ ਨੂੰ ਦੇਖ ਲਿਆ ਫਿਰ ਤਾਂ ਚੱਕਲੀ ਟੋਕਰੀ ਨਹੀਂ, ਰਾਮਨਾਥ ਦਰਖਤ ਥੱਲੇ ਬੈਠਾ, ਉਹ ਨਹੀਂ ਰਾਜੀ ਹੁੰਦਾ, ਕਿਉਂਕਿ ਉਹਦੀ ਸੁਰਤੀ ਗੁਰੂ ਨਾਲ ਜੁੜਦੀ ਨਹੀਂ ਹੈ। ਜਿਹਦੀ ਸੁਰਤੀ ਗੁਰੂ ਨਾਲ ਜੁੜਦੀ ਹੈ, ਵਿਤੋਂ ਬਾਹਰਾ ਹੋ ਕੇ ਸੇਵਾ ਕਰਦਾ, ਉਹ ਰਾਜੀ ਹੋ ਜਾਇਆ ਕਰਦਾ। ਕਈਆਂ ਜਿਹੀਆਂ ਬਿਮਾਰੀਆਂ ਬਾਹਰੋਂ ਆਉਂਦੇ ਨੇ, ਅਮਰੀਕਾ ਤੋਂ ਆਏ, ਉੱਥੇ ਕਹਿੰਦੇ ਆਪਰੇਸ਼ਨ ਹੋਏਗਾ, ਲੇਕਿਨ ਇੱਥੇ ਸੇਵਾ ਕਰਕੇ ਰਾਜੀ ਹੋ ਗਏ। ਸੋ ਇਹ ਕੁਦਰਤ ਨਾਮ ਦੀ ਦਵਾਈ ਹੁੰਦੀ ਹੈ, ਸੰਤਾਂ ਦੇ ਕੋਲ ਹੁੰਦੀ ਹੈ, ਸੰਤਾਂ ਨੂੰ ਪਤਾ ਹੁੰਦਾ, ਉਹ ਨਾਮ ਵੱਲ ਵਿੱਤੀ ਲਾ ਦਿੰਦੇ ਨੇ, ਦੁੱਖ ਦੂਰ ਕਰਨ ਜੀ ਕਹਿ ਦਾਤਾ। ਸਰੀਰਕ ਦੁੱਖ ਵੀ ਦੂਰ ਕਰਦੇ ਨੇ, ਭਾਈਚਾਰਕ ਦੁੱਖ ਵੀ ਦੂਰ ਕਰਦੇ ਨੇ, ਆਰਥਿਕ ਦੁੱਖ ਵੀ ਦੂਰ ਕਰਦੇ ਨੇ, ਇੱਥੇ ਤੱਕ ਕਿ ਜਮਾਂ ਦਾ ਜਿਹੜਾ ਦੁੱਖ ਹੈ ਨਾ ਸਭ ਤੋਂ ਵੱਡਾ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗੇ ਤਨ ਤਾਏ, ਭੋਲ ਵੈਦ ਨਾ ਭੋਲਾ ਦਾਰੂ ਨੇ, ਉਹ ਦੁੱਖ ਜਮਾਂ ਦਾ ਵੀ ਦੂਰ ਕਰ ਦਿੰਦੇ ਨੇ, ਹੋਰ ਕਿਸੇ ਤੋਂ ਨਹੀਂ ਹੁੰਦਾ। ਕੋਈ ਦੁਨੀਆਂ 'ਚ ਐਸਾ ਨਾ ਕੋਈ ਹਕੀਮ ਹੈ ਨਾ ਕੋਈ ਡਾਕਟਰ ਹੈ ਜਿਹੜਾ ਜਮਦੂਤਾਂ ਦੇ ਦੁੱਖ ਨੂੰ ਦੂਰ ਕਰ ਦੇ, ਇਹ ਕੇਵਲ ਸੰਤਾਂ ਕੋਲ ਹੈ ਵੀ ਉਹ ਉਸ ਦੁੱਖ ਨੂੰ ਵੀ ਉਹ ਦੂਰ ਕਰ ਦਿੰਦੇ ਨੇ। ਇਸ ਤਰ੍ਹਾਂ ਮਹਾਰਾਜ ਦੇ ਜੀਵਨ ਦੇ ਅੰਦਰ ਬੇਅੰਤ ਮਸਾਲਾਂ ਨੇ, ਪੜ੍ਹੇ ਲਿਖੇ ਬੰਦੇ ਵੀ ਆਏ, ਦੂਸਰੇ ਵੀ ਆਏ, ਇੱਕ ਰਜਿੰਦਰ ਸਿੰਘ ਸੀ ਗਠੀਆ ਹੋਇਆ, ਇਨਕਮ ਟੈਕਸ ਆਫਿਸਰ ਸੀ, ਉਹਨੇ ਮੈਨੂੰ ਸਾਰੀ ਆਪਣੀ ਆਪਾਂ ਹੱਡ ਬੀਤੀ ਦੱਸੀ, ਤੇ ਇਸ ਤਰ੍ਹਾਂ ਦੇ ਨਾਲ ਇੱਕ ਨਹੀਂ ਬੇਅੰਤ ਡਾਕਟਰ ਵੀ ਆਏ। ਇੱਕ ਦਿਨ ਆਪਣੇ ਡਾਕਟਰ ਪ੍ਰੀਤਮ ਸਿੰਘ ਹੁੰਦੇ ਇੱਥੇ CM, ਉਹਨਾਂ ਦਾ ਪੇਟ ਦੁਖਣ ਲੱਗ ਗਿਆ, ਛੋਲੇ ਖਾ ਲਏ ਉਹਨਾਂ ਨੇ, ਪੇਟ ਦੁਖਣ ਲੱਗ ਗਿਆ। ਉਸ ਵੇਲੇ ਹਸਪੀਟਲ ਨੂੰ ਨਾ ਜਾਣ, ਉਧਰੋਂ ਟੈਲੀਫੋਨ ਆਇਆ ਵੀ ਮਰੀਜ਼ ਦੀ ਜਾਨ ਨਿਕਲ ਜਾਏਗੀ, ਛੇਤੀ ਆਓ। ਉਸੇ ਵੇਲੇ ਤਿਆਰ ਹੋ ਕੇ ਚਲੇ ਗਏ, ਮਹਾਰਾਜ ਕੋਲ ਆ ਗਏ, ਕਹਿੰਦੇ ਮਹਾਰਾਜ ਮਰੀਜ਼ ਦੀ ਜਾਨ ਨਿਕਲਣ ਵਾਲੀ ਹੈ, ਜੇ ਮੈਂ ਨਾ ਗਿਆ ਮੇਰਾ ਪੇਟ ਬਹੁਤ ਦੁਖ ਰਿਹਾ। ਮਹਾਰਾਜ ਕਹਿੰਦੇ ਜਾਓ ਤੁਸੀਂ ਡਿਊਟੀ ਕਰੋ। ਇੱਕ ਪੁੜੀ ਦੇ ਵਿੱਚ ਚੂਰਨ ਪਿਆ ਸੀ, ਉਹ ਫੜਾ ਤਾ, ਕਹਿੰਦੇ ਲੈ ਇਹਨੂੰ ਖਾ ਲੈ, ਪਾਣੀ ਨਾ ਲੈ। ਉੱਥੇ ਚਲਿਆ ਗਿਆ, ਜਾ ਕੇ ਸਾਰਾ ਦਿਨ ਆਪਰੇਸ਼ਨ ਕਰਦਾ ਰਿਹਾ। ਇਧਰਲੇ ਪਾਸੇ ਮਹਾਰਾਜ ਜੀ ਦਾ ਪੇਟ ਦੁਖਣ ਲੱਗ ਗਿਆ, ਦੁੱਖ ਟ੍ਰਾਂਸਫਰ ਕਰ ਲਿਆ, ਖਿੱਚ ਕੇ ਆਪਣੇ ਉੱਤੇ ਲੈ ਲਿਆ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਐਂ ਵੀ ਹੋ ਜਾਂਦਾ। ਬਾਬਾ ਸ੍ਰੀ ਚੰਦ ਜਦੋਂ ਜਹਾਂਗੀਰ ਨੂੰ ਮਿਲਣ ਵਾਸਤੇ ਗਏ ਤਾਂ ਉਸ ਵੇਲੇ ਆਪਨੇ ਕੰਬਲੀ ਲਾਹ ਕੇ ਰੱਖ ਦਿੱਤੀ ਤਾਂ ਉਹ ਕੰਬਲੀ ਟੱਪੀ ਜਾਂਦੀ ਹੈ। ਜਹਾਂਗੀਰ ਕਹਿਣ ਲੱਗਿਆ ਬਾਬਾ ਜੀ ਇਹ ਕੰਬਲੀ ਥੱਲੇ ਕੀ ਲਕੋਇਆ ਟੱਪੀ ਜਾਂਦੀ ਹੈ? ਬਾਬਾ ਸ੍ਰੀ ਚੰਦ ਕਹਿੰਦੇ ਬੁਖਾਰ ਚੜਿਆ ਹੋਇਆ ਸੀ ਸਾਨੂੰ ਬਹੁਤ ਜ਼ਿਆਦਾ, ਹੁਣ ਤੇਰੇ ਨਾਲ ਗੱਲ ਕਰਨੀ ਆ, ਅਸੀਂ ਥੋੜ੍ਹੀ ਦੇਰ ਵਾਸਤੇ ਲਾਹ ਕੇ ਰੱਖਤਾ ਕੰਬਲੀ ਨੂੰ ਚੜਾਤਾ। ਕਹਿੰਦਾ ਮਹਾਰਾਜ ਐਂ ਵੀ ਹੋ ਜਾਂਦਾ ਹੈ, ਮੈਨੂੰ ਵੀ ਚੜ ਸਕਦਾ? ਕਹਿੰਦੇ ਲੈ ਆ ਜਾ। ਕਹਿੰਦੇ ਇੱਥੇ ਉਹ ਤਖ਼ਤ ਤੇ ਬੈਠਾ ਟੱਪੇ, ਹੋਰੇ ਕੁਛ ਹੋਣ ਲੱਗ ਗਿਆ। ਕਹਿੰਦਾ ਬਾਬਾ ਜੀ ਛੇਤੀ ਲਾਹੋ ਛੇਤੀ ਲਾਹੋ। ਮੈਂ ਤਾਂ ਕਹਿੰਦਾ ਗਿਆ, ਇੰਨਾ ਜ਼ੋਰਦਾਰ ਬੁਖਾਰ ਹੈ। ਕਹਿੰਦੇ ਚੱਲ ਫਿਰ ਕੰਬਲੀ ਨੂੰ ਚੜ ਜਾ। ਇਹ ਮਾਮੂਲੀ ਗੱਲਾਂ ਨੇ ਮਹਾਰਾਜ ਜੀ। ਉਹ ਫਿਰ ਜਦੋਂ ਅਸੀਂ ਟੈਲੀਫੋਨ ਕਰਿਆ ਵੀ ਮਹਾਰਾਜ ਜੀ ਦੇ ਪੇਟ 'ਚ ਦਰਦ ਹੋਣ ਲੱਗ ਗਿਆ, ਉਹਨੂੰ ਪਤਾ ਸੀ ਵੀ ਮੈਂ ਸਵੇਰੇ ਮਿਲਿਆ ਅਤੇ ਮੈਂ ਬੇਨਤੀ ਕਰੀ ਹੈ। ਉਸ ਵੇਲੇ ਡਾਕਟਰਾਂ ਦੀ ਟੀਮ ਲੈ ਆਇਆ, ਉਹ ਜਦੋਂ ਐਗਜ਼ਾਮਿਨ ਕਰਿਆ ਉਹ ਕਹਿੰਦਾ ਮਹਾਰਾਜ ਐਗਜੈਕਟਲੀ ਉਹੀ ਬਿਮਾਰੀ ਹੈ ਜਿਹੜੀ ਮੈਨੂੰ ਸੀ। ਮਹਾਰਾਜ ਹੱਸਣ ਲੱਗ ਗਏ, ਕਹਿੰਦੇ ਤਾਂ ਆਪਰੇਸ਼ਨ ਕਰਨੇ ਸੀ, ਅਸੀਂ ਵਿਹਲੇ ਬੈਠੇ ਸੀ। ਅਸੀਂ ਕਿਹਾ ਵੀ ਚੱਲ ਡਾਕਟਰ ਆਪਰੇਸ਼ਨ ਕਰਿਆ ਵੇ, ਅਤੇ ਸਾਡਾ ਕੀ ਅੱਜ ਤਾਂ ਵਿਹਲੇ ਮੰਜੇ 'ਤੇ ਹੀ ਬੈਠੇ ਹਾਂ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਸੋ ਇਸ ਤਰ੍ਹਾਂ ਦੇ ਨਾਲ ਬੇਅੰਤ ਇੱਕ ਦੋ ਚਾਰ ਦਸ ਨਹੀਂ ਹੈ, ਬਹੁਤ ਜ਼ਿਆਦਾ। ਸੋ ਉਸ ਤੋਂ ਬਾਅਦ ਹੋਇਆ ਕਰਦਾ ਸੂਰ ਵੀਰ ਬਚਨ ਕਹਿ ਬਲੀ, ਉਹਨਾਂ ਦੇ ਜੋ ਮੁੱਖ ਤੋਂ ਬਚਨ ਨਿਕਲ ਗਿਆ ਨਾ ਉਹ ਬਲੀ ਹੋਇਆ ਕਰਦੇ ਨੇ, ਉਹ ਨਹੀਂ ਟਲਿਆ ਕਰਦਾ। ਅੰਡਜ ਜੇਰਜ ਸਿਹਤਜ ਉਤਬਜ, ਸਾਰੀਆਂ ਵਿਨਾਸ਼ ਹੋ ਜਾਣ, ਪ੍ਰਕਿਰਤੀ ਦੇ ਸਾਰੀ ਵਿਨਾਸ਼ ਹੋ ਜਾਏ, ਲੇਕਿਨ ਮਹਾਂਪੁਰਸ਼ਾਂ ਦਾ ਕਿਹਾ ਹੋਇਆ ਬਚਨ ਨਹੀਂ ਬਦਲਿਆ ਕਰਦਾ। ਉਹਨਾਂ ਦੇ ਬਚਨਾਂ ਨੂੰ ਜੇ ਗਿਣ ਲੱਗੀਏ ਕੋਈ ਹਿਸਾਬ ਕਿਤਾਬ ਤੋਂ ਬਾਹਰ ਹੈ, ਲੇਕਿਨ ਇੱਕ ਮਸ਼ਹੂਰ ਬਾਤ ਜੋ ਸਭ ਨੂੰ ਪਤਾ ਉਹ ਇਹ ਹੈ ਕਿ ਜਦ ਮੈਂ UP ਹੁੰਦਾ, ਇੱਕ ਦਿਨ ਮਹਾਰਾਜ ਜੀ ਆਏ ਹੋਏ ਸੀਗੇ ਹਾਪੜ, ਉੱਥੇ ਮੈਂ ਆਇਆ ਤਾਂ ਉੱਥੇ ਇੱਕ ਪ੍ਰੇਤ ਖੇਲੇ ਕਿਸੇ ਦੇ ਵਿੱਚ ਬੰਦੇ ਦੇ, ਮੈਂ ਵੀ ਉੱਥੇ ਖੜ ਗਿਆ। ਮੈਂ ਕਿਹਾ ਕੀ ਕਰਦਾ? ਕਹਿੰਦੇ ਜੀ ਪ੍ਰੇਤ ਹੈ। ਮੈਂ ਕਿਹਾ ਪ੍ਰੇਤ ਵੀ ਹੁੰਦੇ ਨੇ ਕਦੇ, ਸਿੰਘ 'ਚ ਪ੍ਰੇਤ ਕੀ ਆਵੇ? ਕਹਿੰਦੇ ਤੁਸੀਂ ਗੱਲ ਕਰ ਲਓ। ਮੈਂ ਕਿਹਾ ਮੇਰੇ ਨਾਲ ਕਰ ਲੂ, ਗੱਲ ਕਰਾਉਣ ਲੱਗੇ ਮੇਰੇ ਨਾਲ ਗੱਲ ਨਾ ਕਰੀ, ਮੇਰੇ ਮੂੰਹੋਂ ਨਿਕਲ ਗਿਆ ਵੀ ਤੈਨੂੰ ਮੈਂ ਮਹਾਂਪੁਰਸ਼ਾਂ ਨਾਲ ਮਿਲਾ ਦੂੰ। ਉਹ ਕਹਿੰਦਾ ਮਿਲਾ ਦੋਗੇ? ਕਈ ਦਿਨ ਦਾ ਰੁਕਿਆ ਹੋਇਆ ਸੀ ਉੱਥੇ। ਮੈਂ ਕਿਹਾ ਹਾਂ। ਕਹਿੰਦਾ ਚੰਗਾ। ਮੈਂ ਮਹਾਰਾਜ ਜੀ ਨੂੰ ਜਾ ਕੇ ਬੇਨਤੀ ਕਰੀ, ਉਹਦੇ ਨਾਲ ਗੱਲਬਾਤ ਕਰੀ, ਸਮਝੀ ਸਾਰੀ। ਮਹਾਰਾਜ ਕਹਿੰਦੇ ਨਾ ਅਸੀਂ ਨਹੀਂ ਭੂਤਾਂ ਪ੍ਰੇਤਾਂ ਨਾਲ ਗੱਲ ਕਰਨੀ, ਕਹਿੰਦੇ ਇੱਥੇ ਤਾਂ ਭੂਤਾਂ ਵਾਲੇ ਆਉਣ ਲੱਗ ਜਾਣਗੇ, ਆਪਾਂ ਕੀਰਤਨ ਕਰੀਏ ਭੂਤਾਂ ਨੂੰ ਭੂਤਾਂ ਵਾਲਿਆਂ ਨੂੰ ਕਰੀ। ਫਿਰ ਮੈਂ ਦੱਸਿਆ ਮਹਾਰਾਜ ਮੈਨੂੰ ਐਂ ਕਹਿੰਦਾ ਬਈ ਮੈਂ ਇਰਾਨ ਤੋਂ ਆਇਆ ਸੀ ਤੇ ਆ ਮੁਗਲ ਖੇੜੀ ਹਸਨਪੁਰ ਤਹਿਸੀਲ ਦੇ ਵਿੱਚ ਸਾਰਨਪੁਰ ਜ਼ਿਲ੍ਹੇ ਚ ਇੱਥੇ ਮੈਂ ਰਿਹਾ 36 ਸਾਲ ਮੈਂ ਇੱਥੇ ਤਪੱਸਿਆ ਕਰੀ ਲੇਕਿਨ ਮੈਂ ਨਗੁਰਾ ਸੀਗਾ ਨਗੁਰਾ ਹੋਣ ਕਰਕੇ ਮੈਨੂੰ ਥਾਂ ਨਹੀਂ ਮਿਲਿਆ ਦਰਗਾਹ ਚ ਮੈਂ ਪ੍ਰੇਤ ਬਣ ਗਿਆ ਕੁਛ ਮੇਰੇ ਲੁਕਵੇਂ ਕੁਕਰਮ ਸੀ ਜਿਹਨਾਂ ਕਰਕੇ ਮੈਨੂੰ ਨਰਕ ਮਿਲਣਾ ਉਹ ਮੈਂ ਕਿਹਾ ਬਹੁਤ ਘਬਰਾਉਂਦਾ ਮਹਾਰਾਜ ਪੀਰ ਹੈ ਕੋਈ ਜਾਂ ਕੋਈ ਮੌਲਵੀ ਹੈ ਵੱਡਾ ਭਾਈ ਹੁਣ ਸ਼ਰਨ ਵਿੱਚ ਆਇਆ ਕਿਰਪਾ ਕਰੋ ਕਹਿੰਦੇ ਜੇ ਇਹਨੂੰ ਰੱਖ ਲਿਆ ਫੇਰ ਤਾਂ ਕਹਿੰਦੇ ਕੱਲ ਨੂੰ ਦਰਵਾਜ਼ਾ ਖੁੱਲ ਜਾਣਾ ਭੂਤ ਇੱਥੇ ਇਕੱਠੇ ਹੋ ਜਾਣੇ ਕਿਵੇਂ ਨਾ ਕਿਵੇਂ ਕਰਕੇ ਮਹਾਰਾਜ ਜੀ ਨੂੰ ਮੈਂ ਮਨਾ ਲਿਆ ਮੈਂ ਫਾਰਨ ਚਲਿਆ ਗਿਆ ਉਦਣ ਵਾਪਸ ਚਲਿਆ ਗਿਆ ਆਪਣੇ ਤੇ ਉੱਥੋਂ ਜਾ ਕੇ ਰਾਤ ਨੂੰ ਚਲਿਆ ਗਿਆ ਸਵੇਰੇ ਹੀ ਮੈਂ ਫੇਰ ਆ ਗਿਆ ਉਸ ਵੇਲੇ ਮੇਰੀ ਗੈਰ ਹਾਜ਼ਰੀ ਦੇ ਅੰਦਰ ਮਹਾਰਾਜ ਜੀ ਨੇ ਬੁਲਾਇਆ ਉਹ ਆਇਆ ਨਾ ਮੈਂ ਕਿਹਾ ਤੈਨੂੰ ਮਹਾਰਾਜ ਜੀ ਬੁਲਾਉਂਦੇ ਆ ਤੂੰ ਗਿਆ ਕਿਉਂ ਨਹੀਂ ਕਹਿੰਦਾ ਮੈਂ ਕਿਵੇਂ ਜਾਵਾਂ ਤੁਹਾਨੂੰ ਦੀਂਦਾ ਨਹੀਂ ਮੈਨੂੰ ਦੀਂਦਾ ਮੈਂ ਕਿਹਾ ਕੀ ਦਿੰਦਾ ਤੈਨੂੰ ਸਾਡੇ ਨਾਲੋਂ ਜ਼ਿਆਦੇ ਕਹਿੰਦਾ ਮੈਨੂੰ ਜਲਾਲ ਨਜ਼ਰ ਆ ਰਿਹਾ ਜਲਾਲ ਕਹਿੰਦਾ ਦੂਰ ਦੂਰ ਤੱਕ ਮੈਂ ਕੋਈ ਵੀ ਬਦਲੂ ਇੱਥੇ ਆ ਨਹੀਂ ਸਕਦੀ ਦੂਰ ਦੂਰ ਤੱਕ ਜਿਹਨੂੰ ਔਰਾ ਕਹਿੰਦੇ ਨੇ ਕਿਸੇ ਦਾ ਔਰਾ ਕਮਜ਼ੋਰ ਹੁੰਦਾ ਕਿਸੇ ਦਾ ਬਹੁਤ ਭਰਮਾ ਜਲਾਲ ਵਾਲਾ ਹੁੰਦਾ ਕਹਿੰਦਾ ਮੈਂ ਉਹਦੇ 'ਚ ਦਾਖਲ ਨਹੀਂ ਹੋ ਸਕਦਾ ਜਦ ਤੱਕ ਮਹਾਂਪੁਰਸ਼ ਮੈਨੂੰ ਜਲਾਲ ਦੇ ਵਿੱਚੋਂ ਨਾ ਕੱਢਣ ਮੈਂ ਉਹ ਸੱਦ ਨੂੰ ਪਾਰ ਨਹੀਂ ਕਰ ਸਕਦਾ ਇਹ ਗੱਲਾਂ ਬੜੀਆਂ ਅਜੀਬ ਜਿਹੀਆਂ ਲੱਗਦੀਆਂ ਕਿਉਂਕਿ ਸੁਣੀਆਂ ਨਹੀਂ ਕਦੇ ਕਿਸੇ ਜਲਾਲ ਦੀ ਮੈਂ ਗੱਲ ਕਰਦਾ ਆ ਬੀਬੀ ਜੀ ਦੇ ਪਿਤਾ ਜੀ ਤੁਹਾਡੇ ਦੇ ਇਹ ਗਲੀ 'ਚ ਤੁਰੇ ਜਾਂਦੇ ਨੇ ਹਰ ਵਕਤ ਨਾਮ 'ਚ ਰਹਿੰਦੇ ਸੀ ਅਤੇ ਇਹਨਾਂ ਦੀ ਰਿਸ਼ਤੇਦਾਰ ਕੋਈ ਭਰਜਾਈ ਲੱਗਦੀ ਸੀ ਉਹ ਅੰਦਰ ਕਿਸੇ ਪ੍ਰੇਤ ਨੇ ਫੜੀ ਹੋਈ ਸੀ ਆਲੇ ਦੁਆਲੇ ਖੜੇ ਸੀ ਲੋਕ ਉੱਥੇ ਪਈ ਪਈ ਕਹਿਣ ਲੱਗ ਗਈ ਕਹਿੰਦੀ ਹੀਰਾ ਸਾਹਿਬ ਮੈਂ ਜਾਣੀ ਹਾਂ ਇੰਨਾ ਕਹਿ ਕੇ ਛੱਡ ਗਈ ਉਹਨਾਂ ਦੀ ਭੂਆ ਸੀ ਬਾਹਰ ਨਿਕਲੀ ਕਹਿੰਦੀ ਵੇ ਪੁੱਤਰ ਅੰਦਰ ਆ ਤੂੰ ਕਹਿੰਦੇ ਤੇਰੀ ਭਰਜਾਈ ਸੀ ਇਹਦੇ 'ਚ ਭੂਤ ਨਹੀਂ ਆਈ ਹੋਈ ਸੀ ਜਦ ਤੂੰ ਗਲੀ 'ਚ ਤੁਰਿਆ ਜਾਂਦਾ ਕਹਿੰਦੇ ਦੇਖ ਕੇ ਸਾਨੂੰ ਤਾਂ ਪਤਾ ਨਹੀਂ ਤੂੰ ਆ ਰਿਹਾ ਪਰ ਉਹਦੇ ਇੰਨਾ ਸੇਕ ਲੱਗਿਆ ਤੇਰਾ ਨੱਠ ਗਈ ਬਈ ਤੂੰ ਹੁਣ ਕਿਰਪਾ ਕਰ ਬਾਪੂ ਜੀ ਕਹਿੰਦੇ ਨਾਮ 'ਚ ਤਾਕਤ ਹੁੰਦੀ ਹੈ ਉਹਨਾਂ ਨੇ ਕਾਗਜ਼ ਲਿਆ ਵੈਗਰੂ ਲਿਖਤਾ ਕਮਾਇਆ ਹੋਇਆ ਵੈਗਰੂ ਕਹਿੰਦੇ ਆਇਆ ਕਰਿਓ ਜਦ ਹੁਣ ਆਊ ਨਾ ਆਹ ਜਿਹੜਾ ਕਾਗਜ਼ ਹੈ ਇਹਦੇ ਮੂਹਰੇ ਕਰ ਦੇ ਉਹ ਜਦ ਫੇਰ ਆਈ ਕਾਗਜ਼ ਕਰਿਆ ਮੁੜ ਕੇ ਨਹੀਂ ਆਈ ਛੱਡ ਗਈ ਤੂਕਾ ਮਾਰਦੀ ਨੱਠ ਇਹ ਨਾਮ ਦਾ ਕਮਾਏ ਹੋਏ ਦਾ ਬਲ ਹੁੰਦਾ ਹੈ ਤੇ ਨਾਮ ਵਾਲਾ ਜਿੱਥੇ ਤੁਰਿਆ ਜਾਂਦਾ ਉੱਥੇ ਨਾਮ ਏ ਨਾਮ ਹੁੰਦਾ ਉਹਦੇ ਆਲੇ ਦੁਆਲੇ ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠੀਆਂ ਜਿਹੜੇ ਟੁੱਟੇ ਹੋਏ ਬੰਦੇ ਹੁੰਦੇ ਨੇ ਉਹਨਾਂ ਦੇ ਮੁੱਖ ਚੋਂ ਵੀ ਵਾਹਿਗੁਰੂ ਵਾਹਿਗੁਰੂ ਨਿਕਲਣ ਲੱਗ ਜਾਂਦਾ ਨਾਮ ਦਾ ਪ੍ਰਤਾਪ ਹੈ ਸਰ ਤੇ ਉਹਦੇ ਅੰਦਰ ਆਉਂਦੀ ਸਾਰ ਸ਼ਾਂਤੀ ਹੋ ਜਾਂਦੀ ਹੈ ਤੇ ਚਿੱਤ ਲੱਗ ਜਾਂਦਾ ਕੋਈ ਯਤਨ ਕਰਨ ਦੀ ਲੋੜ ਨਹੀਂ ਰਹਿੰਦੀ ਸਾਧਕਾ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਧੋਤ ਨਿਹਾਲ ਦਰਸ਼ਨ ਕਰਦੀ ਸਾਰ ਉਹਦੀ ਬਿਰਤੀ ਲੱਗ ਜਾਂਦੀ ਹੈ ਪੂਰਨ ਸਾਧੂ ਦੀ ਨਿਸ਼ਾਨੀ ਹੋਇਆ ਕਰਦੀ ਸੋ ਮੈਂ ਮਹਾਰਾਜ ਜੀ ਕੋ ਬੇਨਤੀ ਕਰੀ ਮੈਂ ਮਹਾਰਾਜ ਐਂ ਕਹਿੰਦਾ ਹੱਸ ਪਏ ਕਹਿੰਦੇ ਬੜਾ ਕੁਝ ਜਾਣਦਾ ਹੈ ਮੈਂ ਮਹਾਰਾਜ ਪੜ੍ਹਿਆ ਲਿਖਿਆ ਤੁਸੀਂ ਗੱਲ ਕਰਕੇ ਦੇਖੇ ਕਹਿੰਦੇ ਚੰਗਾ ਕਹਿ ਦਿਓ ਫਿਰ ਸਵੇਰੇ ਆ ਜਾਵੇ ਕੁਰਸੀ ਤੇ ਦੂਸਰੇ ਦਿਨ ਗਿਆ ਰੋਈ ਗਿਆ ਮਹਾਰਾਜ ਜੀ ਉੱਠ ਕੇ ਚਲੇ ਗਏ ਤੀਸਰੇ ਦਿਨ ਫੇਰ ਗਿਆ ਤਾਂ ਉਸ ਵੇਲੇ ਮਹਾਰਾਜ ਨੇ ਅੰਦਰ ਬੁਲਾ ਲਿਆ ਬਾਹਰ ਲੋਕਾਂ ਨੇ ਉਹਦੇ ਸਾਰੇ ਬਿਆਨ ਟੇਪ ਦੇ ਵਿੱਚ ਲੈ ਲਏ ਉਹ ਟੇਪਾਂ ਅੱਜ ਕੱਲ੍ਹ ਵੀ ਮਿਲਦੀਆਂ ਪਰ ਉਹ ਟੇਪ ਹੋਰ ਹੈ ਹੋਰ ਨੇ ਉਹਦੇ ਬਾਅਦ ਮਹਾਰਾਜ ਜੀ ਕਹਿਣ ਲੱਗੇ ਕੀ ਚਾਹੁੰਦਾ ਰੋਈ ਨਾ ਹੁਣ ਕਹਿੰਦਾ ਹਜ਼ੂਰ ਮੈਂ ਦੁਖੀ ਹਾਂ ਬਹੁਤ ਮੇਰੀ ਨਿਜ਼ਾਤ ਕਰਾ ਦਿਓ ਨਿਜ਼ਾਤ ਨਿਜ਼ਾਤ ਆਪਾਂ ਮੁਕਤੀ ਕਹਿੰਦੇ ਹਾਂ ਉਹ ਨਿਜ਼ਾਤ ਕਹਿੰਦੇ ਨੇ ਮਹਾਰਾਜ ਦੇ ਮੁਖ ਤੋਂ ਨਿਕਲ ਗਿਆ ਵੀ ਨਿਜ਼ਾਤ ਤਾਂ ਜਿਹੜੀ ਹੈ ਇਹ ਤੂੰ ਕਿਹੜੀ ਨਿਜ਼ਾਤ ਚਾਹੁੰਦਾ ਪ੍ਰੇਤ ਪਿੰਜਰ ਚੋਂ ਛੁੱਟੀ ਚਾਹੁੰਦਾ ਜਾਂ ਕਿ ਤੂੰ ਮੁਕਤੀ ਚਾਹੁੰਦਾ ਜੇ ਤੂੰ ਨਿਜ਼ਾਤ ਅਸਲੀ ਚਾਹੁੰਦਾ ਤਾਂ ਮਨੁੱਖ ਬਣਨਾ ਪਏਗਾ ਤੇ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰ ਦਰਜਿਆਂ 'ਚ ਹੀ ਲੰਘ ਕੇ ਫੇਰ ਇਹ ਮੁਕਤੀ ਮਿਲਦੀ ਹੈ ਉਹ ਹੁਸ਼ਿਆਰ ਸੀ ਕਹਿਣ ਲੱਗਿਆ ਮਹਾਰਾਜ ਮੈਂ ਤਾਂ ਨਿਜ਼ਾਤ ਉਹੀ ਇਹੀ ਚਾਹੁੰਦਾ ਦੂਈ ਨਹੀਂ ਚਾਹੁੰਦਾ ਉਹਨੇ ਕਿਹਾ ਵੀ ਜੇ ਮੈਨੂੰ ਇੱਥੋਂ ਕੱਢਦਾ ਖਬਰਾਂ ਕਿੱਧਰ ਜਾਊ ਮਹਾਰਾਜ ਕਹਿੰਦੇ ਫੇਰ ਤੈਨੂੰ ਮਨੁੱਖ ਬਣਨਾ ਪੈਣਾ ਨਾ ਲਿਆ ਕੋਕੇ ਕੋਲ ਲਿਆ ਲਿਆਂਦਾ ਵੀ ਉੱਥੇ ਭੇਜ ਦੀਏ ਕਹਿੰਦਾ ਮਹਾਰਾਜ ਇੱਕ ਮਿੰਟ ਜਦੇ ਫੇਰ ਆ ਗਿਆ ਕਹਿੰਦਾ ਨਾ ਮਹਾਰਾਜ ਉੱਥੇ ਤਾਂ ਕਾਰਾਂ ਦੀਆਂ ਲਾਈਨਾਂ ਲੱਗੀਆਂ ਖੜੀਆਂ ਮੈਂ ਤਾਂ ਨਾਮ ਨਹੀਂ ਜਪ ਸਕਣਾ ਆ ਗੁਰਦੇਵ ਸਿੰਘ ਪਿਛਲੇ ਸਾਲ ਇੱਥੇ ਆਇਆ ਸੀ, ਇਹਨੇ ਗਰਦਨ ਜੀ ਕੱਢ ਕੇ ਐਂ ਦੇਖ ਲਈ ਮਹਾਰਾਜ ਜੀ ਨੇ ਦੇਖ ਲਿਆ। ਕਹਿੰਦੇ ਉਰਿਆ ਤੂੰ ਵੀ, ਕਹਿੰਦੇ 10-15 ਸਾਲ ਦਾ ਤੁਰਿਆ ਫਿਰਦਾ ਜਿੱਤ ਵਿੱਚ ਲੈ ਕੇ, ਬਈ ਸੰਤਾਂ ਦੀ ਸੇਵਾ ਕਰਾਂ ਤਾਂ ਮੈਨੂੰ ਪੁੱਤਰ ਦੀ ਪ੍ਰਾਪਤੀ ਹੋ ਜਾਏ, ਤੇਰੇ ਘਰ ਭੇਜ ਦੀਏ। ਕਹਿੰਦਾ ਹਾਂ ਮਹਾਰਾਜ। ਕਹਿੰਦੇ ਲੈ ਵੀ ਇਹਦੇ ਘਰ ਚਲਿਆ ਜਾ। ਉਹ ਰਾਤ ਨੂੰ ਅਸੀਂ ਇਕੱਠੇ ਪਏ ਹਾਂ, ਮੈਨੂੰ ਕਹਿਣ ਲੱਗਿਆ ਗੁਰਦੇਵ ਸਿੰਘ, ਕਹਿੰਦਾ ਪੁੱਤਰ ਵੀ ਮੰਗਿਆ ਪ੍ਰੇਤ ਹੀ ਆਊ ਕਹਿੰਦਾ ਮੇਰੇ ਘਰ, ਕਹਿੰਦਾ ਮੈਂ ਡਰਦਾ। ਉਹ ਰਾਤ ਨੂੰ ਪਏ ਜਦ ਅਸੀਂ ਉੱਪੜ ਬਾਹਰ 3 ਵਾਰੀ ਉੱਠਿਆ, ਮੈਂ ਕਿਹਾ ਤੈਨੂੰ ਕੀ ਹੋ ਗਿਆ? ਕਹਿੰਦਾ ਪਤਾ ਨਹੀਂ ਮੇਰੇ 'ਤੇ ਤਾਂ ਦਬਾਏ ਬੜਾ ਪੈਂਦਾ। ਜਦ ਅਸੀਂ ਸਵੇਰੇ ਆਏ ਉਹ ਫਿਰ ਉਹਦੇ 'ਚ ਬੋਲੇ ਹੱਸੇ, ਮੈਂ ਕਿਹਾ ਤੂੰ ਹੱਸਦਾ, ਸੁਲੇਮਾਨ ਸੀ ਉਹਦਾ ਨਾਮ, ਮੈਂ ਸੁਲੇਮਾਨ ਤੂੰ ਹੱਸਦਾ? ਕਹਿੰਦਾ ਰਾਤ ਮੈਂ 3 ਦਫ਼ਾ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ, ਕਹਿੰਦਾ ਡਰ ਕਰ ਉੱਠ ਖੜਦੇ ਤੇ, ਮੈਂ ਕਿਹਾ ਤੂੰ ਇਹੋ ਜਿਹੇ ਸ਼ਰਾਰਤਾਂ ਕਰਦਾ, ਤੈਂ ਪੁੱਤਰ ਬਣਨਾ ਇਹਦਾ, ਤੂੰ ਡਰਾਉਣ ਲੱਗਿਆ ਬਾਪੂ ਨੂੰ। ਇਸ ਤਰ੍ਹਾਂ ਦੇ ਨਾਲ ਇਹ ਮਹਾਰਾਜ ਨੇ ਸਾਰੀ ਸੰਗਤ ਦੇ ਸਾਹਮਣੇ ਕਹਿਤਾ। ਹੁਣ ਬਹੁਤਿਆਂ ਨੂੰ ਪਤਾ ਸੀ ਵੀ ਇਹਦੀ ਵਾਈਫ ਦਾ ਆਪਰੇਸ਼ਨ ਹੋਇਆ ਹੋਇਆ, ਛੋਟਾ ਆਪਰੇਸ਼ਨ, ਡਾਕਟਰਾਂ ਨੇ ਕਹਿਤਾ ਵੀ ਇਹਦੇ ਬੱਚਾ ਨਹੀਂ ਹੋ ਸਕਦਾ। ਉਹਨੇ ਨਾ ਦੱਸਿਆ, ਮੈਂ ਕਿਹਾ ਗੁਰਦੇਵ ਸਿੰਘ ਤੂੰ ਮਹਾਰਾਜ ਨੂੰ ਦੱਸ ਦੇਣਾ ਸੀ, ਅਗਰ ਹੁਣ ਤਾਂ ਤੂੰ ਜਮਾਂ ਹੀ ਟੈਸਟ ਲੈਣ ਲੱਗ ਗਏ ਤੁਸੀਂ। ਕਹਿੰਦਾ ਮੈਨੂੰ ਤਾਂ ਧਿਆਨ ਹੀ ਨਹੀਂ ਆਇਆ। ਸੰਗਤ ਨੇ ਕਿਹਾ ਤੇ ਸੰਗਤ ਵਿੱਚੋਂ ਕਈ ਸਰੀਰ ਐਸੇ ਸੀ ਉਹ ਕਹਿਣ ਲੱਗੇ ਵੀ ਜੇ ਨਾ ਹੋਇਆ ਫਿਰ ਕੀ ਹੋਊ, ਐਸੇ ਵੀ ਸ਼ੱਕ ਹੁੰਦੇ ਨੇ ਮਹਾਂਪੁਰਸ਼ਾਂ। ਮੈਂ ਕਿਹਾ ਨਾ ਦਾ ਸਵਾਲ ਕਿਵੇਂ ਹੁੰਦਾ, ਤੁਹਾਨੂੰ ਪਤਾ ਹੀ ਨਹੀਂ ਵੀ ਇਹ ਮਹਾਤਮਾ ਨੇ, ਮਹਾਤਮਾ ਦਾ ਬੋਲ ਨਹੀਂ ਟਲਦਾ ਹੁੰਦਾ ਕਦੇ, ਮੈਡੀਕਲ ਸਾਇੰਸ ਸਭ ਨਵੀਂ ਬਣ ਜਾਏਗੀ, ਲੇਕਿਨ ਹੁੰਦਾ ਨਹੀਂ, ਸਭ ਕੁਝ ਵਾਹਿਗੁਰੂ ਕਰੇਗਾ, ਉਹਨੂੰ ਚਾਹੇ ਦੁਬਾਰਾ ਨਾ ਕਰਨਾ ਪਵੇ। ਕਈ ਪ੍ਰੇਮੀਆਂ ਦਾ ਖਿਆਲ ਹੁੰਦਾ ਵੀ ਐਂ ਵੀ ਹੋ ਜਾਂਦਾ। ਇੱਥੇ ਇੱਕ ਕਰਨਲ ਆਏ ਸਵਰਨ ਸਿੰਘ, ਉਹਨਾਂ ਨੂੰ ਅਨਜਾਈਨੀਆਂ ਦੀ ਬਿਮਾਰੀ ਸੀ। ਉਹ ਆਏ ਤਾਂ ਆਪਣੇ ਘਰ ਵਾਲੀ ਨੂੰ ਰਾਜੀ ਕਰਨਾ, ਬੀਬੀਆਂ ਬੈਠੀਆਂ ਨੇ, ਇਹਨਾਂ ਦੇ ਰਿਸ਼ਤੇਦਾਰ ਨੇ ਆਪਣੇ ਜਗਤ ਸਿੰਘ, ਉਹਨਾਂ ਦੇ ਜਿਹੜੇ ਪਾਠ ਕਰਦੇ ਨੇ ਇੱਥੇ, ਉਹ ਆਪਦਾ ਹੀ ਪਾਠ ਉਹਦਾ ਤਾਂ ਕਰੇ ਨਾ, ਉਹ ਬੀਬੀ ਤਾਂ ਆਪ ਕਰੇ ਜੀ। ਉਹਨਾਂ ਦੇ ਲੜਕੇ ਡਾਕਟਰ ਨੇ ਇੱਥੇ, MD ਡਾਕਟਰ ਨੇ, ਉਹ ਪੂਰਾ ਪਾਠ ਕਰਿਆ, ਬੜੀ ਸੇਵਾ ਕਰੀ ਉਹਨੇ, ਆਮ ਸਧਾਰਨ ਬੰਦਿਆਂ ਵਾਂਗਣ ਸੇਵਾ ਕਰੇ, ਸੇਵਾ ਕਰਕੇ ਇੱਥੋਂ ਚਲੇ ਗਏ। ਅਤੇ ਉਹਦਾ ਲੜਕਾ ਉਹਨੂੰ ਕਹਿਣ ਲੱਗਿਆ, ਕਹਿੰਦਾ ਪਿਤਾ ਜੀ ਹੁਣ ਮਦਰਾਸ ਤੁਹਾਡਾ ਮੈਂ ਆਪਰੇਸ਼ਨ ਕਰਾ ਦਾ। ਉੱਥੇ ਲੈ ਗਏ ਅਤੇ ਉਹ ਕਹਿੰਦੇ ਮੈਂ ਨਹੀਂ ਕਰਨਾ ਹੈ ਆਪਰੇਸ਼ਨ ਕਰਾਉਣਾ। ਉੱਥੇ ਕੀ ਵਾਪਰਿਆ ਕਿ ਉਹ ਡਾਕਟਰਾਂ ਨੇ ਜਦ ਟੈਸਟ ਕਰਿਆ, ਉਹ ਮੁਬਾਰਕਾਂ ਦੇਣ ਲੱਗ ਗਏ ਉਹਨੂੰ, ਡਾਕਟਰ ਨੂੰ। ਕਹਿੰਦਾ ਕੀ ਗੱਲ? ਕਹਿੰਦਾ ਦੇਖੋ ਜੀ ਅਜੀਬ ਬਾਤ ਹੋਈ ਹੈ ਮੈਡੀਕਲ ਸਾਇੰਸ, ਕਹਿੰਦੇ ਇਹਨਾਂ ਦੇ ਇੱਕ ਐਕਸਟਰਾ ਨਾੜੀ ਸੀ, ਵਾਧੂ ਨਾੜੀ ਸੀਗੀ ਦਿਲ ਚ, ਕਹਿੰਦੇ ਉਹ ਖੁੱਲ ਗਈ, ਬਾਕੀ ਤਾਂ ਬੰਦ ਹੋ ਗਏ, ਤੇ ਮਹਾਰਾਜ ਨੇ ਕਰਿਆ ਇੱਕ ਨਾੜੀ ਉਹ ਨਵੀਂ ਲਾਤੀ। ਇਹ ਵਾਹਿਗੁਰੂ ਦੇ ਕੋਲ ਸਭ ਕੁਛ ਸਮਰੱਥ ਹੈ, ਐਸੀ ਬਾਤ ਨਹੀਂ, ਨਾਮ ਕੋਈ ਐਵੇਂ ਨਹੀਂ ਚੀਜ਼ ਹੁੰਦਾ ਵੀ ਕੋਈ ਕਲਪਤ ਚੀਜ਼ ਹੈ, ਇਹ ਤੇ ਭਰੋਸਾ ਲਿਓ। ਇਸੇ ਕਰਕੇ ਮਹਾਰਾਜ ਕਹਿੰਦੇ ਆ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੇ ਨਾਨਕ ਰਖਵਾ। ਨਾਮ ਕੀ ਮਹਿਮਾ, ਸੰਤ ਰਿਧ ਵਸਾ, ਹੋਰ ਦੇ ਹੋਰ ਨੂੰ ਵਿਸ਼ਵਾਸ ਨਹੀਂ ਆਉਂਦਾ ਨਾਮ ਦਾ, ਕੇਵਲ ਸੰਤਾਂ ਨੂੰ ਆਉਂਦਾ। ਇਸ ਕਰਕੇ ਦਿਨ ਰਾਤ ਲੱਗੇ ਰਹਿੰਦੇ ਨੇ, ਸਭ ਕੁਝ ਛੱਡ ਦਿੰਦੇ, ਕਿਉਂਕਿ ਮਹਿਮਾ ਵਸਦੀ ਹੈ ਨਾਮ ਦੀ ਉਹਨਾਂ ਦੇ ਹਿਰਦੇ ਦੇ ਅੰਦਰ। ਸੋ ਹੈਰਾਨ ਹੋ ਗਿਆ ਬਈ ਨਾੜੀ ਉਹ ਨਵੀਂ ਖੁੱਲ ਗਈ। ਮੈਂ ਕਿਹਾ ਤੁਸੀਂ ਕਿਉਂ ਭਰੋਸਾ ਨਹੀਂ ਕਰਦੇ, ਭਰੋਸਾ ਕਰੋ। ਅਖੀਰ ਸਾਰਿਆਂ ਦੇ ਸਾਹਮਣੇ ਗੱਲ ਆ ਗਈ, ਉਹ ਲੜਕਾ ਵੀ ਜੰਮ ਗਿਆ। ਸੋ ਮਹਾਂਪੁਰਸ਼ਾਂ ਦਾ ਬਚਨ ਹੁੰਦਾ ਸੂਰ ਵੀਰ ਬਚਨ ਕੇ ਬਲੀ, ਬਚਨ ਦੇ ਬਲੀ ਹੁੰਦੇ ਨੇ। UP ਸਾਡੇ ਕੋਲ 45 ਦਿਨ ਰਹੇ ਸੀ ਆਪ ਆ ਕੇ, ਉੱਥੇ 200 ਬੰਦੇ ਨੂੰ ਅਸੀਂ ਰੋਜ਼ ਮਿਲਾਉਂਦੇ ਸੀ ਇੱਕ ਘੰਟੇ 'ਚ। ਕਈਆਂ ਦਾ ਖਿਆਲ ਹੁੰਦਾ ਸੀ ਘੰਟੇ 'ਚ ਵੀ 200 ਬੰਦਾ ਮਿਲਦਾ ਸੀ, ਗਰੁੱਪ ਬਣਾ ਲੈਂਦੇ ਸੀ 15-15 ਦੇ, ਆਪ ਗੱਲ ਕਰ ਦੇਣੀ, ਮਹਾਰਾਜ ਨੇ ਬਚਨ ਕਰ ਦੇਣੇ। ਉਹਨਾਂ ਦੇ ਵਿੱਚ ਐਸੇ ਐਸੇ ਆਏ, ਇੱਕ ਪ੍ਰੇਮੀ ਆਏ ਕਹਿੰਦੇ ਸਾਡੇ ਬਚਦਾ ਨਹੀਂ, ਬੱਚਾ ਹੁੰਦਾ ਮਰ ਜਾਂਦਾ। ਮਹਾਰਾਜ ਕਹਿੰਦੇ ਤੁਸੀਂ ਲੋਕਾਂ ਦੇ ਬੱਚੇ ਮਾਰਦੇ ਹੋਵੋਗੇ, ਕੀ ਕੰਮ ਕਰਦੇ ਹੋ? ਬੀਬੀਆਂ ਕਹਿੰਦੀਆਂ ਅਸੀਂ ਚੋਰੀ ਕਰਦੇ, ਡੰਗਰ ਚੋਰੀ ਕਰਦੇ। ਕਹਿੰਦੇ ਕਟਰੂ? ਕਹਿੰਦੇ ਕਟਰੂ ਤਾਂ ਮਹਾਰਾਜ ਅਸੀਂ ਲਿਆਉਂਦੇ ਨਹੀਂ, ਉਹ ਤਾਂ ਉੱਥੇ ਹੀ ਮਰ ਮਰ ਜਾਂਦੇ ਨੇ। ਕਹਿੰਦੇ ਫਿਰ ਵਾਹਿਗੁਰੂ ਤੁਹਾਡੇ ਵੀ ਮਾਰ ਦਿੰਦਾ। ਰੋਣ ਲੱਗ ਗਈਆਂ, ਕਹਿੰਦੀਆਂ ਮਹਾਰਾਜ ਸਾਡਾ ਕੀ ਕਸੂਰ ਹੈ? ਉਹ ਕਹਿੰਦੇ ਤੁਸੀਂ ਬੰਦਿਆਂ ਨੂੰ ਸਮਝਾਓ। ਕਹਿੰਦੇ ਮਹਾਰਾਜ ਸਮਝਾਈਏ, ਉਹ ਤਾਂ ਮੌਰ ਸਾਡੇ ਸੇਕ ਦਿੰਦੇ ਨੇ ਮਾਰ ਮਾਰ ਕੇ, ਗੱਲ ਤਾਂ ਉਹ ਸੁਣਦੇ ਹੀ ਨਹੀਂ, ਸ਼ਰਾਬਾਂ ਦੇ ਡਰੰਮ ਕੱਢੇ ਹੋਏ। ਮਹਾਰਾਜ ਕਹਿੰਦੇ ਐਂ ਕਰੋ, ਜਿਹੜੀਆਂ ਮੱਝਾਂ ਗਾਈਆਂ ਲਿਆਉਣ ਨਾ ਚੋਰੀ ਦੀਆਂ, ਤੁਸੀਂ ਉਹਦਾ ਦੁੱਧ ਨਾ ਪੀਓ, ਨਾ ਲੱਸੀ ਪੀਓ, ਨਾ ਦਹੀਂ ਖਾਇਓ, ਆਹ ਤਾਂ ਕਰ ਲਉਂਗੀਆਂ। ਕਹਿੰਦੇ ਹਾਂ ਮਹਾਰਾਜ। ਕਹਿੰਦੇ ਤੁਸੀਂ ਦਿਲੋਂ ਹੇਟ ਕਰੋ, ਇਸ ਨੂੰ ਮਾੜਾ ਕੰਮ ਸਮਝੋ। ਇੱਕ ਸਾਲ ਤੋਂ ਬਾਅਦ ਉਹਨਾਂ ਦੇ ਬੱਚਾ ਹੋ ਗਿਆ, ਪਹਿਲਾਂ ਵੀ ਹੁੰਦਾ ਸੀ, ਉਹ ਬਚ ਗਿਆ, ਫਿਰ ਮੇਰੇ ਕੋਲ ਲੈ ਕੇ ਆਏ। ਕਹਿੰਦੇ ਜੀ ਆਹ ਬੱਚਾ ਮਰਿਆ ਨਹੀਂ, ਸਾਡਾ ਜਿਉਂਦਾ। ਮੈਂ ਕਿਹਾ ਮਹਾਂਪੁਰਸ਼ਾਂ ਦਾ ਬਚਨ ਹੋਇਆ ਹੋਇਆ। ਇਸੇ ਤਰ੍ਹਾਂ ਇੱਕ ਬਿਮਾਰ ਆਇਆ, ਬੜੀ ਉੱਥੇ ਕਿਰਪਾ ਕਰੀ ਮਹਾਰਾਜ ਜੀ, ਉਹ ਬਿਮਾਰ ਆਇਆ। ਮਹਾਰਾਜ ਕਹਿੰਦੇ ਸ਼ਰਾਬ ਨਾ ਪੀਓ, ਰਾਜੀ ਹੋ ਜੀ। ਉਹ ਜਦੋਂ ਮੁੰਡੇ ਦਾ ਵਿਆਹ ਹੋਣ ਲੱਗ ਗਿਆ, ਇਹਨਾਂ ਨੇ ਸ਼ਰਾਬ ਕੱਢ ਲਈ, ਡਰੰਮ ਕੱਢ ਲਿਆ। ਉਹ ਬਥੇਰਾ ਜ਼ੋਰ ਲਾਵੇ, ਉਹਨੂੰ ਇਹ ਲਾਤਾ ਡਿਊਟੀ ਤੇ ਵੀ ਤੂੰ ਪੀਪੀਆਂ ਭਰ। ਉਹ ਪੀਪੀਆਂ ਭਰਦਾ, ਇੱਕ ਮੱਝ ਖੁੱਲੀ ਜਿਉਂ ਨੱਠੀ ਉੱਥੇ, ਉਹਨਾਂ ਦਾ ਆਪਰੇਟਰ ਸਪਰੂਟਰ ਸਭ ਤੋੜਤਾ ਵਿੱਚ, ਉਹ ਪੀਪੀ ਰੋੜਤੀ, ਨੱਠ ਕੇ ਮੇਰੇ ਕੋਲ ਆ ਗਿਆ। ਕਹਿੰਦਾ ਜੀ ਮੈਂ ਕੀ ਕਰਾਂ। ਕਹਿੰਦਾ ਆਹ ਕੌਤਕ ਵਰਤਿਆ। ਮੈਂ ਕਿਹਾ ਜਾਂ ਮਹਾਂਪੁਰਸ਼ਾਂ ਨੇ ਕਹਿ ਤਾ ਤੁਸੀਂ ਕਿਉਂ ਕਰਨ ਲੱਗੇ। ਕਹਿੰਦਾ ਮੇਰਾ ਤਾਂ ਕਸੂਰ ਨਹੀਂ ਹੈ ਕੋਈ, ਮਹਾਂ ਤੂੰ ਜਾਏ ਨਾ ਇੱਥੇ ਹੀ ਬਹਿ ਜਾ, ਜਦ ਆਉਣਗੇ ਪੁੱਛ ਲਾਂਗੇ ਉਹ ਤੇ। ਇਸੇ ਤਰ੍ਹਾਂ ਇੱਕ ਸਰਦਾਰ ਬੇਲਾ ਸਿੰਘ ਆਏ ਹੋਣੇ ਨੇ, ਇੱਥੇ ਆਉਂਦੇ ਨੇ ਆਪਣੇ, ਉਹਨਾਂ ਦੇ ਘਰ ਵਾਲੀ ਬਿਮਾਰ ਹੋ ਗਈ ਸੀ, ਕੁਛ ਨਹੀਂ ਸੀ ਉਹਦੇ ਹਜ਼ਮ ਹੁੰਦਾ। ਇੱਥੇ ਆ ਕੇ ਚੌਥੇ ਦਿਨ ਉਹ ਠੀਕ ਹੋ ਗਈ ਸੀ, ਰੋਟੀ ਖਾਧੀ ਨੂੰ 2-3 ਮਹੀਨੇ ਹੋ ਗਏ ਸੀ। ਜਦ ਉਹਦੀ ਖਬਰ ਲੈਣ ਬੱਚੇ ਆਏ ਤਾਂ 4 ਫੁਲਕੇ ਹੱਥ ਤੇ ਰੱਖੇ ਹੋਏ। ਕਹਿੰਦੇ ਹੈਰਾਨ ਹੈ ਬੀਬੀ, 4 ਫੁਲਕੇ? ਕਹਿੰਦੀ ਮੈਂ ਤਾਂ ਇੱਥੇ ਆਉਂਦੀ ਹੋ, ਰਾਜੀ ਹੋ ਗਈ। ਉਹ ਮਹਾਰਾਜ ਜੀ ਕੋਲ ਆਇਆ, ਕਹਿੰਦਾ ਮਹਾਰਾਜ ਜੀ ਮੈਂ ਪਸ਼ੂ ਵੇਚਦਾ। ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਕੀਲੇ ਤੇ ਆਉਂਦਾ ਮਰ ਜਾਂਦਾ। ਮਹਾਰਾਜ ਕਹਿੰਦੇ ਐਂ ਕਰ, ਸ਼ਰਾਬ ਨਾ ਪੀ। ਕਹਿੰਦਾ ਅੱਛਾ ਮਹਾਰਾਜ। ਕਹਿੰਦੇ ਬਾਕੀ ਗੁਰਦੁਆਰਾ ਹੈਗਾ? ਕਹਿੰਦੇ ਹੈ ਤਾਂ ਨਹੀਂ ਮਹਾਰਾਜ, ਬਣਾਇਆ ਹੋਇਆ। ਮਹਾਰਾਜ ਕਹਿੰਦੇ ਜਾ ਉੱਥੇ ਸੇਵਾ ਕਰ, ਜਾ ਕੇ ਗੁਰੂ ਦੀ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ, ਝਾੜੂ ਦਿਆ ਕਰ, ਦੀਵਾ ਬੱਤੀ ਕਰ, ਸ਼ਾਮ ਨੂੰ ਰਹਿ ਰਸ ਪੜ। ਉਸੇ ਤਰ੍ਹਾਂ ਕਰਿਆ, ਮੁੜ ਕੇ ਡੰਗਰੇ ਡੰਗਰ ਹੋ ਗਏ, ਦੁੱਧੇ ਦੁੱਧ ਹੋ ਗਿਆ। ਜਦ ਬਹੁਤਾ ਹੋ ਗਿਆ ਮੇਰੇ ਕੋਲ ਆਇਆ, ਕਹਿੰਦਾ ਜੀ ਮੈਂ ਡੰਗਰ ਵੇਚਣੇ ਚਾਹੁੰਦਾ। ਮੈਂ ਤੈਨੂੰ ਮਹਾਂਪੁਰਸ਼ਾਂ ਦਾ ਹੁਕਮ ਤਾਂ ਹੈ ਨਹੀਂ। ਕਹਿੰਦਾ ਹੁਕਮ ਤਾਂ ਹੈ ਨਹੀਂ, ਜਿਹੜੇ ਡੰਗਰ ਨੂੰ ਮੈਂ ਕਹਿੰਦਾ ਵੇਚਦਾ, ਕਹਿੰਦਾ ਉਹਦੇ ਥਣਾਂ ਚੋਂ ਖੂਨ ਆਉਣ ਲੱਗ ਜਾਂਦਾ, ਵਿਕਦਾ ਹੀ ਨਹੀਂ। ਕਹਿੰਦਾ ਜਦ ਮੈਂ ਲਿਜਾਂਦਾ, ਕਹਿੰਦਾ ਮੈਂ ਕੀ ਕਰਾਂ ਵੀ ਡੰਗਰ ਮੇਰੇ ਕੋਲ ਵੱਧਦੇ ਜਾਂਦੇ ਨੇ। ਮੈਂ ਕਿਹਾ ਸ਼ੁਕਰ ਕਰ, ਤੇਰੇ ਤੇ ਬਰਕਤ ਹੋ ਗਈ, ਮਹਾਰਾਜ ਦੀ ਨਿਗਾਹ ਹੋ ਗਈ ਤੇ ਤੇਰੇ ਬਰਕਤਾਂ ਹੀ ਬਰਕਤਾਂ ਆ ਪਈਆਂ। ਸੋ ਇਸ ਤਰ੍ਹਾਂ ਦੇ ਬਚਨ ਸਹਿ ਸਵਾ ਸੂਰਵੀਰ ਬਚਨ ਕੇ ਬਲੀ, ਕਰਲਾ ਬਪਰੀ ਸੰਤੀ ਛਲੀ, ਹੋਰ ਕੋਈ ਮਾਇਆ ਨੂੰ ਨਹੀਂ ਛੱਡ ਸਕਦਾ, ਜੇ ਛੱਡ ਸਕਦਾ ਕੇਵਲ ਮਹਾਤਮਾ ਛੱਡ ਸਕਦੇ, ਬਾਕੀ ਸਾਰਾ ਸੰਸਾਰ ਮਾਇਆ ਦੇ ਅੱਗੇ ਹਾਰ ਜਾਂਦਾ। ਸੰਸਾਰ ਦੀ ਤਾਕਤ ਨਹੀਂ ਕਿ ਮਾਇਆ ਨਾਲ ਮੱਥਾ ਲਾ ਲੇ, ਜਿਹੜਾ ਕਹਿੰਦਾ ਉਹ ਗਿਰ ਜਾਂਦਾ। ਕੇਵਲ ਮਹਾਂਪੁਰਸ਼ ਨੇ ਜਿਹੜੇ ਵਾਹਿਗੁਰੂ ਦੇ ਭੇਜੇ ਹੋਏ, ਉਹ ਮਾਇਆ ਦਾ ਮੁਕਾਬਲਾ ਕਰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਵਰਤਣ ਜਾ ਕੇ ਕੇਵਲ ਨਾ, ਇਸ ਤਰ੍ਹਾਂ ਨਾਲ ਪੜ ਲਓ।
ਕੇਵਲ ਨਾਮ ਵਰਤਣ ਕੇਵਲ ਨਾਮ।
ਕੇਵਲ ਸੰਤਾਂ ਦੇ ਸੋ ਸੰਤਾਂ ਦੇ ਕੇਵਲ ਨਾਮ ਦੀ ਵਰਤਣ ਹੁੰਦੀ ਹੈ। ਇੱਥੇ ਕੋਈ ਪੋਲੀਟੀਕਲ ਗੱਲਾਂ ਨਹੀਂ ਹੁੰਦੀ। ਇਸ ਸਟੇਜ ਦੇ ਉੱਤੇ ਆ ਕੇ ਜੇ ਕੋਈ ਇਸ ਗੱਲ ਦਾ ਗੁੱਸਾ ਕਰੇ ਵੀ ਸਾਨੂੰ ਬੋਲਣ ਨਹੀਂ ਦਿੰਦੇ, ਨਾ ਇਹ ਸਟੇਜ ਸੰਤਾਂ ਦੀ ਹੁੰਦੀ, ਉਹ ਨਾਮ ਦੀ ਹੈ। ਨਾਮ ਤੋਂ ਬਗੈਰ ਨਾ ਕੋਈ ਚੀਜ਼ ਉਹਨਾਂ ਨੂੰ ਚਾਹੀਦੀ ਹੁੰਦੀ ਹੈ, ਨਾ ਉਹਨਾਂ ਨੂੰ ਲੋੜ ਹੈ ਕਿਸੇ ਚੀਜ਼ ਦੀ, ਕਿਉਂਕਿ ਨਾਮ ਦੇ ਪਿੱਛੇ ਸਭ ਚੀਜ਼ਾਂ ਆ ਜਾਂਦੀਆਂ। ਸੋ ਨਾਮ ਨੂੰ ਸਮਝਣਾ ਚਾਹੀਦਾ ਵੀ ਵਰਤਣ ਕਿਵੇਂ ਹੁੰਦੀ ਹੈ। ਤਿੰਨ ਅਵਸਥਾ ਹੁੰਦੀਆਂ ਨਾਮ ਦੀਆਂ, ਧਿਆਨ ਨਾਲ ਜਿਹੜੇ ਬੰਦਗੀ ਕਰਨ ਵਾਲੇ ਸੁਣਨ ਦਾ ਯਤਨ ਕਰੋ। ਪਹਿਲੀ ਅਵਸਥਾ ਹੁੰਦੀ ਹੈ ਨਾਮ ਅਭਿਆਸ, ਦੂਸਰੀ ਹੁੰਦੀ ਹੈ ਨਾਮ ਦੀ ਅਵਧੀ, ਤੀਸਰਾ ਹੁੰਦਾ ਨਾਮ ਦਾ ਫਲ। ਇਹ ਤਿੰਨਾਂ ਨੂੰ ਧਿਆਨ ਨਾਲ ਸਮਝੋ। ਜਿਹੜਾ ਅਭਿਆਸ ਹੈ, ਜਦ ਪੰਜ ਪਿਆਰੇ ਨਾਮ ਦੀ ਦਾਤ ਦਿੰਦੇ ਨੇ ਉਸ ਵੇਲੇ, ਜਦੋਂ ਪੰਜ ਪਿਆਰੇ ਨਾਮ ਦੀ ਦਾਤ ਦਿੰਦੇ ਨੇ ਉਸ ਵੇਲੇ ਜਿਹੜਾ ਤਾਂ ਉੱਤਮ ਜਗਿਆਸੂ ਹੈ, ਜਿੱਥੇ ਪਿਛਲੇ ਜਨਮ ਛੱਡ ਕੇ ਆਇਆ ਉੱਥੋਂ ਲੱਗ ਜਾਏਗਾ, ਨਹੀਂ ਆਮ ਜਗਿਆਸੂ ਜਿਹੜਾ ਉਹਨੂੰ ਹੁਕਮ ਹੁੰਦਾ ਕਿ 2.5 ਘੰਟੇ ਮਾਲਾ ਦੀ ਮਦਦ ਨਾਲ ਤੂੰ ਗੁਰਮੰਤਰ ਦਾ ਜਾਪ ਕਰੀ, ਫੇਰ ਪੰਜ ਬਾਣੀਆਂ ਦਾ ਪਾਠ ਕਰੀ, ਗੁਰਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਲ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵੇ ਪਾਪ ਦੋਖ ਲੈ ਜਾਵੇ, ਅੰਮ੍ਰਿਤ ਵੇਲੇ ਤਾਂ ਨਾਮ ਜਪਣੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ, ਫਿਰ ਬਾਣੀ ਪੜ੍ਹੇ ਬਹਿੰਦਿਆਂ ਉੱਠਦਿਆਂ ਨਾਮ ਤੇ ਆਵੇ। ਸੋ ਨਾਮ ਦਾ ਜਿਹੜਾ ਅਭਿਆਸ ਹੈ ਇਹ ਮਾਲਾ ਤੋਂ ਸ਼ੁਰੂ ਹੁੰਦਾ, ਉਸ ਤੋਂ ਬਾਅਦ ਰਸਨਾ ਦਾ ਨਾਮ ਹੋਇਆ ਕਰਦਾ, 10 ਗੁਣਾ ਫਲ ਵੱਧ ਜਾਇਆ ਕਰਦਾ। ਇਹਨੂੰ ਜਾਪ ਕਹਿੰਦੇ, ਇੱਕ ਜਾਪ ਹੁੰਦਾ ਇੱਕ ਜਪਾ ਹੁੰਦਾ। ਜਾਪ ਦਾ ਫਲ ਜਿਹੜਾ ਰਸਨਾ ਦੇ ਨਾਲ 10 ਗੁਣਾ ਵੱਧ ਕੇ, ਜਦੋਂ ਰਸਨਾ ਤੋਂ ਕੰਠ ਵਿੱਚ ਜਾਂਦਾ 10 ਗੁਣਾ ਫਲ ਹੋਰ ਵੱਧ ਜਾਂਦਾ, ਜਦੋਂ ਹਿਰਦੇ ਜਾਂਦਾ ਬਸੰਤੀ ਬਾਣੀ 'ਚ 10 ਗੁਣਾ ਹੋਰ ਵੱਧ ਜਾਂਦਾ, ਜਦੋਂ ਪਰਾਬਾਣੀ 'ਚ ਜਾਂਦਾ ਧੁਨੀ ਦੇ ਅੰਦਰ 10 ਗੁਣਾ ਹੋਰ ਵੱਧ ਜਾਂਦਾ। ਇਹਦਾ ਮਤਲਬ ਵੀ ਬਾਹਰ ਵਾਹਿਗੁਰੂ ਵਾਹਿਗੁਰੂ 1000 ਵਾਰੀ ਕਹੇ ਅਤੇ ਜਿਹੜੀ ਧੁਨੀ ਹੈ ਡੀਪ ਸਾਇਲੈਂਸ ਜਾ ਕੇ ਸਿਰਫ 1 ਵਾਰੀ, ਇੰਨਾ ਫਲ ਵੱਧ ਜਾਂਦਾ। ਇਸੇ ਕਰਕੇ ਜਿਉਂ ਜਿਉਂ ਨਾਮ ਦਾ ਫਲ ਵੱਧਦਾ ਤਿਉਂ ਤਿਉਂ ਨਾਮ ਦੀਆਂ ਪ੍ਰਾਪਤੀਆਂ ਵੱਧ ਜਾਇਆ ਕਰਦਾ। ਸੋ ਪਹਿਲੇ ਤਾਂ ਮਹਾਰਾਜ ਕਹਿੰਦੇ ਨੇ ਵੀ ਨਾਮ ਸਵਾਸ ਦੇ ਨਾਲ ਅੰਦਰ ਨੂੰ ਸਵਾਸ ਜਾਂਦੇ, ਬਾਹਰ ਨੂੰ ਸਵਾਸ ਜਾਂਦੇ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚ। ਸਵਾਸ ਤੋਂ ਬਾਅਦ ਫਿਰ ਅਜੱਪਾ ਸ਼ੁਰੂ ਹੋ ਜਾਂਦਾ। ਅਜੱਪਾ ਉਹਨੂੰ ਕਹਿੰਦੇ ਨੇ, ਨਾ ਬੋਲੇ ਹਿੱਲਣ ਨਾ ਜੀ ਵੇਲੇ। ਜਦੋਂ ਅਜੱਪਾ ਜਾਪ ਹੁੰਦਾ, ਅਜੱਪਾ ਜਾਪ ਨਾ ਵਿਸਰਾ ਆਦ ਜਗਾ ਸਮਾਏ, ਤੇ ਉਸ ਵੇਲੇ ਨਾਮ ਦੇ ਵਿੱਚ ਪਰਿਵਰਤਨ ਹੁੰਦਾ। ਆਗਿਆ ਚੱਕਰ ਦੇ ਵਿੱਚ ਜਿੱਥੇ 2 ਅੱਖਾਂ ਤੇ ਨੱਕ ਦੀ ਜੜ ਹੈ, ਇੱਥੇ ਨਾਮ ਦਾ ਨਿਵਾਸ ਹੋ ਜਾਂਦਾ ਅਭਿਆਸ ਕਰਨ ਦੇ ਨਾਲ। ਇੱਥੇ ਧੁਨ ਸੁਣਨੀ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਅਨਾਦ ਨਾਦ ਕਹਿੰਦੇ। ਕਈ ਤਾਂ ਇੱਥੇ ਨਾਮ ਨਹੀਂ ਜਪਦੇ, ਕਈ ਸੰਪਰਦਾਵਾਂ ਦਾ ਮੈਨੂੰ ਪਤਾ ਜਿਹੜੇ ਕੇਵਲ ਧੁਨ ਸੁਣਦੇ ਨੇ। ਲੇਕਿਨ ਗੁਰੂ ਘਰ ਦੇ ਅੰਦਰ ਹੈ ਵੀ ਨਾਮ ਜਿਹੜਾ ਮੰਤਰ ਹੈ ਵਾਹਿਗੁਰੂ, ਇਹਦੇ ਬਗੈਰ ਮਨ ਨਿਰਮਲ ਨਹੀਂ ਹੋਣਾ। ਸੋ ਉਹਦੇ ਬਾਰੇ ਮਹਾਰਾਜ ਜੀ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ।
ਮੈਂ ਤਾਂ ਨਾ
ਗੁਰਮੁਖ ਕਥ ਕਹਾਂ। ਜਦੋਂ ਤੁਹਾਨੂੰ ਭੁੱਜ ਜਾਵੇ ਅੰਦਰ, ਫੇਰ ਬਿਰਤੀ ਚੜਦੀ ਹੈ, ਤ੍ਰੁਪਟੀ ਜੀ ਲੰਘਦੀ ਹੈ, ਦਸਵੇਂ ਦੁਆਰ ਚ ਜਾ ਪਹੁੰਚਦੀ ਹੈ। ਉੱਥੇ ਅਨਹਦ ਸ਼ਬਦ ਵਜੇ ਦਿਨ ਰਾਤੀ, ਦਿਨ ਰਾਤ ਉੱਥੇ ਅਨਹਦ ਦਾ ਪ੍ਰਕਾਸ਼ ਹੋ ਜਾਂਦਾ, ਧੁਨ ਪ੍ਰਗਟ ਹੋ ਜਾਂਦੀ ਹੈ। ਉਹ ਧੁਨ ਪ੍ਰਗਟ ਹੋ ਜਾਂਦੀ ਹੈ ਜਿਹਦੇ ਬਾਰੇ ਗੁਰੂ ਮਹਾਰਾਜ ਨੇ ਇਸ ਤਰ੍ਹਾਂ ਨਾਲ ਪਿਆ, ਗੁਰੂ ਦਸਮੇਸ਼ ਪਿਤਾ ਨੇ ਖੋਲ ਕੇ ਦੱਸੀ ਹੈ। ਪ੍ਰਥਮ ਓਂਕਾਰ ਤਿੰਨ ਕਹਾ, ਸੋ ਧੁਨ ਪੂਰ ਜਗਤ ਮੈਂ ਰਹਾ। ਉਹ ਜਿਹੜੀ ਨਿਰੰਕਾਰ ਦੇ ਮੁਖ ਚੋਂ ਧੁਨ ਪੈਦਾ ਹੋਈ ਸੀ, ਜਿਹੜੀ ਧੁਨ ਕਰਕੇ ਕੀਤਾ ਪਸਾਓ, ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਏਕ ਕਵਾਵੈ ਤੇ ਸਭ ਹੋਆ। ਉਹ ਧੁਨ ਪ੍ਰਗਟ ਹੋ ਜਾਂਦੀ ਹੈ ਹਰੇਕ ਦੇ ਅੰਦਰ, ਤੁਹਾਡੇ ਅੰਦਰ, ਮੇਰੇ ਅੰਦਰ, ਜਾਨਵਰਾਂ ਦੇ ਅੰਦਰ, ਸਭ ਦੇ ਅੰਦਰ, ਦਰਖਤਾਂ ਦੇ ਅੰਦਰ, ਧਰਤੀ ਦੇ ਅੰਦਰ, ਸਮਾਨ ਦੇ ਅੰਦਰ, ਸੂਰਜ ਚੰਦ ਤਾਰਿਆਂ ਦੇ ਅੰਦਰ, ਪਾਣੀਆਂ ਦੇ ਅੰਦਰ, ਹਵਾ ਦੇ ਅੰਦਰ, ਉਹ ਇੱਕ ਧੁਨ ਪਰਿਪੂਰਨ। ਉਹਦੇ ਨਾਲ ਬਿਰਤੀ ਜੁੜ ਜਾਂਦੀ ਹੈ ਹੌਲੀ ਹੌਲੀ ਚੜ੍ਹਦੇ ਚੜ੍ਹਦੇ। ਸੋ ਉਹਨੂੰ ਮਹਾਰਾਜ ਕਹਿੰਦੇ ਆ, ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਕਤ ਕਹਾਂ। ਜਦੋਂ ਇਹ ਅਵਸਥਾ ਆਉਂਦੀ ਹੈ ਉਸ ਵੇਲੇ ਵਾਹਿਗੁਰੂ ਦਾ ਨਾਮ ਨਹੀਂ ਵਿਸਰਦਾ। ਫੇਰ ਇਹ ਜਾਪ ਦੇ ਨਾਲ, ਨਾਮ ਦੇ ਵਿਆਸ ਨਾਲ ਦਰਜਾ ਕਿਹੜਾ ਪ੍ਰਾਪਤ ਹੁੰਦਾ ਹੈ ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ।
ਸਾਧੂ ਨੇ ਵਿਸਰੇ ਨਾ ਨਾਮ ਬਿਨਾ, ਸੁਣੇ ਉਹ ਸਾਧੂ ਨੇ ਵਿਸਰੇ ਨਾ ਨਾਮ ਬਿਨਾ।
ਇਸ ਅਵਸਥਾ ਦੇ ਅੰਦਰ ਆ ਕੇ ਨਾਮ ਨਹੀਂ ਵਿਸਰਦਾ, ਨਾ ਧੁਨ ਮੱਧਮ ਪੈਂਦੀ। ਮਹਾਰਾਜ ਕਹਿੰਦੇ ਉਹਨਾਂ ਨੂੰ ਸੰਤ ਕਿਹਾ ਜਾਂਦਾ, ਕੱਪੜਿਆਂ ਵਾਲਿਆਂ ਨੂੰ ਸੰਤ ਨਹੀਂ, ਕਿਸੇ ਡੇਰੇ ਚ ਰਹਿਣ ਵਾਲੇ ਨੂੰ ਸੰਤ ਨਹੀਂ। ਸੰਤ ਹੁੰਦਾ ਹੀ ਉਹ ਹੈ ਜਿਹਨੂੰ ਪਰਮੇਸ਼ਰ ਦਾ ਨਾਮ ਨਾ ਵਿਸਰੇ, ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੇ। ਛੇ ਪੂਰੇ ਪ੍ਰਧਾਨ, ਘੱਟ ਪ੍ਰਧਾਨ ਨਹੀਂ ਹੈਗੇ, ਪੰਚ ਪ੍ਰਵਾਨ, ਪੰਚ ਪ੍ਰਧਾਨ। ਪ੍ਰਧਾਨ ਦੀ ਡੈਫੀਨੇਸ਼ਨ ਮਹਾਰਾਜ ਨੇ ਇੱਥੇ ਆ ਕੇ ਕਰਤੀ। ਕਹਿੰਦੇ ਪ੍ਰਧਾਨ ਉਹ ਹੁੰਦਾ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੇ, ਛੇ ਪੂਰੇ ਪ੍ਰਧਾਨ। ਇੱਕ ਥਾਂ ਫਰਮਾਉਂਦੇ ਨੇ ਕਿ ਜਿਨ੍ਹਾਂ ਸਾਸ ਗ੍ਰਾਸ ਨਾ ਵਿਸਰੇ, ਸੇ ਹਰ ਜਨ ਪੂਰੇ ਜਾਣ। ਉਹਨਾਂ ਚ ਕੋਈ ਕਮੀ ਨਹੀਂ ਹੋਇਆ ਕਰਦੀ, ਪੂਰੇ ਹੁੰਦੇ ਨੇ। ਸੋ ਨਾਮ ਜਪਣ ਦੇ ਨਾਲ, ਅਭਿਆਸ ਦੇ ਨਾਲ ਸਾਰੇ ਸਰੀਰ ਦੇ ਅੰਦਰ ਨਾਮ ਸਮਾ ਜਾਂਦਾ।
ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ, ਰੋਮ ਰੋਮ ਹਰ ਧਿਆਵੇ ਗੁਰਮੁਖ ਪਿਆਰੇ ਦਾ। Thank you.
ਮਗ ਸਕਦੀ ਗਣਤ ਮਿਟਾਵੇ। ਸੋ ਸਾਰੇ ਰੋਮਾਂ ਦੇ ਅੰਦਰ ਜੀਭਾਂ ਲੱਗ ਜਾਂਦੀਆਂ ਤੇ ਵਾਹਿਗੁਰੂ ਦਾ ਉਚਾਰਨ ਹੁੰਦਾ, ਨਾਮ ਦੀ ਧੁਨ ਚੱਲ ਪੈਂਦੀ ਹੈ, ਕਿਉਂਕਿ ਧੁਨ ਅੰਦਰ ਇੰਨਾ ਪ੍ਰਕਾਸ਼ ਹੋ ਜਾਂਦਾ ਹੈ, ਇੰਨੀ ਫੋਰਸ ਹੋ ਜਾਂਦੀ ਹੈ, ਇੰਨੀ ਐਨਰਜੀ ਉਹਦੇ ਅੰਦਰ ਆ ਜਾਂਦੀ ਹੈ ਕਿ ਇਕੱਲੇ ਇਕੱਲੇ ਰੋਮ ਦੇ ਵਿੱਚ ਨਾਮ ਦੀ ਧੁਨ ਪ੍ਰਵੇਸ਼ ਕਰ ਜਾਂਦੀ। ਇੱਥੇ ਤੱਕ ਨਾਮ ਦਾ ਅਭਿਆਸ ਹੋਇਆ ਕਰਦਾ। ਇਸ ਤੋਂ ਜਿਹੜੀ ਅਗਲੀ ਅਵਸਥਾ ਹੈ ਤੇ ਉਹਨੂੰ ਨਾਮ ਦੀ ਅਵਧੀ ਕਹਿੰਦੇ ਨੇ। ਅਭਿਆਸ ਤੋਂ ਬਾਅਦ ਫਿਰ ਕੀ ਅਵਸਥਾ ਹੁੰਦੀ ਹੈ, ਕਹਿੰਦੇ ਹੁਣ ਨਾਮ ਉਹਨੂੰ ਜਪਣ ਦੀ ਲੋੜ ਨਹੀਂ, ਆਪੇ ਹੀ ਜਪ ਹੁੰਦਾ। ਉਸ ਵੇਲੇ ਨਾਮ ਇਹ ਨਾਮ ਹੋ ਜਾਂਦਾ ਉਹਦੇ ਚਾਰੇ ਪਾਸੇ।
ਨਾਮ ਹਰੀ ਦਾ ਜਪਦੇ ਸਾਰੇ ਗੁਣਾਂ ਦੇ ਸੁਖੇ,
ਬਿਨਾਰ ਜਾਪਤ ਹੈ ਨਹੀਂ ਹੋ, ਹਰ ਹਟ ਵੀ ਤੂੰ ਤੂੰ ਕਰੇ ਬੋਲੇ ਪਲੀਵਾ। ਇਹ ਨਾਮ ਦੀ ਅਵਧੀ ਹੋਇਆ ਕਰਦੀ ਹੈ। ਪਹਿਲਾਂ ਨਾਮ ਦਾ ਜਾਪ ਸੀ, ਅਭਿਆਸ ਸੀਗਾ, ਤੇ ਹੁਣ ਨਾਮ ਦੀ ਅਵਧੀ ਆ ਗਈ। ਜਦੋਂ ਨਾਮ ਦੀ ਅਵਧੀ ਪ੍ਰਾਪਤ ਹੁੰਦੀ ਹੈ ਫਿਰ ਸਾਰਾ ਸੰਸਾਰ ਨਾਮ ਜਪਦਾ ਪ੍ਰਤੀਤ ਦਿੰਦਾ। ਧਰਤ ਪਤਾਲ ਆਕਾਸ਼ ਹੈ ਮੇਰੀ ਜ਼ਿੰਦਗੀ, ਸਭ ਹਰ ਹਰ ਨਾਮ ਤੇ ਆਵੇ ਰਾਮ। ਹਰੇਕ ਦੇ ਵਿੱਚੋਂ ਨਾਮ ਦੀ ਧੁਨ ਸੁਣਾਈ ਦੇਣ ਲੱਗ ਜਾਂਦੀ। ਬਾਬਾ ਫਰੀਦ ਜੰਗਲ ਚ ਬੈਠੇ, ਜਦੋਂ ਉਹਨਾਂ ਦੇ ਉੱਤੇ ਇਹ ਅਵਸਥਾ ਆਈ ਉਸ ਵੇਲੇ ਆਪ ਦੇ ਮੁਖਾਰ ਬਿੰਦੋਂ ਐਸਾ ਫਰਮਾਨ ਹੋਇਆ,
ਕੱਕਰ ਚੁਗਦੇ ਥਲਾਂ ਦੇ ਵਿੱਚ ਵਸਦੇ,
ਜਦੋਂ ਨਾਮ ਦੀ ਅਵਧੀ ਪ੍ਰਾਪਤ ਹੋਈ ਉਸ ਵੇਲੇ ਬਾਬੇ ਫਰੀਦ ਨੇ ਅਨੁਭਵ ਕੀਤਾ ਵੀ ਇਹ ਤਾਂ ਜਾਨਵਰ ਵੀ ਪਰਮੇਸ਼ਵਰ ਦਾ ਨਾਮ ਜਪਦੇ ਆ, ਇਹ ਵੀ ਉਸ ਦੇ ਉੱਤੇ ਭਰੋਸਾ ਕਰਦੇ। ਇਸ ਤੋਂ ਬਾਅਦ ਸਾਰੀ ਕੁਦਰਤ ਧਰਤ ਪਤਾਲ ਆਕਾਸ਼ ਹੈ ਮੇਰੀ ਜਿੰਦੜੀ ਏ ਸਭ ਹਰ ਹਰ ਨਾਮ ਤੇ ਆਵੇ। ਇਦੋਂ ਗਾਂ ਨਾਮ ਦਾ ਫਲ ਆਇਆ ਕਰਦਾ, ਪਹਿਲਾਂ ਨਾਮ ਦਾ ਅਭਿਆਸ, ਫਿਰ ਨਾਮ ਦੀ ਅਵਧੀ ਤੇ ਅਖੀਰ ਦੇ ਵਿੱਚ ਨਾਮ ਦਾ ਫਲ। ਨਾਮ ਦਾ ਫਲ ਕੀ ਹੁੰਦਾ ਉਹਦੇ ਮਹਾਰਾਜ ਇਸ ਤਰ੍ਹਾਂ ਦੱਸਦੇ ਨੇ,
ਜਾਤੇ ਜਾਈ ਮਾਰੇ।
ਦੂਸਰੇ ਨਾਮ ਸੇਵਕ ਨਹੀਂ ਹੈ, ਕਿਉਂਕਿ ਹੁਣ ਨਾਮ ਦਾ ਫਲ ਮਿਲਿਆ। ਫਲ ਕੀ ਮਿਲਿਆ? ਮਹਾਰਾਜ ਕਹਿੰਦੇ ਜਿਨ੍ਹਾਂ ਨਾਲ ਵਿਸਰੇ ਨਾਮ ਸੇਵਕ ਨਹੀਂ ਹੈ, ਭੇਦ ਨਾ ਜਾਣੋ ਮੂਲ ਸਾਈ ਜੇ, ਹਰ ਹਰ ਜਨ ਦੋ ਏਕ ਹੈ, ਬੇਵਿਚਾਰ ਕਛ ਨਹੀਂ, ਜਲ ਤੇ ਉਪਜਤ ਰੰਗ ਜੋ ਜਲ ਹੀ ਵਿਖੇ ਸੀ। ਇਸ ਤਰ੍ਹਾਂ ਦੇ ਨਾਲ ਇਹ ਫਲ ਦੀ ਪ੍ਰਾਪਤੀ ਹੁੰਦੀ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਭ ਹੈ ਮੋਹ ਮੈਂ ਤਾਸ ਮੈਂ ਰੰਚਕ ਨਾਹੀਂ ਪੇ। ਮਹਾਰਾਜ ਕਹਿੰਦੇ ਆ ਮੈਂ ਰੰਚ ਨਾ ਮਿਥਿਆ ਪਾਕੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਿੱਡੀ ਬੜੀ ਬਾਤ ਮਹਾਰਾਜ ਨੇ ਸਾਡੇ ਨੇਚੇ ਚ ਕਰਾਈ ਹੈ। ਕਹਿੰਦੇ ਖਾਲਸਾ ਉਹ ਹੈ ਜਿਹਨੂੰ ਆਤਮਾ ਦਾ ਰਸ ਪ੍ਰਾਪਤ ਹੋ ਗਿਆ, ਹਰ ਵਕਤ ਨਾਮ ਦੇ ਰਸ ਵਿੱਚ ਰਹਿੰਦਾ। ਤੇ ਉਹਦਾ ਦਰਜਾ ਕਿੰਨਾ? ਮੇਰੇ ਵਿੱਚ, ਵਾਹਿਗੁਰੂ ਚ ਤੇ ਉਹਦੇ ਚ ਭੋਰਾ ਜਿੰਨਾ ਵੀ ਫਰਕ ਨਹੀਂ। ਸੋ ਐਸਾ ਨਾਨਕ ਸਾਧ ਪ੍ਰਭ ਭੇਦ ਨਾ ਪਾ। ਸੰਤ ਅਨੰਤ ਹੈ ਨਾ ਹੀ ਅੰਤਰ, ਸੰਤ ਦੇ ਵਿੱਚ ਜਿਹੜਾ ਇਸ ਅਵਸਥਾ ਚ ਪਹੁੰਚ ਗਿਆ ਤੇ ਅਨੰਤ ਵਿੱਚ ਵਾਹਿਗੁਰੂ ਚ ਕੋਈ ਫਰਕ ਨਹੀਂ ਹੋਇਆ ਕਰਦਾ, ਤੇ ਉਹਦਾ ਦਰਜਾ ਹੁਣ ਕਿੱਡਾ ਹੋ ਜਾਂਦਾ? ਚੌਥੀ ਗੱਲ ਆ ਗਈ ਕਿ ਉਹਦੀ ਮਹਿਮਾ ਕਿੱਡੀ ਹੋ ਗਈ ਤੇ ਉਹਦਾ ਦਰਜਾ ਕਿੱਡਾ ਹੋ ਗਿਆ, ਉਹਦੇ ਬਾਰੇ ਮਹਾਰਾਜ ਇਸ ਤਰ੍ਹਾਂ ਨਾਲ ਫਰਮਾਨ ਕਰਨਾ।
ਸ਼ਿਵਜੀ ਖੋਜਦੇ ਫਿਰਦੇ ਬਰਮ ਗਿਆ,
ਨਾਨਕ ਬ੍ਰਹਮ ਗਿਆਨੀ ਆਪ ਪ੍ਰਵੇਸ਼। ਇਧਰ ਮਹਾਰਾਜ ਫਰਮਾਨ ਕਰਦੇ ਆ ਕਿ ਤਾਕਾ ਸੰਗ ਬਾਛੇ ਸੁਰਦੇਵ, ਐਸੇ ਮਹਾਂਪੁਰਸ਼ ਦਾ ਸੰਗਤ, ਉਹਨਾਂ ਦੀ ਸੰਗਤ, ਸੁਰ ਜਿਹੜੇ ਦੇਵਤੇ ਨੇ ਸਵਰਗ ਲੋਕਾਂ ਦੇ, ਉਹ ਬਾਛਦੇ ਨੇ, ਇੱਛਿਆ ਕਰਦੇ ਆ ਵੀ ਕਿਤੇ ਹਰੀ ਦਾ ਜਸ ਹੋਵੇ ਤੇ ਉੱਥੇ ਅਸੀਂ ਜਾ ਕੇ ਸੁਣ। ਇੱਥੇ ਤੱਕ ਜੋ ਵੈਕੁੰਠ ਦੇ ਨਾਥ ਨੇ, ਜਿਹਨੂੰ ਵਿਸ਼ਨੂੰ ਭਗਵਾਨ ਕਹਿੰਦੇ, ਉਹ ਵੀ ਕਹਿੰਦੇ ਨੇ ਜੈ ਸਾਧੂ ਤੇਰਾ ਕੀਰਤਨ ਗਾਵੈ ਤੈ ਮੇਰਾ ਮਨ ਲੱਗ। ਕਹੋ ਕਬੀਰ ਅਬ ਕਹੀਐ ਕਾਹੇ, ਸਾਧ ਸੰਗਤ ਵੈਕੁੰਠ ਆਇਆ। ਵੈਕੁੰਠ ਦੇ ਦੇਵਤੇ ਉੱਥੇ ਆ ਕੇ ਨਿਵਾਸ ਕਰ ਲੈਂਦੇ ਨੇ, 68 ਤੀਰਥਾਂ ਦੇ ਦੇਵਤੇ। ਹਰ ਕੀ ਕਥਾ ਹੋਤ ਹੈ ਜਹਾਂ, ਗੰਗਾ ਵੀ ਚਲ ਆਵਤਾਂ। ਇੱਕ ਵਾਰੀ ਨਾਰਦ ਮੁਨੀ ਨੇ ਵਰਤ ਰੱਖਿਆ, ਵਰਤੋਂ ਪਾਰਨ ਕਰਨ ਵਾਸਤੇ ਆ ਵੈਕੁੰਠ ਧਾਮ ਚਲੇ ਗਏ। ਉੱਥੇ ਜਾ ਕੇ ਲਕਸ਼ਮੀ ਜੀ ਨੂੰ ਪੁੱਛਿਆ ਕਿ ਮੈਂ ਵਿਸ਼ਨੂੰ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਵਰਤ ਖੋਲਣੇ ਕਿੱਥੇ ਨੇ? ਕਹਿੰਦੇ ਮੈਨੂੰ ਤਾਂ ਪਤਾ ਨਹੀਂ ਕਿੱਥੇ ਨੇ, ਦੱਸ ਕੇ ਨਹੀਂ ਗਏ। ਕਹਿੰਦੇ ਤੁਸੀਂ ਤ੍ਰਿਕਾਲ ਦਰਸ਼ੀ ਹੋ, ਸਾਰੇ ਸੰਸਾਰ ਦੇ ਪੱਤੇ ਪੱਤੇ ਨੂੰ ਜਾਣਦੇ ਹੋ, ਤੁਸੀਂ ਨਿਗਾਹ ਮਾਰ ਕੇ ਦੇਖ ਲਓ। ਉਹਨੇ ਨਿਗਾਹ ਮਾਰੀ ਯੋਗੀਆਂ ਦੇ ਹਿਰਦਿਆਂ 'ਚ, ਖੀਰ ਸਮੁੰਦਰ 'ਚ, ਕੈਲਾਸ਼ ਪਰਬਤ 'ਤੇ, ਹੋਰ ਅਨੇਕਾਂ ਸਵਰਨ ਮੰਦਰਾਂ ਦੇ ਅੰਦਰ, ਵੱਡੇ ਵੱਡੇ ਜਿੱਥੇ ਭਗਤ ਬਹੁਤ ਜ਼ਿਆਦਾ ਕੀਰਤਨ ਕਰਦੇ ਸੀ, ਉਹਨਾਂ ਸਾਰਿਆਂ ਦੇ ਅੰਦਰ ਨਿਗਾਹ ਮਾਰੀ, ਕਿਤੇ ਨਜ਼ਰ ਨਾ ਆਏ। ਕਹਿੰਦੇ ਮੈਨੂੰ ਤਾਂ ਨਜ਼ਰ ਨਹੀਂ ਆ ਰਿਹਾ। ਕਹਿਣ ਲੱਗੇ ਫਿਰ ਤੁਸੀਂ ਅਰਦਾਸ ਕਰੋ। ਜਦੋਂ ਅਰਦਾਸ ਕਰੀ ਕੀ ਦੇਖਦਾ, ਇੱਕ ਥਾਂ ਦੇ ਉੱਤੇ ਮਹਾਤਮਾ ਸਤਸੰਗ ਕਰ ਰਹੇ ਤੇ ਉਸ ਸਤਸੰਗ ਦੇ ਵਿੱਚ ਸਾਰਿਆਂ ਨਾਲੋਂ ਪਿੱਛੇ ਜਿੱਥੇ ਤੱਪੜ ਵੀ ਨਹੀਂ ਸੀ ਵਿਛਿਆ, ਉੱਥੇ ਚੌਂਕੜਾ ਮਾਰੀ ਬੈਠਾ ਭਗਵਾਨ, ਉੱਥੇ ਸੂਖਸ਼ਮ ਰੂਪ ਚ ਆ ਗਿਆ ਤੇ ਉਹ ਵੀ ਸੂਖਸ਼ਮ ਰੂਪ ਚ ਨੇ। ਕਹਿਣ ਲੱਗੇ ਹੇ ਭਗਵਾਨ, ਸਵਰਨ ਮੰਦਰਾਂ ਚ ਨਹੀਂ ਤੁਸੀਂ ਜਾਂਦੇ, ਹੋਰ ਅਨੇਕਾਂ ਤੁਹਾਡੇ ਤਰਲੇ ਲੈਂਦੇ ਨੇ, ਧੂਫਾਂ ਚਾਲਦੇ ਨੇ, ਆਰਤੀਆਂ ਕਰਦੇ ਨੇ, ਤੁਸੀਂ ਉੱਥੇ ਨਹੀਂ ਜਾਂਦੇ, ਪੁੰਜਿਆ ਕੇ ਕਿਉਂ ਬੈਠ ਗਏ?
ਕਹਿਣ ਲੱਗੇ ਨਾਰਦ ਸੱਚੀ ਸੱਚੀ ਗੱਲ ਦੱਸਾਂ ਤੈਨੂੰ, ਕਹਿੰਦੇ ਵਿਕੁੰਠ ਮੇਰਾ ਨਿਜ ਘਰ ਨਹੀਂ ਹੈ, ਮੇਰਾ ਜਿਹੜਾ ਆਪਣਾ ਘਰ ਹੈ ਨਾ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਜਿਹੜਾ ਮੇਰਾ ਅਸਲੀ ਰੂਪ ਹੈ, ਅਸਲੀ ਘਰ ਹੈ, ਉਹ ਹੈ ਜਿੱਥੇ ਸਾਧੂ ਜੈ ਸਾਧੂ ਤੇਰਾ ਕੀਰਤਨ ਗਾ ਹੈ, ਉਹ ਸਥਾਨ ਦੇ ਉੱਤੇ ਮੇਰਾ ਨਿਜ ਘਰ ਹੋਇਆ ਕਰਦਾ, ਤੇ ਜਿੱਥੇ ਸਾਧੂ ਦੀ ਸੰਗਤ ਹੋ ਰਹੀ ਹੁੰਦੀ ਹੈ ਤੇ ਉਹ ਸਾਰੀ ਸੰਗਤ ਮੇਰਾ ਰੂਪ ਹੁੰਦੀ ਹੈ। ਸਾਧ ਸੰਗ ਮੇਰੋ ਮਾਤਾ ਪਿਤਾ ਔ ਕੁਟੰਬ ਸਕਾ, ਕਹਿੰਦੇ ਨੇ ਵੀ ਮੇਰਾ ਕੋਈ ਮਾਂ ਨੀ, ਮੇਰਾ ਕੋਈ ਪਿਓ ਨੀ, ਕੋਈ ਕੁਟੰਬ ਨੀ, ਕੋਈ ਮੇਰਾ ਮਿੱਤਰ ਨੀ, ਮੇਰੇ ਮਿੱਤਰ ਆ ਬੈਠੇ ਨੇ ਸਾਰੇ, ਜਿਹੜੀ ਆ ਸਾਧ ਦੀ ਸੰਗਤ ਹੈ। ਸਾਧ ਸੰਗ ਮੇਰੋ ਮਾਤਾ ਪਿਤਾ ਔ ਕੁਟੰਬ ਸਕਾ, ਸਾਧ ਸੰਗ ਮੇਰੋ ਸੁੱਤ ਸ੍ਰੇਸ਼ਟ ਅਨੂਪ ਹੈ, ਇਹੀ ਮੇਰੇ ਪੁੱਤਰ ਬੈਠੇ ਨੇ। ਸਾਧ ਸੰਗ ਸਰਵ ਨਿਧਾਨ ਪ੍ਰਾਣ ਜੀਵਨ ਮੈਂ, ਸਾਧ ਸੰਗ ਨਿਜ ਪਦ ਸੇਵਾ ਦੀਪ ਧੂਪ ਹੈ, ਸਾਧ ਸੰਗ ਰੰਗ ਰਸ ਭੋਗ ਸੁਖ ਸਹਿਜ ਮੈਂ, ਸਾਧ ਸੰਗ ਸੋਭਾ ਅਤ ਉਪਮਾ ਔ ਊਪ ਹੈ। ਸੋ ਉਹਦੀ ਸੰਗਤ ਵਾਸਤੇ, ਕਿਉਂਕਿ ਉਹਦਾ ਜਿਹੜਾ ਦਰਸ਼ਨ ਹੁੰਦਾ ਉਹਨੂੰ ਮਹਾਰਾਜ ਨੇ ਅਮੋਘ ਦਰਸ਼ਨ ਲਿਖਿਆ, ਅਮੋਘ ਉਪਮਾ ਤੋਂ ਰਹਿਤ ਜਿਹੜਾ ਦਰਸ਼ਨ ਹੁੰਦਾ ਉਹ ਬੰਦਗੀ ਕਰਨ ਵਾਲੇ ਦਾ ਹੋਇਆ ਕਰਦਾ, ਤੇ ਉਹਦਾ ਦਰਸ਼ਨ ਕਰਨ ਵਾਸਤੇ ਸ਼ਿਵਜੀ ਦੇਵਤਾ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼, ਨਾਨਕ ਬ੍ਰਹਮ ਗਿਆਨੀ ਆਪ। ਐਸੀਆਂ ਬਹੁਤ ਸਾਰੀਆਂ ਮਿਸਾਲਾਂ, ਇਹ ਕੋਈ ਕਲਪਨਾ ਨਹੀਂ ਹੈ। ਸਾਧ ਸਿੰਘ ਜੀ ਇੱਕ ਵਾਰੀ ਇੱਕ ਦੀਵਾਨ ਵਿੱਚ ਮਹਾਰਾਜ ਦਾ ਕੀਰਤਨ ਸੁਣ ਰਹੇ ਸੀ, ਤਾਂ ਐਸੀ ਘਟਨਾ ਵਾਪਰੀ ਕਿ ਇੱਕ ਬੀਬੀ ਨੂੰ ਨਿਜ ਨੈਣ ਮਿਲ ਗਏ, ਖੁੱਲ੍ਹ ਗਏ। ਖੁੱਲ੍ਹੇ ਕੀ ਦੇਖਦੀ ਹੈ ਕਿ ਇੱਕ ਸਾਧੂ ਆ ਕੇ ਬੈਠ ਗਿਆ, ਬੜਾ ਅਜੀਬ ਕਿਸਮ ਦਾ, ਦੂਜਾ ਹੋਰ ਆ ਗਿਆ ਉਹ ਤੋਂ ਵੀ ਜ਼ਿਆਦਾ, ਤੀਸਰਾ ਹੋਰ ਆ ਗਿਆ। ਉਹ ਕੀਰਤਨ ਤਾਂ ਹੋਏ ਰਿਹਾ ਸੀ, ਉਹਨਾਂ ਨੂੰ ਇਹ ਦੇਖੀ ਗਏ ਵੀ ਇਹ ਕੌਣ ਨੇ ਬੰਦੇ, ਇਹ ਕੌਣ ਆ ਗਏ, ਕਿੱਥੋਂ ਆ ਗਏ। ਜਦੋਂ ਕੀਰਤਨ ਦੀ ਸਮਾਪਤੀ ਹੋਈ ਤਾਂ ਮੈਂ ਪਹਿਲੀ ਲਾਈਨ 'ਚ ਬੈਠਾ ਸੀ, ਮੈਨੂੰ ਕਹਿਣ ਲੱਗੇ ਵੀ ਤੁਹਾਡੇ ਸਾਹਮਣੇ ਸਾਧੂ ਕੌਣ ਆਏ ਸੀ ਜਿਹੜੇ ਬੈਠੇ ਸੀ। ਮੈਂ ਕਿਹਾ ਸਾਧੂ ਮੈਂ ਤਾਂ ਦੇਖਿਆ ਹੀ ਨਹੀਂ, ਮੈਂ ਤਾਂ ਦੇਖਦਾ ਰਿਹਾ, ਮੈਂ ਮਹਾਰਾਜ ਜੀ ਦੱਸਦੇ ਸੀ ਕੋਈ ਵਿਚਾਲੇ ਤਾਂ ਸਾਧੂ ਹੈ ਨਹੀਂ। ਕਹਿੰਦਾ ਤੁਹਾਡੇ ਸਾਹਮਣੇ ਤਿੰਨ ਸਾਧੂ ਬੈਠੇ ਰਹੇ। ਉਹ ਗੱਲ ਚੱਲਦੀ ਰਹੀ, ਮੈਂ ਕਿਹਾ ਮੈਂ ਆਏ ਨਹੀਂ ਹੈ, ਉਹ ਕਹਿਣ ਵੀ ਆਏ ਨੇ। ਅਖੀਰ ਇਹ ਗੱਲ ਮਹਾਰਾਜ ਜੀ ਦੇ ਕੋਲ ਪਹੁੰਚ ਗਈ ਨਿਰਣਾ ਕਰਨ ਵਾਸਤੇ, ਮਹਾਰਾਜ ਇਹ ਕੀ ਹੋਈ ਗੱਲ। ਮਹਾਰਾਜ ਕਹਿੰਦੇ ਚੁੱਪ ਰਹੋ, ਇਹ ਗੱਲਾਂ ਅਧਿਆਤਮਵਾਦ ਦੀਆਂ ਪ੍ਰਗਟ ਨਹੀਂ ਕਰੀਦੀਆਂ ਹੁੰਦੀਆਂ, ਜੇ ਦਿਸ ਗਿਆ ਚੁੱਪ ਰਹੋ। ਉਹ ਫੇਰ ਮੈਂ ਹੱਠ ਕਰਿਆ, ਮਹਾਰਾਜ ਕੁਛ ਨਿਰਣਾ ਤਾਂ ਹੋਵੇ ਨਾ, ਕੋਈ ਬਚਨ ਪਤਾ ਲੱਗੇ ਬਈ ਉਹ ਬੀਬੀ ਗਲਤ ਹੈ। ਕਹਿੰਦੇ ਨਹੀਂ ਉਹ ਗਲਤ ਨਹੀਂ ਹੈ। ਫੇਰ ਮਹਾਰਾਜ ਮੈਨੂੰ ਨਹੀਂ ਪਤਾ ਲੱਗਿਆ, ਕਹਿੰਦੇ ਤੁਹਾਨੂੰ ਨਹੀਂ ਪਤਾ ਲੱਗਿਆ, ਉਹਦੇ ਨੈਣ ਖੁੱਲ ਗਏ ਤੇ ਉਹਨੇ ਦਿਵ ਸੂਰਤਾਂ ਦੇਖ ਲਿਆ ਇੱਥੇ ਦੀਵਾਨ ਚ। ਕਹਿੰਦੇ ਮਹਾਰਾਜ ਦੇ ਮੁਖ ਚੋਂ ਨਿਕਲਿਆ, ਕਹਿੰਦੇ ਤਿੰਨ ਮੁਖੀ ਦੇਵਤੇ ਹਰੀ ਦਾ ਜਸ ਸੁਣਨ ਵਾਸਤੇ ਆਪਣੇ ਲੋਕ ਛੱਡ ਕੇ, ਬ੍ਰਹਮ ਲੋਕ, ਸ਼ਿਵ ਲੋਕ, ਵੈਕੁੰਠ ਛੱਡ ਕੇ ਇੱਥੇ ਗੁਰੂ ਨਾਨਕ ਦੇ ਦਰ ਤੇ ਆ ਕੇ ਸ਼ਾਂਤੀ ਪ੍ਰਾਪਤ ਕਰ ਰਹੇ ਸੀ। ਜਿੱਥੇ ਹਰੀ ਦਾ ਜਸ ਹੁੰਦਾ ਉੱਥੇ ਸਾਰੇ ਹੀ ਦੇਵਤੇ ਆ ਜਾਂਦੇ, ਤਾਂ ਕਾ ਸੰਗ ਬਾਂਛੇ ਸੁਰ ਦੇ, ਅਮੋਘ ਦਰਸ ਸਫਲ ਜਾ ਕੀ ਸੇਵ, ਤੇ ਦਰਸ਼ਨ ਅਮੋਘ ਨੇ। ਤੇ ਜੋ ਬਚਨ ਹੁੰਦਾ ਇਸੇ ਕਰਕੇ ਹੁੰਦਾ ਨਾ ਪੂਰਾ। ਸੋ ਇੱਕ ਐਸੀ ਘਟਨਾ ਮਹਾਰਾਜ ਦੇ ਜੀਵਨ 'ਚ ਆਉਂਦੀ ਹੈ ਕਿ ਜਦੋਂ ਇੱਥੋਂ ਚੰਡੀਗੜ੍ਹੋਂ ਦੀਵਾਨ ਲਾ ਕੇ ਗਏ ਸਾਡੇ ਕੋਲੋਂ, ਉਸ ਵੇਲੇ ਮੈਂ ਅਜੇ ਫਾਰਮ 'ਚ ਨਹੀਂ ਸੀ ਗਿਆ। ਰਸਤੇ ਜਦੋਂ ਮੁਰਾਦਾਬਾਦ ਲੰਘਣ ਲੱਗੇ, ਉੱਥੇ ਚੰਨਣ ਸਿੰਘ ਹੋਣੀ, ਸੁਰਜੀਤ ਸਿੰਘ ਹੋਣੀ ਸੀ ਮੁਰਾਦਾਬਾਦ ਵਾਲੇ ਟਰਾਂਸਪੋਰਟਰ, ਉਹਨਾਂ ਨੇ ਮਹਾਰਾਜ ਜੀ ਨੂੰ ਰੋਕ ਲਿਆ। ਆਪਣੇ ਕੋਲ ਉਹਨਾਂ ਕੋਲ ਮਕਾਨ ਚੰਗਾ ਨਾ ਹੋਣ ਕਰਕੇ ਉਹਨਾਂ ਨੇ ਇੱਕ ਰਾਜਾ ਸੀ ਛੋਟਾ ਜਿਹਾ, ਰਮੇਸ਼ ਕੁਮਾਰ ਸਾਹੂ, ਉਸ ਵੇਲੇ MP ਸੀ ਉਹ, ਉਹਨੂੰ ਕਿਹਾ ਵੀ ਮਹਾਂਪੁਰਸ਼ ਆ ਰਹੇ ਨੇ, ਤੇਰੀ ਕੋਠੀ 'ਚ ਠਹਿਰਾਉਣੇ ਨੇ। ਉਹ ਕਹਿੰਦਾ ਮੇਰੇ ਮਹਿਲ 'ਚ, ਖਾਸ ਘਰ 'ਚ ਠਹਿਰਾਓ। ਉੱਪਰ ਚਵਾਰਿਆ ਵੱਡਾ ਸੀਗਾ ਮੰਜ਼ਿਲ, ਉਹਦੇ 'ਚ ਮਹਾਰਾਜ ਜੀ ਦਾ ਆਸਣ ਕਰਾ ਤਾ। ਇੱਥੋਂ ਸਜਰੇ ਤੁਰੇ ਸੀ ਉੱਥੇ ਜਾ ਰਹੇ, ਅਤੇ ਉਹ ਦੁਪਹਿਰ ਦਾ ਪ੍ਰਸ਼ਾਦਾ ਆਪਣੇ ਹੱਪੜ ਛਕਿਆ, ਉਦੋਂ ਬਾਅਦ ਮੁਰਾਦਾਬਾਦ ਚਲੇ ਗਏ ਘੰਟੇ ਦੇ ਵਿੱਚ। ਉੱਥੇ ਜਾ ਕੇ 2 ਘੰਟੇ 2.5 ਘੰਟੇ ਆਰਾਮ ਕਰਿਆ, ਸੰਗਤਾਂ ਨੂੰ ਮਿਲੇ। ਜਦੋਂ 5 ਵਜੇ ਇਹ ਸੁਰਜੀਤ ਸਿੰਘ ਹੇਠਾਂ ਉਤਰ ਕੇ ਕਹਿਣ ਲੱਗਿਆ, ਰਾਜਾ ਸਾਹਿਬ, ਸਾਹੂ ਸਾਹਿਬ, ਤੇਰੇ ਘਰ ਪੂਰਨ ਮਹਾਂਪੁਰਖ ਆਏ ਨੇ, ਮੰਗ ਲੈ। ਕੀ ਮੰਗਣਾ?
ਕਹਿੰਦਾ ਹੈ ਕਹਿੰਦਾ ਹਾਂ ਉਸ ਵੇਲੇ ਹੀ ਉਸਨੇ ਨਿਹਚਾ ਕਰ ਲਿਆ ਘਰ ਵਾਲੀ ਨੂੰ ਆਪਣੀ ਰਾਣੀ ਨੂੰ ਕਹਿਣ ਲੱਗਿਆ ਛੇਤੀ ਮਹਾਂਪੁਰਸ਼ਾਂ ਕੋਲ ਚਲੋ ਇਸ਼ਨਾਨ ਕਰੋ ਸ਼ੁੱਧ ਹੋ ਕੇ ਕਿਉਂਕਿ ਇਹਨਾਂ ਦੇ ਅੰਦਰ ਫੇਰ ਵੀ ਮਰਿਆਦਾ ਹੈ ਵੀ ਮਹਾਂਪੁਰਸ਼ਾਂ ਕੋਲ ਐਵੇਂ ਨਹੀਂ ਜਾਣਾ ਇਸ਼ਨਾਨ ਕੀਤਾ ਨਵੇਂ ਵਸਤਰ ਪਹਿਨੇ ਉਦੋਂ ਵੀ ਜ਼ਿਆਦਾ ਕੀ ਕਰਿਆ ਘਾਹ ਮੰਗਾ ਲਿਆ ਬਾਗ ਚੋਂ ਰਾਣੀ ਦੇ ਹੱਥ ਚ ਵੀ ਫੜਾ ਤਾ ਘਾਹ ਆਪ ਵੀ ਫੜ ਲਿਆ ਤੇ ਗਲ ਚ ਪੱਲੇ ਪਾ ਲਏ ਗਲ ਚ ਪੱਲਾ ਪਾਉਣ ਦਾ ਮਤਲਬ ਇਹ ਹੁੰਦਾ ਕਿ ਮੈਂ ਅਧੀਨ ਹਾਂ ਮੈਂ ਹੰਕਾਰੀ ਨਹੀਂ ਹਾਂ ਤੇ ਮੈਂ ਅਧੀਨ ਹੋ ਕੇ ਆ ਰਿਹਾ ਉਸ ਵੇਲੇ ਮਹਾਰਾਜ ਜੀ ਜਾਣ ਵਾਸਤੇ ਤਿਆਰ ਹੋ ਗਏ ਨੈਣੀਤਾਲ ਭੀਮਤਾਲ ਜਾਣਾ ਸੀ ਤੇ ਸ਼ਾਮ ਦਾ ਜਲ ਪਾਣੀ ਆਪਣੇ ਛਕ ਲਿਆ ਸੀ ਇਜਾਜ਼ਤ ਹੋਈ ਕਿ ਮਹਾਰਾਜ ਇਸ ਕੋਠੀ ਦਾ ਜੋ ਮਾਲਕ ਹੈ ਉਹ ਕੋਟਦਵਾਰ ਦਾ ਰਾਜਾ ਹੈ ਤੇ ਹੁਣ ਇੱਥੇ ਐਮ ਪੀ ਹੈ ਜਾਂ ਐਮ ਐਲ ਏ ਹੈ ਵੀ ਦਰਸ਼ਨ ਕਰਨੇ ਚਾਹੁੰਦਾ ਮਹਾਰਾਜ ਕਹਿੰਦੇ ਆ ਜਾਣਗੇ ਅੰਦਰ ਭੇਜ ਦਿੱਤੇ ਦੋਹਾਂ ਦੇ ਹੱਥਾਂ ਦੇ ਵਿੱਚ ਘਾਹ ਫੜਿਆ ਹੋਇਆ ਤੇ ਇੱਕ ਇੱਕ ਤਣ ਤਿਨਕਾ ਚੱਕ ਕੇ ਮੂੰਹ ਚ ਪਾ ਲਿਆ ਉਹਨਾਂ ਨੇ ਘਾਹ ਦਾ ਮਹਾਰਾਜ ਨੇ ਦੇਖਿਆ ਵੀ ਇਹ ਤਾਂ ਲੋਕ ਮਰਿਆਦਾ ਪੁਰਸ਼ੋਤਮ ਸਾਧੂ ਨੂੰ ਮਿਲਣ ਵਾਸਤੇ ਜਦੋਂ ਜਾਂਦਾ ਹੈ ਕਿੰਨੀ ਅਧੀਨਗੀ ਦੀ ਲੋੜ ਹੈ ਜੇ ਕੁਛ ਲੈਣਾ ਉਸ ਵੇਲੇ ਮੂੰਹ ਚ ਘਾਹ ਦੇਖਿਆ ਹੱਥ ਚ ਘਾਹ ਦੇਖਿਆ ਗਲ ਚ ਪੱਲਾ ਦੇਖਿਆ ਪੱਲੇ ਦੇ ਦੁਆਲੇ ਦੋਏ ਹੱਥ ਰਾਣੀ ਨੇ ਵੀ ਬੰਨੇ ਹੋਏ ਨੇ ਤੇ ਉਹਨੇ ਵੀ ਮਹਾਰਾਜ ਕਹਿੰਦੇ ਕਿਵੇਂ ਆਏ ਦੱਸੋ ਕਹਿੰਦੇ ਪਾਤਸ਼ਾਹ ਭੁੱਖੇ ਆ ਪਿਆਸੇ ਆ ਸਮੁੰਦਰ ਕੋਲ ਆਏ ਆ ਕਹਿੰਦੇ ਕਾਹਦੀ ਪਿਆਸ ਹੈ ਕਹਿੰਦੀ ਮਹਾਰਾਜ 25 ਸਾਲ ਹੋ ਗਏ ਲੜਕੀ ਹੋਈ ਸੀ ਮੁੜ ਕੇ ਕੋਈ ਔਲਾਦ ਨਹੀਂ ਹੋਈ ਇੱਕ ਲੜਕੇ ਦੀ ਦਾਤ ਚਾਹੀ ਦੀ ਸੇਵਾ ਸਾਤੇ ਨਹੀਂ ਹੋਈ ਲੇਕਿਨ ਅਸੀਂ ਮਹਿਮਾ ਸੁਣੀ ਹੈ ਉਸ ਵੇਲੇ ਮਹਾਰਾਜ ਗੰਭੀਰ ਹੋ ਗਏ ਉੱਠ ਰਹੇ ਸੀ ਬੈਠ ਗਏ ਫੇਰ ਨੇਤਰ ਬੰਦ ਕਰ ਲਏ ਕਹਿੰਦੇ ਕੀ ਕਰਿਆ ਤੁਸੀਂ ਹੁਣ ਤਾਈਂ ਪੁੱਤਰ ਪ੍ਰਾਪਤੀ ਵਾਸਤੇ ਕਹਿੰਦੇ ਮਹਾਰਾਜ ਜੋ ਕਿਸੇ ਨੇ ਦੱਸਿਆ ਸੀ ਸਭ ਕੁਛ ਕਰਿਆ 68 ਤੀਰਥਾਂ ਤੇ ਜਾ ਕੇ ਵਿਧੀ ਪੂਰਵਕ ਦਾਨ ਦਿੱਤੇ ਨੇ ਅਰਦਾਸਾਂ ਕਰਾਈਆਂ ਸੰਤਾਂ ਦੀਆਂ ਮੰਡਲੀਆਂ ਬਣਾ ਬਣਾ ਕੇ ਬੁਲਾ ਬੁਲਾ ਕੇ ਜਗਰਾਤੇ ਕਰੇ ਨੇ ਬੇਅੰਤ ਸਾਧੂ ਹਰਿਦੁਆਰ ਤੋਂ ਹੋਰ ਥਾਵਾਂ ਤੋਂ ਆ ਕੇ ਇੱਥੇ ਕੀਰਤਨ ਦਾ ਸੰਕੀਰਤਨ ਕਰਦੇ ਰਹੇ ਤੇ ਜਗਰਾਤੇ ਕੀਤੇ ਹੈ ਕਿੰਨੀ ਵਾਰੀ ਅਸੀਂ ਭੰਡਾਰੇ ਕਰੇ ਨੇ ਪਰ ਹਾਲ ਥਾਈ ਮੁਰਾਦ ਕਿਤੋਂ ਪ੍ਰਾਪਤ ਨਹੀਂ ਹੋਈ ਮਹਾਰਾਜ ਕਹਿੰਦੇ ਕੋਈ ਭਜਨ ਵੀ ਕਰਦੇ ਹੁੰਦੇ ਹੋ ਕਹਿੰਦੇ ਹਾਂ ਮਹਾਰਾਜ ਇੱਕ ਮਹਾਤਮਾ ਨੇ ਸਾਨੂੰ ਉਪਾਸ਼ਨਾ ਕਰਨੀ ਦੱਸੀ ਸੀ ਕਿ ਪਹਿਲਾਂ ਕਰਮ ਹੁੰਦਾ ਫਿਰ ਉਪਾਸ਼ਨਾ ਹੁੰਦੀ ਹੈ ਫਿਰ ਗਿਆਨ ਹੁੰਦਾ ਫਿਰ ਵਿਗਿਆਨ ਹੁੰਦਾ ਕਹਿੰਦੇ ਕਿਹਦਾ ਕਿਹਨੂੰ ਤੇ ਬਣਾਇਆ ਹੋਇਆ ਕਹਿੰਦੇ ਵਿਸ਼ਨੂੰ ਜੀ ਨੂੰ ਮਹਾਰਾਜ ਜੀ ਚੁੱਪ ਕਰ ਕਹਿਣ ਲੱਗੇ ਸਾਹੂ ਸਾਹਿਬ ਗੱਲ ਦੇ ਨੇੜੇ ਨੇੜੇ ਪਹੁੰਚਿਆ ਹੋਇਆ ਥੋੜਾ ਜਿਹਾ ਹੋਰ ਕਰ ਲੈ ਕਹਿੰਦਾ ਕੀ ਕਹਿੰਦੇ ਇੱਕ ਤੁਸੀਂ ਐਂ ਕਰੋ ਫਕੀਰ ਦੀ ਤਾਂ ਹੁੰਦੀ ਹੈ ਦੁਆ ਮੰਨਣੀ ਹੁੰਦੀ ਹੈ ਮਾਲਕ ਨੇ ਤੇ ਤੂੰ ਐਂ ਕਰ ਬਾਕੀ ਸਮਾਨ ਐਵੇਂ ਜਿਵੇਂ ਰੱਖ ਜਿਵੇਂ ਤੂੰ ਕਰਦਾ ਟੱਲੀਆਂ ਖੜਕਾਉਣਾ ਖੜਕਾਈ ਜਾ ਭੋਗ ਲਵਾਉਣਾ ਲਵਾਈ ਜਾ ਤੇ ਇੱਕ ਬਦਲੀ ਕਰ ਲੈ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਤਸਵੀਰ ਰੱਖ ਦੇ ਤੇ ਕੋਈ ਤੂੰ ਫਰਕ ਨਾ ਜਾਣੀ ਜੇ ਤੇਰੇ ਮਨ ਚ ਨਿਚ ਹੈ ਗੁਰੂ ਨਾਨਕ ਤੇ ਮੰਗ ਤੇ ਉਸ ਵੇਲੇ ਉਸਨੇ ਇਵੇਂ ਜਿਵੇਂ ਕਰਿਆ ਮੈਨੂੰ ਆਪ ਦੱਸਿਆ ਉਹਨੇ ਕਹਿੰਦਾ ਮੈਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਿਆਂਦੀ ਤੇ ਵਿਸ਼ਨੂੰ ਜੀ ਦੀ ਪਾਸੇ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਰੱਖਤੀ ਤੇ ਮੈਂ ਪੂਰੀ ਸ਼ਰਧਾ ਦੇ ਨਾਲ ਕਹਿੰਦਾ ਆਰਾਧਨਾ ਕਰਨ ਲੱਗਿਆ ਪੂਰੇ 10 ਮਹੀਨੇ ਤੋਂ ਬਾਅਦ ਉਹਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਬੜਾ ਖੁਸ਼ ਹੋਇਆ 25 ਸਾਲ ਤੋਂ ਕੋਈ ਔਲਾਦ ਨਹੀਂ ਸੀ ਹੋ ਰਹੀ ਫਿਰ ਉਹਨੇ ਇਹ ਕਰ ਲਿਆ ਵੀ ਜਿੰਨੇ ਦੇਰ ਮਹਾਰਾਜ ਮੁਰਾਦਾਬਾਦ ਰਹਿਣਗੇ ਮੇਰੀ ਕੋਠੀ 'ਚ ਰਹਿਣਗੇ ਤੇ ਮੈਂ ਹੀ ਸੇਵਾ ਕਰਾਂਗਾ ਬੜੇ ਦੀਵਾਨ ਲਵਾਏ ਉਹਨੇ ਬੁਲਾ ਬੁਲਾ ਕੇ ਸੋ ਇਸ ਤਰ੍ਹਾਂ ਦੇ ਨਾਲ ਸੰਤਾਂ ਦਾ ਤਾਂ ਕਾ ਸੰਗ ਬਸ ਛੇ ਸੁਰ ਦੇਵਾ ਅਮੋਘ ਦਰਸ਼ਨ ਦਰਸ਼ ਸਫਲ ਜਾ ਕੀ ਸੇਵਾ ਸੰਤਾਂ ਦੀ ਸੇਵਾ ਸਫਲ ਹੋਇਆ ਕਰਦੀ ਅਸਫਲ ਨਹੀਂ ਹੋਇਆ ਕਰਦੀ ਜਦ ਮੈਨੂੰ ਇੱਥੋਂ ਭੇਜਿਆ ਮਹਾਰਾਜ ਜੀ ਨੇ ਬਚਨ ਕਰਿਆ ਅੰਮ੍ਰਿਤ ਵੇਲਾ ਸੀ ਜਦੋਂ ਜਾ ਰਹੇ ਸੀ ਚੰਡੀਗੜ੍ਹ ਤੋਂ ਮੈਂ ਤੇ ਬੀਬੀ ਜੀ ਤੁਹਾਡੇ ਦੋਏ 3 ਵਜੇ ਮਹਾਰਾਜ ਜੀ ਦੇ ਕਮਰੇ 'ਚ ਦਾਖਲ ਹੋ ਗਏ ਅੰਮ੍ਰਿਤ ਵੇਲੇ ਉਸ ਵੇਲੇ ਆਪ ਸਮਾਧੀ 'ਚ ਬੈਠੇ ਸੀ ਅਸੀਂ ਕਿਹਾ ਵੀ ਥੋੜ੍ਹੀ ਦੇਰ ਨੂੰ ਤਾਂ ਇਹਨਾਂ ਨੇ ਚਲੇ ਜਾਣਾ ਉਹਨਾਂ ਦਾ ਪਿਆਰ ਹਿਰਦੇ 'ਚ ਇੰਨਾ ਘਰ ਕਰ ਜਾਂਦਾ ਸੀ
ਸਰੀਰ ਛੱਡਣੀ ਦੀ ਗੱਲ ਤਾਂ ਹੋਰ ਹੈ, ਜੇ ਉਹ ਅੱਖਾਂ ਤੋਂ ਵੀ ਲਾਂਭੇ ਹੁੰਦੇ ਸੀ ਉਹ ਸਿਆਹ ਨਿਸ ਜਾਂਦੇ। ਇੱਕ ਪਾਵੇ ਕੋਲ ਮੈਂ ਬਹਿ ਗਿਆ, ਇੱਕ ਕੋਲ ਇਹ ਬਹਿ ਗਏ, ਐਸਾ ਵਿਰਾਗ ਚੱਲਿਆ ਨਾ ਮੇਰੇ ਨੇਤਰ ਬੰਦ ਹੋਣ ਨਾ ਇਹਦੇ। ਉਹ ਜਦੋਂ ਹੋ ਕਹਿ ਦੇ ਸੁਣੇ ਮਹਾਰਾਜ ਜੀ ਨੇ ਨੇਤਰ ਖੋਲੇ। ਉਸ ਵੇਲੇ ਆਪ ਭਜਨ ਕਰਦੇ ਕਰਦੇ ਬੋਲ ਪਏ, ਕਹਿੰਦੇ ਸੁਭਾਵਿਕ ਕਹੀ ਭਜਨ, ਕਹਿੰਦੇ ਦਾਨ ਦਿੱਤੇ ਤੇ ਮਾਇਆ ਘੱਟ ਜਾਂਦੀ ਹੈ। ਉਹਨਾਂ ਨੂੰ ਇਹ ਪਤਾ ਸੀ ਵੀ ਅਸੀਂ ਇਹਦੇ ਕੋਲ ਆਉਂਦੇ ਹਾਂ, ਆਮਦਨ ਇਹਦੀ ਹੈ ਨਹੀਂ, ਕੋਈ ਹੁੰਦੀ ਨਹੀਂ ਸੀ ਕੋਈ, ਤੇ ਇਹ ਸਾਰਾ ਜਿੰਨਾ ਖਰਚਾ ਕਰਦਾ ਕਰਜ਼ਾ ਲੈ ਕੇ ਕਰਦਾ ਹੁੰਦਾ। ਇਹ ਅਸੀਂ ਕਰਜ਼ਾ ਲਈ ਜਾਣਾ, ਸਾਲ ਭਰ ਚ ਮੋੜ ਦੇਣਾ, ਜਿੱਦਣ ਮੁੜ ਜਾਣਾ ਉਦਣੇ ਮਹਾਰਾਜ ਜੀ ਕੋਲ ਫੇਰ ਬੇਨਤੀ ਕਰ ਦੇਣੀ ਵੀ ਮਹਾਰਾਜ ਜੀ ਦੀਵਾਨ ਦਿਓ। ਉਦਣੇ ਮਹਾਰਾਜ ਜੀ ਨੇ ਫੇਰ ਕਹਿ ਦੇਣਾ ਅੱਛਾ ਅਸੀਂ ਆਵਾਂਗੇ। ਕਦੇ ਮੈਨੂੰ ਜਵਾਬ ਨਹੀਂ ਸੀ ਦਿੱਤਾ, ਜਿੱਦਣ ਮੈਂ ਕਹਿਣਾ ਉਦਣੇ ਆ ਜਾਣਾ। ਅਜੇ ਮੇਰੇ ਮਨ ਚ ਆਉਂਦਾ ਵੀ ਮਹਾਰਾਜ ਜੀ ਸਭ ਨੂੰ ਜਵਾਬ ਦਿੰਦੇ ਨੇ, ਮੈਨੂੰ ਕਦੇ ਜਵਾਬ ਨਹੀਂ ਦਿੱਤਾ ਵੀ ਅਸੀਂ ਨਹੀਂ ਆ ਸਕਦੇ। ਜਦੇ ਕਹਿ ਦੇਣਾ ਵੀ ਚੰਗਾ ਅਸੀਂ ਆਵਾਂਗੇ। ਜਦੋਂ ਪਟਿਆਲੇ ਸੀ ਮੈਂ ਉੱਥੇ ਵੀ ਹਰ ਮਹੀਨੇ ਆਇਆ ਕਰਦੇ ਸੀ, ਕਿੰਨੇ ਸਾਲ ਲਗਾਤਾਰ ਆਉਂਦੇ ਨੇ। ਇੱਥੇ ਆ ਗਿਆ ਤਾਂ ਇੱਥੇ ਵੀ ਮਹਾਰਾਜ ਜੀ ਆਉਣਾ ਸ਼ੁਰੂ ਕਰ ਦਿੱਤਾ। ਉਹ ਸਾਰੀ ਗੱਲ ਨੂੰ ਜਾਣਦੇ ਸੀ। ਮਹਾਰਾਜ ਕਹਿਣ ਲੱਗੇ ਵੀ ਇਹ ਮੰਗਦੇ ਕੁਛ ਨਹੀਂ ਹੈ, ਕੋਈ ਚੀਜ਼ ਨਹੀਂ ਸੀ ਅਸੀਂ ਕਦੇ ਮੰਗੀ, ਸਿਰਫ ਇੱਕ ਗੱਲ ਤੁਹਾਡੇ ਬੀਬੀ ਜੀ ਨੇ ਮੰਗੀ ਸੀ। ਉਹ ਸੀ ਕਿ ਬੱਚਾ ਵੱਡਾ ਇੰਜੀਨੀਅਰਿੰਗ ਕਾਲਜ ਦਾਖਲ ਹੋਣਾ ਸੀ, ਪੈਸਾ ਪੂਸਾ ਨਹੀਂ ਸੀ ਮੇਰੇ ਕੋਲ। ਕਹਿੰਦੇ ਮਹਾਰਾਜ ਇੰਜੀਨੀਅਰਿੰਗ ਕਾਲਜ ਦਾਖਲ ਹੋਣਾ, ਉਸ ਵੇਲੇ ਖਰਚ ਥੋੜਾ ਹੁੰਦਾ ਸੀ, ਮੈਂ ਅੰਦਾਜ਼ਾ ਲਾਇਆ ਵੀ 12,000 ਖਰਚ ਆਉ। ਇਹ ਕਹਿੰਦੇ ਵੀ 12,000 ਖਰਚ ਆਉਣਾ। ਉਹ ਕਹਿੰਦੇ ਲੈ 12,000 ਤੁਹਾਨੂੰ ਹਰੇਕ ਸਾਲ ਬਚਿਆ ਕਰੂ। ਮੈਂ ਹੈਰਾਨ ਵੀ 12,000 ਕਿੱਥੋਂ ਬਚੂ ਸਾਨੂੰ, ਸਾਡੀ ਤਾਂ ਤਨਖਾਹ ਵੀ 12,000 ਨਹੀਂ, ਸਾਰੀ 4,000 ਸੀ। ਇਹ ਮਹਾਰਾਜ ਜੀ ਨੇ ਬਚਨ ਕਰਤਾ। ਉਹਦੇ ਬਾਅਦ ਆਪ ਨੇ ਸਾਰੀ ਗੱਲ ਦੇਖ ਕੇ ਵੀ ਇਹ 10-12 ਸਾਲ ਤੋਂ ਸੇਵਾ ਕਰ ਰਹੇ ਨੇ, ਮੰਗਦੇ ਕੁਛ ਨਹੀਂ ਹੈ, ਆਪੇ ਹੀ ਬਚਨ ਕਰਦਾ। ਕਹਿੰਦੇ ਤੁਸੀਂ ਦਾਨ ਦਿੱਤੇ ਤੇ ਪੈਸੇ ਘੱਟ ਜਾਂਦੀ ਹੈ ਮਾਇਆ ਮਖਨ ਨਹੀਂ ਮਾਰੇ? ਕਹਿੰਦੇ ਨਹੀਂ, ਉੱਭੜ ਲੱਗ ਜਾਂਦੀ ਹੈ। ਬਚਨ ਹੋ ਗਿਆ ਮਹਾਂਪੁਰਸ਼ਾਂ ਦਾ ਵੀ ਉੱਭੜ ਲੱਗ ਜਾਂਦੀ ਹੈ। ਉੱਭੜ ਕਿਵੇਂ ਲੱਗ ਜੂ? ਅਗਲੇ ਸਾਲ ਮੈਨੂੰ ਕਹਿਣ ਲੱਗੇ ਵੀ ਤੂੰ ਆ ਜੋਬ ਛੱਡ ਦੇ, ਸਰਵੇ ਛੱਡ ਦੇ, ਇਹ ਕੰਮ ਤੇਰਾ ਨਹੀਂ ਹੈ, ਤੂੰ ਜਾ ਕੇ ਆਪਣੇ ਫਾਰਮ ਜਾ, ਉੱਥੇ ਨਾਲੇ ਤਾਂ ਪਰਮੇਸ਼ੁਰ ਦਾ ਨਾਮ ਜਪੀ ਚ ਪਾਈ, ਨਾਲੇ ਖੇਤੀ ਕਰ ਜਾ। ਜੇ ਤੂੰ ਨਾ ਗਿਆ ਤੈਨੂੰ ਇੱਕ ਕਿਆਰਾ ਨਹੀਂ ਕਿਸੇ ਨੇ ਦੇਣਾ, ਆ ਵੀ ਨਾਲ ਕਹਿਤਾ। ਮੈਂ ਕਿਹਾ ਮਹਾਰਾਜ ਆਪ ਦਾ ਬਚਨ ਹੈ ਬਈ ਸਰਵਿਸ ਮੇਰੀ ਜਿਹੜੀ ਹੈ ਉਹ ਪੈਨਸ਼ਨ ਦੇ ਨੇੜੇ ਗਈ ਹੈ। ਕਹਿੰਦੇ ਛੱਡ ਪੈਨਸ਼ਨਾਂ ਪੁਨਸ਼ਨਾਂ ਕੀ ਕਰਨੀ, ਤੂੰ ਜਾ। ਮੈਨੂੰ ਭੇਜਦਾ, ਮੇਰੇ ਮੂੰਹੋਂ ਨਿਕਲ ਗਿਆ, ਮੈਂ ਮਹਾਰਾਜ ਖੇਤੀ ਵੀ ਹੋ ਜੂ? ਕਹਿੰਦੇ ਖੇਤੀ ਸੋਨਾ ਉਗਲੂ, ਕਹਿੰਦੇ ਤੇਰੀ ਧਰਤੀ। ਇਹ ਬੀਬੀ ਜੀ ਕਹਿਣ ਲੱਗੇ ਤੁਹਾਡੇ, ਕਹਿੰਦੇ ਮਹਾਰਾਜ ਜੀ ਦੁੱਧ ਵੀ ਰਹੂ ਸਾਡੇ? ਕਹਿੰਦੇ ਬੀਬੀ ਦੇ ਤੇ ਦੁੱਧ ਸਾਂਭਿਆ ਨਹੀਂ ਜਾਣਾ ਇੰਨਾ ਹੋ ਜਾਣਾ। ਮੇਰੇ ਮੂੰਹੋਂ ਨਿਕਲ ਗਿਆ ਮਹਾਰਾਜ, ਉੱਥੇ ਸੰਗਤ ਨਹੀਂ ਹੈ, ਸਭ ਸ਼ਰਾਬ ਪੀਂਦੇ ਨੇ, ਵਾਢਾ ਧਰ ਕੇ ਕੋਈ ਬੰਦਾ ਨਹੀਂ ਜਿਹੜਾ ਸ਼ਰਾਬ ਨਹੀਂ ਪੀਂਦਾ। ਕਹਿੰਦੇ ਸੰਗਤ ਦੀ ਗੱਲ ਕਰਦਾ, ਕਹਿੰਦੇ ਤੇ ਸਾਂਭੀ ਨਹੀਂ ਜਾਣੀ, ਇੰਨੀ ਸੰਗਤ ਹੋ ਜਾਣੀ, ਜਾ ਤੂੰ। ਤਿੰਨ ਬਚਨ ਲਗਾਤਾਰ ਕਰਦੇ, ਮੈਂ ਹੈਰਾਨ ਵੀ ਕਿਵੇਂ ਹੋਏਗਾ। ਜਦ ਮੈਂ ਉੱਥੇ ਗਿਆ ਕਦੇ ਮੈਂ 1,000 ਰੁਪਇਆ ਨਹੀਂ ਸੀ ਦੇਖਿਆ, 1,00,000 ਦੇ ਧਾਨ ਹੋਣ ਲੱਗ ਗਏ, 1,00,000 ਦੀ ਮੇਰੀ ਕਣਕ ਹੋਣ ਲੱਗ ਗਈ। ਪੈਸਾ ਹੀ ਪੈਸਾ ਹੋ ਗਿਆ, ਮੁੱਕਦਾ ਹੀ ਨਹੀਂ। ਲੋਕ ਕਹਿੰਦੇ ਸਾਰਾ ਦਿਨ ਸਤਸੰਗ ਕਰਦਾ ਤੇ ਫਸਲ ਇਹਦੀ ਸਭ ਤੋਂ ਜ਼ਿਆਦਾ ਹੁੰਦੀ ਹੈ, 1,000 ਕੁਇੰਟਲ ਧਾਨ ਹੋ ਜਾਇਆ ਕਰੇ, 850 ਕੁਇੰਟਲ ਕਣਕ ਹੋ ਜਾਇਆ ਕਰੇ। ਉਹ ਮਹਾਤਮਾ ਦਾ ਜਿਹੜਾ ਬਚਨ ਹੈ ਨਾ, ਸਫਲ ਤਾਂ ਕੀ ਸੇਵ, ਉਹਦੀ ਸੇਵਾ ਕੀਤੀ ਹੋਈ ਜਿਹੜੀ ਹੈ ਉਹ ਕਦੇ ਅਸਫਲ ਨਹੀਂ ਹੋਇਆ ਕਰਦੀ, ਸਫਲ ਹੋਇਆ ਕਰਦੀ ਹੈ। ਸੋ ਐਸੇ ਮਹਾਂਪੁਰਸ਼ ਸੰਸਾਰ ਤੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ, ਵਾਰੀ ਆਈ ਤੇ ਸਭ ਨੂੰ ਜਾਣਾ ਪੈਂਦਾ। ਤੇ ਅੱਜ ਆਪਨੇ ਰਾਤ ਦੇ ਦੀਵਾਨ ਵਿੱਚ ਕਹਿ ਦਿੱਤਾ ਕਿ ਭਾਈ ਦੀਵਾਨ ਤੁਹਾਡੇ ਪੰਡਾਲ ਦੇ ਖਤਮ ਹੋ ਗਏ। ਸਾਰੇ ਹੈਰਾਨ ਹੋ ਗਏ ਵੀ ਕੱਲ ਦਾ ਦੀਵਾਨ ਰਹਿੰਦਾ, ਮਹਾਂਪੁਰਸ਼ਾਂ ਨੇ ਆਇਆ ਕਹਿ। ਲੇਕਿਨ ਇਹ ਨਹੀਂ ਸੀ ਪਤਾ ਵੀ ਕੱਲ ਨੂੰ ਮਹਾਂਪੁਰਸ਼ਾਂ ਨੇ ਮੁੜ ਕਿਸੇ ਦੀ ਇਹਨਾਂ ਨਾਲ ਗੱਲ ਨਹੀਂ ਹੋਣੀ, ਬੜੇ ਪਛਤਾਉਂਦੇ ਨੇ। ਮੈਂ ਕਿਹਾ ਤੁਸੀਂ ਬਚਨ ਸੰਭਾਲ ਲੈਣਾ ਸੀ। ਕਹਿੰਦੇ ਪਤਾ ਹੀ ਨਹੀਂ ਲੱਗਿਆ ਵੀ ਇਹ ਬਚਨ ਹੋ ਕੀ ਗਿਆ, ਦੇਖਦੇ ਦੇਖਦੇ ਹੱਥਾਂ ਚੋਂ ਨਿਕਲ ਗਏ।
ਬਖਸ਼ੀ ਮਾਲਕਾ ਟਹਿਲੇ ਆਪਣੇ ਸਾਧੂਆਂ ਬਖਸ਼ੀ ਨਾਲ ਟਹਿਲੇ ਆਪਣੇ ਸਾਧੂਆਂ
ਜੋੜ ਕੇ ਮਹਾਰਾਜ ਕਹਿੰਦੇ ਅਸੀਂ ਅਰਦਾਸ ਕਰਦੇ ਹਾਂ, ਕਾਹਦੀ ਕਰਦੇ ਹਾਂ, ਮੋਏ ਸੰਤ ਟਹਿਲ ਦੀਜੈ, ਜੇ ਮੇਰੇ ਤੇ ਦਿਆਲ ਹੋਇਓ ਹੇ ਗੁਣਾਂ ਦੇ ਖਜ਼ਾਨੇ ਗੁਣ ਤਾਸ, ਤੁਸੀਂ ਮੈਨੂੰ ਸੰਤਾਂ ਦੀ ਟਹਿਲ ਦਿਓ। ਸੋ ਜੋ ਮਹਾਂਪੁਰਸ਼ ਚਲੇ ਜਾਂਦੇ ਨੇ, ਠੀਕ ਹੈ ਸਾਡੀਆਂ ਅੱਖਾਂ ਨਹੀਂ ਹੈ ਦੇਖਣ ਵਾਸਤੇ, ਸਾਨੂੰ ਕਾਲ ਖਾ ਜਾਂਦਾ, ਸਾਰੀ ਦੁਨੀਆਂ ਨੂੰ ਕਾਲ ਖਾ ਜਾਂਦਾ, ਧਰਤੀ ਨੂੰ ਖਾ ਜਾਏਗਾ, ਸੂਰਜ ਨੂੰ ਖਾ ਜਾਏਗਾ, ਬ੍ਰਹਮੰਡ ਨੂੰ ਖਾ ਜਾਏਗਾ, ਲੇਕਿਨ ਸਾਧੂ ਨੂੰ ਕਾਲ ਨਹੀਂ ਖਾਂਦਾ।
ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨਕੋ ਕਾਲ ਨਾ ਖਾਤੇ, ਸੰਤ ਤੁਮਾਰੇ ਤੁਮਰੇ ਤਿਨਕੋ ਕਾਲ ਨਾ ਖਾਤੇ। Thank you.
ਕਾਲ ਨਾ ਖਾਤੇ, ਕਾਲ ਖਾ ਨਹੀਂ ਸਕਦਾ। ਰੰਗ ਤੁਮਾਰੇ ਲਾਲ ਪਏ ਹੈ ਰਾਮ ਨਾਮ ਰਸ ਮਾਤੇ, ਕਿਉਂਕਿ ਜਿੱਥੇ ਉਹਨਾਂ ਦਾ ਜਾ ਕੇ ਵਾਸਾ ਹੋ ਜਾਂਦਾ ਹੈ ਉੱਥੇ ਕਾਲ ਦੀ ਪਹੁੰਚ ਨਹੀਂ ਹੈ,
ਉੱਥੇ ਕਾਲ ਦੀ ਪਹੁੰਚ ਨਾ ਗਈ ਹੋਵੇ ਜਿੱਥੇ ਸਾਧੂਆਂ ਵਸਦੇ। ਕਾਲ ਦੀ ਪਹੁੰਚ ਨਾ ਹੋਵੇ ਜਿੱਥੇ ਸਾਧੂਆਂ ਵਸਦੇ।
ਸਾਧੂਆਂ ਦਾ ਇੱਕ ਮਕਾਮ ਹੋਇਆ ਕਰਦਾ, ਖਾਸ ਥਾਂ ਜਿਹਨੂੰ ਨਿਚਲ ਕਰ ਕਿਹਾ ਜਾਂਦਾ, ਨਿਚਲ ਥਾਨ ਕਿਹਾ ਜਾਂਦਾ, ਸੋ ਕਰ ਕਿਹਾ ਜਾਂਦਾ। ਸੋ ਕਰ ਗੁਰੂ ਨਾਨਕ ਕੋ ਦੀਆ, ਸ਼ਬਦ ਖੋਜ ਇਹ ਕਰ ਲੈ, ਸ਼ਬਦ ਦੀ ਖੋਜ ਕਰਕੇ ਇਹ ਗੁਰਮੁਖ ਨਿਜ ਕਰ ਵਾਸ, ਉਹ ਸ਼ਬਦ ਦੀ ਖੋਜ ਕਰਨ ਤੋਂ ਬਾਅਦ ਨਿਜ ਘਰ ਦਾ ਵਾਸਾ ਮਿਲਿਆ ਕਰਦਾ। ਉੱਥੇ ਮਹਾਰਾਜ ਨਿਸ਼ਾਨੀਆਂ ਦੱਸਦੇ ਆ ਕਿ ਸਹਿਜ ਗੁਰਮੁਖ ਨਿਜ ਕਰ ਵਾਸ, ਉਹ ਸ਼ਬਦ ਦੀ ਖੋਜ ਕਰਨ ਤੋਂ ਬਾਅਦ ਨਿਜ ਘਰ ਦਾ ਵਾਸਾ ਮਿਲਿਆ ਕਰਦਾ। ਉੱਥੇ ਮਹਾਰਾਜ ਨਿਸ਼ਾਨੀਆਂ ਦੱਸਦੇ ਆ ਕਿ ਸਹਿਜ ਸਿਵਤ ਭਗਤ ਤਤ ਗਿਆਨਾ, ਸਦਾ ਆਨੰਦ ਨਿਚਲ ਸੱਚ ਥਾਨਾ, ਸਦਾ ਆਨੰਦ ਦਾ ਥਾਨ ਹੈ। ਫਿਰ ਉਹ ਨਿਚਲ ਥਾਨ ਹੈ, ਤਹਾਂ ਸੰਗਤ ਸਾਧ ਗੁਣ ਰਸੈ, ਅਨਪਉ ਨਗਰ ਤਹਾਂ ਸਦ ਵਸੈ। ਉਹ ਨਗਰ ਦਾ ਨਾਂ ਅਨਪਉ ਨਗਰ ਹੈ। ਤੈ ਪਾਉ ਪਰਮ ਸੋਗ ਨਾ ਚਿੰਤਾ, ਆਵਣ ਜਾਣ ਮਿਰਤ ਨਾ ਹੋਤਾ। ਉੱਥੇ ਮੌਤ ਪਹੁੰਚਦੀ ਨਹੀਂ ਹੈ, ਮੌਤ ਦੀ ਹੱਦ ਕਿੱਥੇ ਤੱਕ ਹੈ? ਆਹ ਜਿੰਨਾ ਤੁਹਾਨੂੰ ਅੱਖਾਂ ਨਾਲ ਦਿਸਦਾ ਇਹ ਤਾਂ ਹੈ ਹੀ ਮੌਤ ਦੀ ਬੁਰਕੀ, ਇਹ ਤੋਂ ਗਾਹਾਂ ਇੱਕ ਹੋਰ ਜਗਤ ਹੈ ਜਿਹੜਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ, ਸੂਖਸ਼ਮ ਅੱਖਾਂ ਨਾਲ ਦਿਸਦਾ, ਉਹਨੂੰ ਸੁਪਰ ਮੈਟਰ ਦਾ ਜਗਤ ਕਹਿੰਦੇ ਨੇ। ਉਹਦੇ ਵਿੱਚ ਸਾਰੇ ਸਵਰਗ ਲੋਕ ਨੇ, 11 ਹੀ ਸਵਰਗ ਲੋਕ ਆਉਂਦੇ ਨੇ। ਬੈਕੁੰਠ ਧਾਮ ਜਿੱਥੇ ਤੱਕ ਹੈਗਾ,
ਉੱਥੇ ਤੱਕ ਕਾਲ ਦੀ ਪਹੁੰਚ ਹੈ, ਇਹ ਸਭ ਨਾਸ਼ ਹੋ ਜਾਂਦੇ। ਲੇਕਿਨ ਜਿੱਥੇ ਸਾਧੂ ਵਸਦੇ ਨੇ ਉੱਥੇ ਮੌਤ ਨਹੀਂ ਪਹੁੰਚਦੀ। ਤੈ ਪਾਓ ਪਰਮ ਸੋਗ ਨਾ ਚਿੰਤਾ, ਆਵਣ ਜਾਣ ਮਿਰਤ ਨਾ ਹੋਤਾ। ਗੁਰੂ ਮਹਾਰਾਜ ਨੇ ਉਹਨੂੰ ਸੱਚਖੰਡ ਕਿਹਾ। ਕਹੋ ਨਾਨਕ ਜਿਸ ਕਿਰਪਾ ਕਰੈ ਉੱਥੇ ਤੈ ਸਦਾ ਆਨੰਦ ਅਨਹਤ ਅਖਾਰੇ। ਸਦਾ ਹੀ ਆਨੰਦ ਰਹਿੰਦਾ, ਅਨਹਤ ਦੇ ਅਖਾਰੇ। ਭਗਤ ਵਸੇ ਕੀਰਤਨ ਆਧਾਰੇ, ਹਰੀ ਦੇ ਜਸ ਦੇ ਆਧਾਰ ਤੇ ਸੰਤ ਰਹਿੰਦੇ ਨੇ ਉੱਥੇ। ਕਹੋ ਨਾਨਕ ਜਿਸ ਕਿਰਪਾ ਕਰੈ ਨਿਚਲ ਥਾਨ ਸਾਧ ਸੰਗਤ ਰਹਿ। ਤੈ ਸਹਿਜ ਅਖਾਰੇ ਅਨੇਕ ਅਨੰਤਾ, ਪਾਰ ਬ੍ਰਹਮ ਕੇ ਸੰਗੀ ਸੰਤਾ। ਹਰਖ ਅਨੰਤ ਸੋਗ ਨਹੀਂ ਬੀਆ, ਸੋ ਕਰ ਗੁਰੂ ਨਾਨਕ ਦੀਆ। ਜਿੱਥੇ ਨਾ ਕੋਈ ਕਮੀ ਹੈ, ਕੁਛ ਨਹੀਂ ਹੈ, ਐਸੇ ਥਾਂ ਦੇ ਉੱਤੇ ਮਹਾਂਪੁਰਸ਼ਾਂ ਦਾ ਨਿਵਾਸ ਹੁੰਦਾ। ਸਾਡੀਆਂ ਅੱਖਾਂ ਤੋਂ ਲਾਂਭੇ ਹੋ ਕੇ ਸਾਨੂੰ ਐਂ ਲੱਗਦਾ ਵੀ ਚਲੇ ਗਏ, ਲੇਕਿਨ ਜਾਂਦੇ ਨਹੀਂ। ਇਹ ਨੇਚਾ ਹੈਗਾ ਵੀ ਉਹ ਜਾਇਆ ਨਹੀਂ ਕਰ। ਸੋ ਮਹਾਰਾਜ ਜੀ ਦਾ ਆਮ ਫਰਮਾਨ ਇਹ ਹੋਇਆ ਕਰਦਾ ਸੀ ਕਿ ਪ੍ਰੇਮੀਓ, ਜਦ ਤੁਸੀਂ ਸੰਸਾਰ ਚ ਆਏ ਹੋ, ਸੰਸਾਰ ਹੱਸ ਰਿਹਾ ਸੀ, ਤੁਹਾਡੇ ਚਿਹਰੇ ਤੇ ਹਾਸਾ ਨਹੀਂ ਸੀ। ਤੁਸੀਂ ਐਸੀ ਕਰਨੀ ਕਰਕੇ ਜਾਓ ਕਿ ਤੁਸੀਂ ਹੱਸਦੇ ਜਾਵੋ ਤੇ ਸੰਸਾਰ ਰੋਵੇ। ਸੰਸਾਰ ਯਾਦ ਕਰ ਕਰਕੇ ਰੋਵੇ, ਇਹੋ ਜਿਹੀ ਕਰਨੀ ਕਰ। ਚਲੋ ਕਬੀਰ, ਜਾਂ ਤੂੰ ਜਨਮਿਆ ਜਗਤ ਮੈਂ, ਜਗ ਹੱਸੇ ਤੂੰ ਰੋਏ। ਐਸੀ ਕਰਨੀ ਕਰ ਚਲੋ ਪਿਆਰੇ, ਤੂੰ ਹੱਸੇ ਜਗ। ਕਬੀਰ, ਜੈਸੀ ਨਿਭਜੀ ਪੇੜ ਤੇ ਜੋ ਤੈਸੀ ਨਿਭੈ ਓੜ, ਹੀਰਾ ਕਿਸਕਾ ਵਪੜਾ ਪੁਜੇ ਨਾ ਰਤਨ ਕਰੋੜ। ਕਰੋੜਾਂ ਰਤਨ ਨਹੀਂ ਪਹੁੰਚ ਸਕਦੇ ਜਿਹੜਾ ਮਾਂ ਦੇ ਪੇਟ ਚ ਹੋ ਕੇ ਸੁੱਚਾ ਜੀਵਨ ਲੈ ਕੇ ਚਲੇ ਜਾਵੇ। ਸੋ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਵਿੱਚ ਅੱਜ ਆਪਾਂ ਬੈਠੇ ਹਾਂ, ਜੋ ਬਾਣੀ ਦੇ ਹਿਸਾਬ ਦੇ ਨਾਲ ਤੁਕਾਂ ਮੈਂ ਪੜ੍ਹੀਆਂ ਨੇ, ਸ਼ਬਦ ਪੜ੍ਹਿਆ, ਇੱਕ ਸ਼ਬਦ ਦੀ ਆਪਾਂ ਸਿਰਫ ਇੱਕ ਸ਼ਬਦ ਦੀ ਵਿਆਖਿਆ ਕਰੀਏ, ਸੰਤਾਂ ਦੀ ਰਹਿਤ ਕੀ ਹੁੰਦੀ। ਸੋ ਸਾਰੇ ਉਹਨਾਂ ਦਾ ਜੀਵਨ ਗੁਰੂ ਗ੍ਰੰਥ ਸਾਹਿਬ ਦੇ ਤੁਕ ਤੁਕ ਦੇ ਨਾਲ ਮਿਲਿਆ ਹੋਇਆ ਜੀਵਨ ਸੀ। ਸੋ ਅੱਜ ਦੇ ਦਿਨ ਬਹੁਤ ਪ੍ਰੇਮੀ ਉਹਨਾਂ ਦੀ ਯਾਦ ਮਨਾਉਣ ਵਾਸਤੇ ਇਕੱਠੇ ਹੁੰਦੇ ਨੇ। ਬਹੁਤ ਸਾਰੇ ਪ੍ਰੇਮੀ ਰਾੜੇ ਸਾਹਿਬ ਜਾਂਦੇ ਨੇ, ਹਰੇਕ ਥਾਂ ਜਿੱਥੇ ਵੀ ਉਹਨਾਂ ਦੇ ਪ੍ਰੇਮੀ ਨੇ, ਥਾਂ ਥਾਂ ਤੇ ਹੋਮਾ ਹੀ ਬੰਦਨਾ ਫਿਰ ਜੁਨੀ। ਹੁਣ ਕਿਉਂਕਿ ਸਮਾਂ ਜਾਚ ਨਹੀਂ ਦਿੰਦਾ, ਇੱਥੇ ਹੀ ਸਮਾਪਤ ਕਰਦੇ ਹਾਂ ਤੇ ਅਗਲਾ ਪ੍ਰੋਗਰਾਮ ਜੋ ਹੈ ਆਪ ਨੂੰ ਦੱਸ ਦੇਣਗੇ। ਸਾਰਾ ਕੈਂਪ ਲੱਗਿਆ ਹੋਇਆ, ਡਾਕਟਰ ਬੜੇ ਮਿਹਨਤ ਦੇ ਨਾਲ ਆਪਣੇ ਸਾਰੇ ਕਾਰੋਬਾਰ ਛੱਡ ਕੇ ਇੱਥੇ ਪਹੁੰਚੇ ਨੇ। ਅੱਖਾਂ ਵਾਲੇ ਵੀ ਨੇ, ਦੰਦਾਂ ਵਾਲੇ ਵੀ ਨੇ। ਜੇ ਤੁਸੀਂ ਵੈਸੇ ਜਾਓ ਇਹਨਾਂ ਕੋਲ, ਪੰਜਾਹ ਸੌ ਸੌ ਰੁਪਈਆ ਇੱਕ ਗੱਲ ਕਰਨ ਦਾ ਦੇਣਾ ਪੈਂਦਾ। ਸੋ ਇਹ ਡਾਕਟਰ ਕੁਲਦੀਪ ਸਿੰਘ ਬਹੁਤ ਹਿੰਮਤੀ ਨੇ, ਕਿਉਂਕਿ ਕਮੇਟੀ ਬਣੀ ਹੋਈ ਹੈ, ਉਹ ਹੈ ਡਿਸਪੈਂਸਰੀ ਕਮੇਟੀ। ਇੱਥੇ ਮੁਫ਼ਤ ਦਵਾਈਆਂ ਮਿਲਦੀਆਂ ਨੇ, ਇੱਕ ਸੰਦੂਕੜੀ ਰੱਖੀ ਹੁੰਦੀ ਹੈ, ਉਹਦੇ ਵਿੱਚ ਕੋਈ ਜੇ ਹੈ ਕੋਲ ਪਾ ਦਿਓ, ਨਹੀਂ ਨਾ ਪਾਓ। ਮੈਂ ਕਹਿੰਦਾ ਬਿਮਾਰ ਨਾ ਪਾਇਆ ਕਰੋ, ਜਿਹੜੇ ਰਾਜੀ ਨੇ ਨਾ ਉਹ ਪਾਓ, ਕਿਉਂਕਿ ਤੁਹਾਨੂੰ ਵਾਹਿਗੁਰੂ ਨੇ ਸਿਹਤ ਦਿੱਤੀ ਹੋਈ ਹੈ, ਬਿਮਾਰਾਂ ਦੀ ਮਦਦ ਕਰੋ। ਲੇਕਿਨ ਮੈਂ ਅਸੀਂ ਬਹੁਤ ਮਹੀਨੇ ਕੋਈ, ਮੇਰਾ ਖਿਆਲ ਹੈ 9-10 ਮਹੀਨੇ ਤੇ ਬਾਅਦ ਗੋਲ ਖੋਲੀ ਆ ਉਹਦੀ, ਪੰਜੀਆਂ ਦੁੱਕੀਆਂ ਬੜੀਆਂ ਨਿਕਲੀਆਂ। ਨਾ ਪਾਇਆ ਕਰੋ ਇਹ ਜੀ ਚੀਜ਼, ਮਹਾਰਾਜ ਨਾਲ ਨਾ ਧੋਖਾ ਕਰਿਆ ਕਰੋ। ਬਿਮਾਰਾਂ ਤੋਂ ਤਾਂ ਅਸੀਂ ਮੰਗਦੇ ਨਹੀਂ, ਅਸੀਂ ਕਹਿੰਦੇ ਬਿਮਾਰ ਨਾ ਪਾਓ। ਜਿਹੜੇ ਰਾਜੀ ਹੈ ਨਾ, ਜਿਹਨਾਂ ਨੂੰ ਸਿਹਤ ਦਿੱਤੀ ਹੈ, ਉਹ ਬੰਦੇ ਉਹਦੇ 'ਚ ਜੇ ਪਾ ਸਕਦੇ ਨੇ ਪਾਓ, ਨਹੀਂ ਪਾਉਣਾ ਨਾ ਪਾਓ, ਕਿਉਂਕਿ ਗੁਰੂ ਨਾਨਕ ਦਾ ਘਰ ਐਵੇਂ ਨਹੀਂ ਹੁੰਦਾ। ਇੱਥੇ ਰਿਧੀਆਂ ਸਿੱਧੀਆਂ ਸ਼ਕਤੀਆਂ ਸਾਰੀਆਂ ਹੁੰਦੀਆਂ, ਇੱਕੋ ਹੀ ਬੰਦੇ ਨੂੰ ਲੈ ਆਉਣਗੇ ਵੀ ਤੂੰ ਇੱਥੇ ਡਿਸਪੈਂਸਰੀ ਵੀ ਪਾ ਦੇ। ਇਹ ਹਾਲੇ ਪੁਰਨਾ ਨਹੀਂ ਹੋਇਆ, ਜਦ ਇਹ ਗੱਲ ਸੰਗਤ ਦੇ ਮਨ 'ਚ ਆ ਗਈ, ਉਸੇ ਵੇਲੇ ਇੱਥੇ ਪੱਕੀ ਡਿਸਪੈਂਸਰੀ ਪੈ ਜਾਣੀ, ਆਪੇ ਹੀ ਦਵਾਈਆਂ ਆਉਣ ਲੱਗ ਜਾਣੀਆਂ, ਆਪੇ ਡਾਕਟਰ ਆ ਜਾਣੇ, ਸਭ ਕੁਛ ਆਪਣੇ ਆਪ ਹੀ ਹੋ ਜਾਏਗਾ, ਕਿਉਂਕਿ ਵਾਹਿਗੁਰੂ ਦੇ ਜਨਤਾ ਦੀ ਸੇਵਾ ਹੈ, ਸੰਗਤਾਂ ਦੀ ਸੇਵਾ ਹੈ। ਦਵਾਈ ਦੇ ਨਹੀਂ ਸਕਦੇ, ਜਾਂਦੇ ਨੇ, ਬੜਾ ਪੈਸਾ ਇਹਨਾਂ ਦਾ ਖਰਾਬ ਹੁੰਦਾ। ਡਾਕਟਰ ਅਈਆਂ ਜਿਹੀਆਂ ਦਵਾਈਆਂ ਦੇਣਦੇ ਵੀ ਲੰਮਾ ਬਿਮਾਰ ਪੈ ਜਾਵੇ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਸਾਦਾ ਜਿਹਾ ਕੰਮ ਹੋ ਜਾਵੇ, ਸੁਖਾਲੇ ਜੀ ਦਵਾਈ ਮਿਲੀ ਜਾਵੇ। ਸੋ ਉਹਦੇ ਸਿਲਸਿਲੇ 'ਚ ਇਹ ਡਾਕਟਰ ਕੁਲਦੀਪ ਸਿੰਘ ਉਹਨਾਂ ਨੇ, ਬੀਬੀ ਹੈ ਪਿੰਕੀ, ਉਹ ਬਹੁਤ ਮਿਹਨਤ ਕਰਦੀ, ਹੋਰ ਵੀ ਸਾਰੇ ਕਰਦੇ ਨੇ। ਸੋ ਉਹ ਲੱਗਿਆ ਹੋਇਆ ਕੈਂਪ ਅੱਖਾਂ ਵਾਲਿਆਂ ਦਾ ਅਤੇ ਦੰਦਾਂ ਵਾਲਿਆਂ ਦਾ, ਆਪਣਾ ਫਾਇਦਾ ਉਠਾਓ ਭਾਈ। ਬਾਕੀ ਮੇਰੇ ਕੋਲ ਜਿਹੜੇ ਆਉਂਦੇ ਨੇ, ਇੱਕ ਮੈਂ ਬੇਨਤੀ ਕਰਦਾ, ਬਹੁਤ ਜ਼ਿਆਦਾ ਬਿਮਾਰ ਆਉਂਦੇ ਜਾਂ ਲੋੜਾਂ ਵਾਲੇ ਆਉਂਦੇ, ਮੈਂ ਸੰਗਤ 'ਚ ਜਾਂ ਦੱਸ ਦਿੰਦਾ, ਫਿਰ ਤੁਸੀਂ ਉਹ ਗੱਲ ਕਿਉਂ ਨਹੀਂ ਕਰਦੇ ਮੇਰੇ ਕੋਲ ਕੀ ਕਰਨਾ? ਮੈਂ ਕਹਿੰਦਾ ਵੀ ਜਪਜੀ ਸਾਹਿਬ ਪੜ੍ਹੋ, 25 ਪਾਠ ਰੋਜ਼ ਜਪਜੀ ਸਾਹਿਬ ਦੇ ਕਰੋ, ਬਿਮਾਰ ਬੰਦਾ। ਮੈਂ ਵੀ ਤਾਂ ਇੱਥੋਂ ਗਾਹ ਤਾਂ ਨਹੀਂ ਦੱਸਦਾ, ਜਿਹੜਾ ਮੈਂ ਇੱਥੇ ਦੱਸ ਦੇਣਾ ਉਹੀ ਉੱਥੇ ਦੱਸਦਾ। ਬਈ ਜਲ ਸਾਹਮਣੇ ਰੱਖ ਲਓ ਅਤੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਦਾ ਧਿਆਨ ਕਰਕੇ ਪਾਠ ਕਰੀ ਜਾਓ, ਜਲ 'ਚ ਕਿਰਪਾਨ ਫੇਰ ਲਓ, ਉਹਨੂੰ ਅੰਮ੍ਰਿਤ ਬਣਾ ਕੇ ਪੀ ਲਓ, ਦਵਾਈ ਦੀ ਲੋੜ ਹੀ ਨਹੀਂ, ਆਪੇ ਰਾਜ਼ੀ ਹੋ ਜਾਓਗੇ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਆਪ ਹੀ ਆਪਣਾ ਇਲਾਜ ਕਰ ਲਿਆ ਕਰੋ। ਬਾਕੀ ਅਸੀਂ ਰੱਖਿਆ ਵੀ ਜਿਹਨਾਂ 'ਤੇ ਨਹੀਂ ਆਉਂਦਾ, ਕਹਿੰਦੇ ਜੀ ਨਾ ਅਸੀਂ ਜਪਜੀ ਸਾਹਿਬ ਜਾਣਦੇ ਹਾਂ, ਨਾ ਮੂਲ ਮੰਤਰ ਜਾਣਦੇ ਹਾਂ, ਨਾ ਵਾਹਿਗੁਰੂ ਵਾਹਿਗੁਰੂ ਸਤਿ ਹੁੰਦਾ। ਮੈਂ ਕਿਹਾ ਹੁਣ ਮੈਂ ਕੀ ਕਰਾਂ ਜੇ ਤੁਸੀਂ ਕੁਝ ਨਹੀਂ ਕਰਦੇ? ਦਵਾਈ ਤਾਂ ਹੈ ਸਭ ਰੋਗ ਭੋ ਆਪਣਾ, ਅਤੇ ਕੁਛ ਤਾਂ ਕਰੋ ਮਾੜਾ ਮੋਟਾ, ਪਰ ਇਹ ਕਰਦੇ ਨੇ ਜਾਂ ਬਿਮਾਰ ਹੁੰਦੇ ਨੇ ਉਸ ਵੇਲੇ ਤਾਂ ਹੋ ਜਾਂਦਾ ਸਭ ਕੁਝ, ਜਿੱਦਣ ਰਾਜ਼ੀ ਹੋ ਜਾਂਦੇ ਨੇ ਫਿਰ ਮੈਂ ਪੁੱਛਦਾ ਕੋਈ ਪਾਠ ਕਰਦਾ? ਨਾ ਜੀ, ਫਿਰ ਤਾਂ ਮੈਂ ਕਰਿਆ ਨਹੀਂ ਕਦੇ। ਮੈਂ ਉਹ ਪ੍ਰੇਮੀ ਆ, ਤੈਨੂੰ ਮਹਿਮਾ ਦਾ ਪਤਾ ਹੀ ਨਹੀਂ ਲੱਗਿਆ, ਇਹ ਬਿਮਾਰੀ ਜਿਹੜੇ ਡਾਕਟਰ ਰਾਜੀ ਨਹੀਂ ਸੀ ਕਰ ਸਕਦੇ, ਉਹ ਤੇਰੀ ਬਾਣੀ ਨੇ ਤੈਨੂੰ ਰਾਜ਼ੀ ਕਰ ਦਿੱਤਾ, ਅਤੇ ਤੂੰ ਹੁਣ ਉਹ ਬਾਣੀ ਨੂੰ ਛੱਡ ਗਿਆ। ਸੋ ਮੇਰਾ ਮਤਲਬ ਸਿਰਫ ਇੰਨਾ ਹੀ ਹੈ, ਹੋਰ ਕੋਈ ਨਹੀਂ ਹੈ। ਬਈ ਬਾਣੀ ਵੱਲ ਲੱਗ ਜਾਣ, ਨਾਮ ਵੱਲ ਲੱਗ ਜਾਣ, ਚਾਹੇ ਰਾਜੀ ਰਾਜੀ ਉਹ ਕਹਿਣ ਕਹਿਣਾ ਪੈਂਦਾ ਵੀ ਤੂੰ ਰਾਜੀ ਹੋ ਜਾਏਗਾ। ਉਹਦੇ ਨਾਲ ਅੰਦਰੋਂ ਇਹ ਹੁੰਦਾ ਵੀ ਇਹ ਬਾਣੀ ਨੂੰ ਸਮਝ ਲਵੇ, ਬਾਣੀ ਦੀ ਮਹਿਮਾ ਸਮਝ ਕੇ ਫਿਰ ਬਾਣੀ ਨੂੰ ਨਾ ਛੱਡੇ, ਗੁਰੂ ਦਾ ਬਣ ਜਾਏ ਅਤੇ ਇਹਦਾ ਜੀਵਨ ਸਫਲ ਹੋ ਜਾਵੇ।